पावन पवित्र हजूरी अंदर रात्रि दे ए विशेष दीवान जगत गुर बाबा निम्रता गरीबी और नाम दे खजाने नाल सचखंड निवाजे हुए सतगुरु गुरु नानक साहिब सचे पातशाह जी दा पावन पवित्र आगमन दिवस गुरपुरब आप जी मना रहे हो। हुणे ही सन्मान योग भाई साहब भाई भुपिंदर सिंह जी आनंद उन्हां तों हजूर दे अमृत बचना दा कीर्तन आप जी श्रवण कर रहे सी। आओ सतगुरु गुरु नानक साहब सचे पातशाह जी हजूर दे चरणा दा ओट आसरा लईए। सतगुरु तरस करो अपने शब्द दी कला वरता के आप सरोत और वक्ता पंच वरतो विचार आप ही करा लवो। गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सतगुरु गुरु नानक साहिब सच्चे पातशाह जी दी उपमा महिमा तन श्री गुरु ग्रंथ साहिब जी दी पवित्र गुरबाणी विच गुरमत दे साहित भाई गुरदास साहिब जी दियां वारां विच कवितां विच भाई साहिब भाई नंद लाल जी दी रचना विच जन्म साखियां और काव्यक रूप विच लिखे हुए जो तवारीखी ग्रंथ ने उन्हां विच सिख श्रद्धालुआं ने कीती है। केवल सिख श्रद्धालु ही नहीं अन मत वाले सज्जन उन्होंने भी हजूर दी सिब तो सलाह दे विच किसे ने फारसी विच किसे ने उर्दू विच किसे ने संस्कृत दे अंदर आदि गुरु साहिब जी दी उपमा विच अपने वल्लों श्रद्धा दे सुमन भेट कीते। जो अज प्रकरण चुनिया है उस विचों एक ता गुरु नानक साहिब दी सिफत जो गुरु ग्रंथ साहिब दी पवित्र बाणी विच कीती गई उहदे कुछ प्रमाण ने। देखो असी धन गुरु अंगद साहिब दूसरे गुरदेव दे बचन पढ़ने हां ते हजूर ने एक बचन कीता शलोक है कहिंदे ने जिस नूं धन गुरु नानक साहिब जी ने अपनी रसना तो उपदेश दे दिता शब्द बख्श दिता जिस नूं अंदर दी सोझी बख्श दिती ओहन किसे ज्ञान दा मुथाज नहीं। हजूर दा अमृत शलोक है दीख्या आँख बुझाया सिफती सच समेओ जिसनु आप गुरु ने दीक्षित कर दिता। दीख्या आँख बुझाया सिफती सच समेओ तिन को क्या उपदेशी है जिन गुरु नानक देओ। जिन्हां नूं धन गुरु नानक साहिब कृपालू ने बख्शिश दे दित्ती गुरु अंगद साहिब सिफत कर रहे ने सिर्फ एक एक दो दो बचन ਕਿਉਂਕਿ ਗੁਰੂ ਪ੍ਰਤੀ ਅੰਦਰ ਦੀ ਸ਼ਰਧਾ ਬਣਨੀ, ਇਹ ਪਰਮਾਤਮਾ ਦਾ ਤਰਸ ਹੋਵੇ ਤਾਂ। ਦੂਸਰਾ ਬਚਨ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ। ਹਜ਼ੂਰ ਨੇ ਫੁਰਮਾਇਆ ਕਿ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਗੁਰੂ ਨਾਨਕ ਸਾਹਿਬ ਜੀ, ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਸਮਦ੍ਰਿਸ਼ਟੀ ਵਾਲੇ ਨੇ, ਜਿਨ ਨਿੰਦਾ ਉਸਤਤ ਤਰੀ ਤਰਾਂਤ, ਜਿਨ੍ਹਾਂ ਨੇ ਉਸਤਤ ਨਿੰਦਿਆ ਦੇ ਸਾਗਰ ਨੂੰ ਤਰ ਗਏ ਨੇ। ਗੁਰੂ ਰਾਮਦਾਸ ਜੀ ਦੇ ਇੱਕ ਬਚਨ ਹੋਰ ਹੈ, ਭਾਵੇਂ ਉੱਥੇ ਸ਼ਬਦ ਗੁਰੂ ਨਾਨਕ ਵੱਖ ਵੱਖ ਕੀਤੇ ਗਏ, ਪਰ ਜੇ ਗੁਰੂ ਸ਼ਬਦ ਵੀ ਕਰਾਂਗੇ ਤਾਂ ਆਦਿ ਗੁਰੂ ਨਾਨਕ ਸਾਹਿਬ ਨੇ। ਹਜ਼ੂਰ ਦੇ ਬਚਨ ਕਿ ਜੋ ਖਮਰੀ ਬਿਦ ਖੋਤੀ ਮੇਰੇ ਸਤਿਗੁਰਾ, ਸਾਹ ਬਿਦ ਤੁਮ ਕਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੇ ਚੂਕੇ ਸਭ ਸੋਗ ਸੰਤਾਪੇ। ਗੁਰੂ ਰਾਮਦਾਸ ਸਿਫਤ ਕਰ ਰਹੇ ਨੇ। ਗੁਰੂ ਅਰਜੁਨ ਦੇਵ ਜੀ ਦੇ ਬਚਨ ਪੜ੍ਹੀਏ, ਉਹਨਾਂ ਦੇ ਵੀ ਦੋ ਤਿੰਨ ਬਚਨ ਨੇ। ਇੱਕ ਤਾਂ ਅਸੀਂ ਸਾਰੇ ਜਾਣਦੇ ਹਾਂ, ਜੋ ਹੁਣ ਆਪਾਂ ਮੰਗਲ ਵੀ ਕੀਤਾ, ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕਹਿੰਦੇ ਨੇ ਸਾਡੇ ਕੋਲ ਅੰਦਰ ਦਾ ਗਿਆਨ ਨਹੀਂ, ਸਾਡੇ ਕੋਲ ਇਕਾਗਰਤਾ ਵਾਲਾ ਧਿਆਨ ਨਹੀਂ, ਅਤੇ ਨਾ ਹੀ ਅਸੀਂ ਉਸ ਪਰਮਾਤਮਾ ਦੇ ਗੁਣਾਂ ਦੀ ਸਾਰ ਨੂੰ ਜਾਣਦੇ ਹਾਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਬਸ ਇੱਕੋ ਹੀ ਪਤਾ ਹੈ ਕਿ ਆਪਣਾ ਕੋਈ ਗੁਣ ਨਹੀਂ, ਆਪਣੇ ਕੋਲ ਕੋਈ ਲਿਆਕਤ ਨਹੀਂ, ਆਪਣੇ ਕੋਲ ਕੋਈ ਨਾ ਇਲਮ ਅਤੇ ਨਾ ਕੋਈ ਅਮਲ ਹੈ, ਇਲਮ ਵੀ ਨਹੀਂ ਅਤੇ ਅਮਲ ਵੀ ਨਹੀਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਸਭ ਤੋਂ ਵੱਡੇ ਨੇ। ਦੇਖੋ ਅਸੀਂ ਬਾਣੀ 'ਚ ਦੇਖਾਂਗੇ ਵੱਡੇਪਨ ਦਾ ਅਰਥ, ਕੇਵਲ ਆਪਾਂ ਸਿਫਤ ਨਹੀਂ ਕਰ ਰਹੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚੋਂ ਅਤੇ ਹਜ਼ੂਰ ਦੇ ਜੀਵਨ ਔਰ ਸਿਧਾਂਤ 'ਚੋਂ ਦੇਖਾਂਗੇ, ਤਾਂ ਦੇਖੋ ਜਿਸ ਬੱਚੇ ਦਾ ਬਜ਼ੁਰਗ ਪਿਤਾ ਸਮਾਜ ਵਿੱਚ ਵੱਡੀ ਥਾਂ ਰੱਖਦਾ ਹੋਵੇ ਅਤੇ ਉਹਨੂੰ ਕਿੰਨਾ ਲੋਕ ਸਤਿਕਾਰ ਦਿੰਦੇ ਨੇ, ਉਹ ਬੱਚਾ ਹਰ ਥਾਂ 'ਤੇ ਕਹਿੰਦਾ ਮੈਂ ਫਲਾਣੇ ਦਾ ਪੁੱਤਰ ਹਾਂ, ਅਤੇ ਜਿਸ ਗੁਰੂ ਨੇ ਇੰਨੀ ਕਮਾਈ ਕੀਤੀ, ਸਿੱਖ ਕਿਤੇ ਵੀ ਜਾਏ ਇਹ ਕਹਿ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ, ਅਤੇ ਮਾਨ ਨਾਲ ਇਹਦਾ ਸਿਰ ਉੱਚਾ ਹੀ ਹੋਵੇਗਾ। ਇਹ ਅਸੀਂ ਗੁਰਮਤਿ ਦੇ ਸਾਹਿਤ ਵਿੱਚੋਂ ਦੇਖਾਂਗੇ ਕਿ ਕਿਵੇਂ ਵੱਡੇ ਨੇ। ਸਾਹਿਬ ਨੇ ਕਿਹਾ ਉਸ ਵੱਡੇ ਨੇ ਸਾਡੀ ਰੱਖ ਲਈ। ਇੱਥੇ ਇੱਕ ਅਰਜ਼ ਜ਼ਰੂਰ ਕਰਦੇ ਹਾਂ ਕਿ ਵੱਡੇ ਹਮੇਸ਼ਾ ਰੱਖਦੇ ਨੇ ਛੋਟਿਆਂ ਦੀ, ਹੰਕਾਰ ਕਰਕੇ ਵੱਡੇ ਨਹੀਂ। ਦੋ ਤਰ੍ਹਾਂ ਦਾ ਵੱਡਾਪਨ ਹੈ ਨਾ, ਇੱਕ ਹੈ ਅੰਦਰੋਂ ਮਨ ਦਾ ਖੌਮੇ ਦਾ ਵੱਡਾਪਨ, ਅਤੇ ਦੂਜਾ ਹੈ ਮਨ ਦਾ ਨੀਵਾਂ ਹੋਣਾ ਅਤੇ ਮਤ ਕਰਕੇ ਵੱਡਾਪਨ। ਜਿਹੜੇ ਮਨ ਕਰਕੇ ਵੱਡੇ ਨੇ, ਖੰਗਤਾ ਕਰਕੇ ਮਤ ਕਰਕੇ ਨੀਵੇਂ ਨੇ, ਉਹ ਹੰਕਾਰੀ ਨੇ। ਜਿਹੜੇ ਮਨ ਕਰਕੇ ਨਿਮਰਤਾ 'ਚ ਰਹਿੰਦੇ ਨੇ ਅਤੇ ਸੁਰਤ ਕਰਕੇ ਉੱਚੇ ਮੰਡਲਾਂ ਨੂੰ ਛੂੰਹਦੇ ਨੇ, ਉਹ ਆਤਮਕ ਮੰਡਲ ਦੇ ਰਸਗੇ ਨੇ। ਹਜ਼ੂਰ ਦੇ ਬਚਨਾਂ ਵਿੱਚੋਂ ਵੱਡੇ ਹਮੇਸ਼ਾ ਛੋਟਿਆਂ ਨੂੰ ਰੱਖਦੇ ਨੇ। ਪਿਛਲੇ ਦਿਨ ਹੀ ਭਾਈ ਸਾਹਿਬ ਨਾਲ ਸਨ, ਭਾਈ ਵੀਰ ਸਿੰਘ ਉਹਨਾਂ ਦੇ ਅਸਥਾਨ 'ਤੇ ਕੀਰਤਨ ਕੀਤਾ। ਇਹਨਾਂ ਦਾਸ ਨੇ ਪਹਿਲੀ ਦਫਾ ਵਿਚਾਰ ਕੀਤੀ, ਉੱਥੇ ਗੁਰੂ ਨਾਨਕ ਸਾਹਿਬ ਨੂੰ ਵੱਡੇ ਕਹਿਣ ਦੀ ਵਿਆਖਿਆ ਭਾਈ ਵੀਰ ਸਿੰਘ ਹੋਣਾ ਬੜੀ ਸੋਹਣੀ ਕੀਤੀ। ਉਹ ਲਿਖਦੇ ਨੇ, ਗੁਰੂ ਨਾਨਕ ਸਾਹਿਬ ਆਪ ਵੱਡੇ ਹੋ, ਅਸੀਂ ਸਭ ਤੋਂ ਛੋਟੇ ਹਾਂ, ਸਭ ਤੋਂ ਨੀਵੇਂ ਖਾਂ, ਪਰ ਸਤਿਗੁਰੂ ਆਪਨੇ ਤਾਂ ਖੁਦ ਨੇਮ ਬਣਾਇਆ, ਹਰ ਵੱਡੀ ਚੀਜ਼ ਜਿਹੜੀ ਉਹ ਛੋਟੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ, ਖਿੱਚਦੀ ਹੈ। ਤਿੰਨ ਪ੍ਰਮਾਣ ਉਹਨਾਂ ਦਿੱਤੇ, ਉਦਾਹਰਨਾਂ ਦਿੱਤੀਆਂ। ਉਹ ਕਹਿੰਦੇ ਨੇ ਸੂਰਜ ਵੱਡਾ ਹੈ, ਧਰਤੀ ਸੂਰਜ ਦੇ ਸਾਹਮਣੇ ਛੋਟੀ ਹੈ, ਸੂਰਜ ਖਿੱਚ ਪਾਉਂਦਾ ਅਤੇ ਵੱਡੇ ਸੂਰਜ ਦੀ ਪਰਿਕਰਮਾ ਧਰਤੀ ਕਰ ਰਹੀ ਹੈ, ਕਿਉਂਕਿ ਸੂਰਜ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਦੂਸਰਾ ਬਚਨ ਕਹਿਣ ਲੱਗੇ, ਧਰਤੀ ਖਿੱਚ ਪਾਉਂਦੀ ਏ ਤੇ ਚੰਦਰਮਾ ਧਰਤੀ ਵੱਲ ਖਿੱਚਿਆ ਧਰਤੀ ਦੀ ਪਰਿਕਰਮਾ ਕਰਦਾ ਤੇ ਚੰਦਰਮਾ ਦੀ ਖਿੱਚ ਭਾਵੇਂ ਸਾਇੰਸ ਕਹਿੰਦੀ ਹੈ ਕਿ ਚੰਦਰਮਾ ਤੇ ਗ੍ਰੈਵਿਟੀ ਨੇਗੀ ਖਿੱਚ ਨਹੀਂ ਪਰ ਹੈ ਖਿੱਚ ਉਹ ਅਸਮਾਨ ਤੋਂ ਖਿੱਚ ਮਾਰਦਾ ਤੇ ਜ਼ਮੀਨ ਤੇ ਸਮੁੰਦਰ ਪੂਰਨਮਾਸ਼ੀ ਦੀ ਰਾਤ ਨੂੰ ਉਛਾਲੇ ਪਿਆ ਮਾਰਦਾ ਹੈ ਖਿੱਚ ਖੈ ਤਾਂ ਸਮੁੰਦਰ ਦਾ ਪਾਣੀ ਉਛਲ ਰਿਹਾ ਕਹਿਣ ਲੱਗੇ ਸੂਰਜ ਧਰਤੀ ਨੂੰ ਖਿੱਚ ਰਿਹਾ ਧਰਤੀ ਚੰਦਰਮਾ ਨੂੰ ਖਿੱਚ ਰਹੀ ਹੈ ਚੰਦਰਮਾ ਦੀ ਖਿੱਚ ਪਾਣੀ ਨੂੰ ਉਛਾਲੇ ਮਾਰਨ ਲਈ ਉਹਨੂੰ ਦਿਨ ਰਾਤ ਆਪਣੇ ਵੱਲ ਚੰਦਰਮਾ ਖਿੱਚ ਰਿਹਾ ਤੇ ਇੱਕ ਕਿਰਪਾ ਕਰੋ ਸਤਿਗੁਰੂ ਆਪ ਸਭ ਤੋਂ ਵੱਡੇ ਹੋ ਅਸੀਂ ਸਭ ਤੋਂ ਛੋਟੇ ਹਾਂ ਵੱਡਿਆ ਕਿਰਪਾ ਕਰ ਸਾਨੂੰ ਛੋਟਿਆਂ ਨੂੰ ਖਿੱਚ ਕੇ ਆਪਣੇ ਚਰਨਾਂ ਨਾਲ ਲਾ ਲੈ ਦੇਖੋ ਇੱਕ ਅਰਦਾਸ ਹੈ ਹਜ਼ੂਰ ਦੇ ਬਚਨ ਉਹਨਾਂ ਦੀ ਵਿਆਖਿਆ ਲਈ ਇੱਕ ਕਵਿਤਾ ਹੈ ਕਿ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਤੁਸੀਂ ਬੰਨਿਆ ਨੇਮ ਵੱਡੇ ਖਿੱਚਣ ਛੋਟਿਆਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਸੂਰਜ ਖਿੱਚੇ ਧਰਤ ਧਰਤ ਫਿਰ ਚੰਦ ਨੂੰ ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ ਦੇਖੋ ਸ਼ਬਦ ਨੇ ਜੇ ਨਾ ਰੱਖੇ ਖਿੱਚ ਸਾਈ ਮੇਰਿਆ ਹਾਏ ਗਵਾਚ ਜਾਸਾਂ ਮੈਂ ਬੰਨ ਤੇ ਵੇਲੇ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਸਿਫਤ ਵਿੱਚ ਕਿਹਾ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇੱਕ ਬਚਨ ਹਜ਼ੂਰ ਦਾ ਹੋਰ ਤਿੰਨ ਕੁ ਬਚਨ ਲੈਣੇ ਨੇ ਗੁਰੂ ਅੰਗਦ ਗੁਰੂ ਅਰਜਨ ਦੇਵ ਜੀ ਦੇ ਸਭ ਤੋਂ ਵੱਡਾ ਅਤੇ ਨਾਲ ਕਿਹਾ ਭਾਈ ਗੁਰਸਿੱਖੋ ਇਹ ਸੱਚ ਜੇ ਕਿ ਜਿਨ੍ਹਾਂ ਨੇ ਸ਼ਰਧਾ ਨਾਲ ਗੁਰੂ ਨਾਨਕ ਸਾਹਿਬ ਨੂੰ ਆਪਣੇ ਦੀਦਿਆਂ ਨਾਲ ਦੇਖਿਆ ਕਿਉਂਕਿ ਜੇ ਪ੍ਰਕਰਨ ਸ਼ੁਰੂ ਨਹੀਂ ਹੋਇਆ ਦੇਖਿਆ ਬੜਿਆਂ ਨੇ ਪਰ ਸ਼ਰਧਾ ਦੀ ਅੱਖ ਵਾਲੇ ਬਹੁਤ ਕੁਝ ਲੈ ਗਏ ਜਿਨ੍ਹਾਂ ਨੇ ਦੇਖਿਆ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕੀਤੀ ਜਿਨ੍ਹਾਂ ਨੇ ਹਜ਼ੂਰ ਨੂੰ ਦੇਖਿਆ ਅਤੇ ਸੁਣਿਆ ਉਹਨਾਂ ਦਾ ਮਹਾਰਾਜ ਜੀ ਨੇ ਆਵਾਗੌਣ ਹੀ ਕੱਟ ਦਿੱਤਾ ਅਸੀਂ ਇਹ ਪਵਿੱਤਰ ਬਚਨ ਬਾਣੀ 'ਚੋਂ ਪੜ੍ਹਦੇ ਹਾਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਸ਼ਬਦ ਇੱਥੇ ਪਰਾਧੀ ਹੈ ਅਪਰਾਧੀ ਨੇ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ ਤੀਸਰਾ ਬਚਨ ਧੰਨ ਗੁਰੂ ਅਰਜਨ ਦੇਵ ਜੀ ਦਾ ਗੁਰੂ ਨਾਨਕ ਸਾਹਿਬ ਜੀ ਲਈ ਪ੍ਰਭ ਦਾਤਾਓ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਸਵਈਏ ਪ੍ਰਭੂ ਤੂੰ ਦਾਤਾ ਹੈ ਅਸੀਂ ਤੇਰੇ ਦਰ ਦੇ ਮੰਗਤੇ ਖਾਂ ਪਿਖਾਰੀ ਖਾਂ ਪ੍ਰਭ ਦਾਤਾਓ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤ ਰੇਨ ਜਿਹੇ ਲਗ ਭਵਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਧੰਨ ਗੁਰੂ ਨਾਨਕ ਸਾਹਿਬ ਕਾਲੀ ਬੋਲੀ ਮੱਸਿਆ ਦੀ ਰਾਤ ਉਸ ਵਿੱਚ ਇੱਕ ਗਿਆਨ ਦਾ ਦੀਪਕ ਬਲਿਆ ਹੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਭ ਤੇ ਵੱਡਾ ਜਨ ਨਾਨਕ ਗੁਰ ਪਾਰ ਬ੍ਰਹਮ ਧੰਨ ਗੁਰੂ ਅਰਜਨ ਦੇਵ ਜੀ ਨੇ ਤਾਂ ਇੱਕ ਬਚਨ ਇਹ ਵੀ ਕੀਤਾ ਹੈ ਕਹਿਣ ਲੱਗੇ ਜੇਕਰ ਕੋਈ ਸਾਨੂੰ ਪੁੱਛੇ ਕਿ ਇਹ ਨਾਮ ਦਾ ਖਜ਼ਾਨਾ ਸਾਡੀ ਕਮਾਈ ਕਹਿਣ ਲੱਗੇ ਨਹੀਂ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ ਗੁਰੂ ਨਾਨਕ ਸਾਹਿਬ ਨੇ ਪ੍ਰਸਾਦ ਕਿਰਪਾ ਕੀਤੀ ਥੋੜ੍ਹੀ ਜਿਹੀ ਗੁਰਮੁਖ ਤੁਸੀਂ ਇਕਾਗਰਤਾ ਬਣਾਇਓ ਅਸੀਂ ਗੁਰੂ ਨਾਨਕ ਸਾਹਿਬ ਦੇ ਚਰਨ ਪਰ ਸਕੀਏ ਹਜ਼ੂਰ ਨੇ ਕਿਹਾ ਜਿਹਨੇ ਦੇਖਿਆ ਉਸ ਤੋਂ ਬਾਅਦ ਅਸੀਂ ਭਾਈ ਸਾਹਿਬ ਨੂੰ ਪੜ੍ਹਦੇ ਹਾਂ ਉਹ ਤਾਂ ਤਕਰੀਬਨ ਹਰ ਗੁਰੂ ਘਰ ਵਿੱਚ ਭਾਈ ਸਾਹਿਬ ਨੇ ਸਿਫਤਾਂ ਕਰਨ ਵਿੱਚ ਕਮਾਲ ਕਰ ਦਿੱਤੀ ਉਹਨਾਂ 'ਤੇ ਆਪਣੀ ਵਾਰ ਵੀ ਇਸ ਤੁਕ ਤੋਂ ਸ਼ੁਰੂ ਕੀਤੀ ਕਿ ਨਮਸਕਾਰ ਗੁਰਦੇਵ ਕੋ ਸੱਤ ਨਾਮ ਜਿਸ ਮੰਤਰ ਸੁਣਾਇਆ ਉਹ ਕਿੰਨੇ ਸੱਤ ਨਾਮ ਮੰਤਰ ਸੁਣਾਇਆ ਭਾਈ ਸਾਹਿਬ ਨੇ ਲਿਖਿਆ ਉਹ ਲਿਖਦੇ ਨੇ ਕਿ ਸੱਤ ਨਾਮ ਸੱਤ ਰੂਪ ਸਤ ਨਾਮ ਕਰ ਸਤਿਗੁਰੂ ਨਾਨਕ ਦਿਓ ਜਪਾਇਆ ਨਮਸਕਾਰ ਗੁਰਦੇਵ ਕੋ ਸੱਤ ਨਾਮ ਜਿਸ ਮੰਤਰ ਸੁਣਾਇਆ ਉਹਨਾਂ ਨੂੰ ਜੇ ਕਿਤੇ ਪੁੱਛੋ ਉਹਨਾਂ ਨੇ ਸਿਫਤ ਵਿੱਚੋਂ ਸਿਰਫ ਦੋ ਕੁ ਸਤਰਾਂ ਬਾਅਦ ਵਿੱਚ ਅੱਗੇ ਇੱਕ ਦੋ ਪੌੜੀ ਅਸੀਂ ਲਾਂਗੇ ਉਹਨਾਂ ਨੇ ਜਦੋਂ ਸਿਫਤ ਕੀਤੀ ਨਾ ਤੇ ਕੁਝ ਰਚਨਾ ਵਿੱਚ ਆਪਣੇ ਕੋਲੋਂ ਸਿਫਤ ਲਿਖਦੇ ਨੇ ਜਿਵੇਂ ਹਜ਼ੂਰ ਨੂੰ ਜੋਗੀ ਮਿਲਦੇ ਨੇ ਸਿੱਧਾਂ ਦੀ ਗੋਸ਼ਟ ਹੁੰਦੀ ਤੇ ਆਖਰੀ ਗੋਸ਼ਟ ਜਿਹੜੀ ਹੈ ਉਹ ਅਚਲ ਦੀ ਹੈ, ਬਟਾਲੇ ਨੇੜੇ ਦੀ। ਵੱਖ ਵੱਖ ਥਾਂ ਤੇ ਸਿੱਧ ਮਿਲੇ ਨਾਨਕ ਮਤੇ ਨੇ, ਸੁਮੇਰ ਪਰਬਤ ਦੇ ਨੇ, ਹੋਰ ਥਾਵਾਂ ਤੇ ਮਿਲੇ। ਆਖਰੀ ਗੋਸ਼ਟ ਅਚਲ ਦੀ ਹੈ। ਇੱਥੇ ਭਾਈ ਸਾਹਿਬ ਲਿਖਦੇ ਨੇ ਕਿ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਸਿਰਫ ਇੱਕ ਇੱਕ ਦੋ ਦੋ ਤੁਕਾਂ ਲਈਆਂ ਤੇ ਜਦੋਂ ਗੋਸ਼ਟ ਹੋਈ ਤੇ ਉਹ ਕਹਿੰਦੇ ਨੇ ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਏ। ਇਹ ਦੂਸਰੀ ਪੌੜੀ ਹੈ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨਾਲ ਸਿੱਧਾਂ ਦੀ ਗੋਸ਼ਟੀ ਹੋਈ ਤੇ ਜਦੋਂ ਹਜ਼ੂਰ ਨੇ ਰਸਨਾ ਤੋਂ ਸ਼ਬਦ ਉਚਾਰਨ ਕੀਤੇ, ਠੰਡੀ ਬਰਫ਼ ਵਿੱਚ ਰਹਿਣ ਵਾਲੇ ਅੰਦਰੋਂ ਤਪੇ ਹੋਏ ਸਨ। ਸਮਾਧੀਆਂ ਬਰਫ਼ ਚ ਲਾਉਂਦੇ ਨੇ ਪਰ ਅੰਦਰ ਦੇ ਹੰਕਾਰ ਤੇ ਕ੍ਰੋਧ ਨੇ ਤਪਾਇਆ ਹੈ। ਬਾਹਰੋਂ ਕਰਾਮਾਤਾਂ ਦੀਆਂ ਖੇਡਾਂ ਖੇਡਦੇ ਨੇ ਤੇ ਅੰਦਰ ਮਨਵਾ ਵੀ ਖੇਡਾਂ ਖੇਡਦਾ ਹੈ। ਬਾਬੇ ਨੇ ਸਿੱਧ ਗੋਸ਼ਟ ਕੀਤੀ ਤੇ ਸ਼ਬਦ ਸੁਣ ਕੇ ਸਿੱਧ ਬਿਲਕੁਲ ਸ਼ਾਂਤ ਹੋ ਗਏ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਤੇ ਅੱਗੇ ਕਹਿੰਦੇ ਨੇ ਜਿਣ ਮੇਲਾ ਸ਼ਿਵਰਾਤ ਦਾ, ਕਿੱਡੀ ਵੱਡੀ ਬਾਤ ਹੈ। ਉੱਥੇ ਵਿਦਵਾਨ ਆਏ, ਪੰਡਿਤ ਆਏ, ਕਰਾਮਾਤੀ ਆਏ, ਸਮਾਧੀਆਂ ਵਾਲੇ ਆਏ, ਉੱਥੇ ਨਾਦ ਸੁਣਨ ਵਾਲੇ ਆਏ, ਪਰ ਸ਼ਿਵਰਾਤਰੀ ਦਾ ਪੂਰਾ ਮੇਲਾ ਗੁਰੂ ਨਾਨਕ ਸਾਹਿਬ ਨੇ ਜਿੱਤ ਲਿਆ ਹੈ। ਜਿੱਤਣ ਦਾ ਅਰਥ ਹੰਗਤਾ ਦਾ ਨਹੀਂ। ਕੋਈ ਆਇਆ, ਕੋਈ ਸ਼ਰੇਵੜਾ ਹੈ, ਕੋਈ ਗਿਆਨੀ ਹੈ, ਕੋਈ ਧਿਆਨੀ ਹੈ, ਹਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਪਣੇ ਆਪ ਨੂੰ ਚੁਕਾ ਦਿੱਤਾ। ਮੇਲਾ ਜਿਣ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ ਤੇ ਜਿਨ੍ਹਾਂ ਨੂੰ ਜਿੱਤਿਆ ਉਹਨਾਂ ਨੇ ਕੀ ਕਿਹਾ, ਉਹ ਹਾਰੇ ਹੋਏ ਸੱਚਮੁੱਚ, ਉਹ ਖੰਗਤਾ ਕਰਕੇ ਨਹੀਂ, ਉਹ ਅੰਦਰੋਂ ਨਿਮਰਤਾ ਵੀ ਜਦੋਂ ਝੁੱਕ ਗਏ ਤੇ ਉਹਨਾਂ ਸ਼ਬਦ ਕਹਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਮੇਲਾ ਜਿਣ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਕੀ ਕਮਾਈ? ਕਹਿਣ ਲੱਗੇ ਵੱਡਾ ਪੁਰਖ ਪ੍ਰਗਟਿਆ, ਸਭ ਤੇ ਵੱਡਾ ਸਤਿਗੁਰ ਨਾਨਕ। ਵੱਡਾ ਪੁਰਖ ਪ੍ਰਗਟ ਗਿਆ, ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਿਰਫ ਇੱਕ ਇੱਕ ਤੁਕਾਂ ਲੈਣੀਆਂ ਨੇ। ਦੇਖੋ ਜਦੋਂ ਸੁਮੇਰ ਤੇ ਜਾਂਦੇ ਨੇ, ਇਤਿਹਾਸ ਨਹੀਂ ਸਿਰਫ ਸਿਧਾਂਤ, ਕਹਿਣ ਲੱਗੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠਚਾਲਾ। ਕਰਾਮਾਤ ਜਦੋਂ ਦਿਖਾਈ, ਬਾਬਾ ਆਇਆ ਪਾਣੀ ਹੈ, ਹਜ਼ੂਰ ਪਾਣੀ ਕੋਲ ਆਏ, ਡਿੱਠੇ ਰਤਨ ਜਵੇਖਰ ਲਾਲਾ। ਸਿੱਧਾਂ ਨੇ ਪਾਣੀ ਨੂੰ ਰਤਨ ਲਾਲ ਬਣਾ ਦਿੱਤਾ, ਡਿੱਠੇ ਰਤਨ ਜਵੇਹਰ ਲਾਲਾ। ਫਿਰ ਆਇਆ ਗੁਰ ਨਾਥ ਜੀ, ਇੱਥੇ ਵਿਸ਼ਰਾਮ ਹੈ। ਜੇ ਪਾਠ ਕਰਾਂਗੇ ਫਿਰ ਆਇਆ ਗੁਰ ਨਾਥ ਜੀ, ਨਾਥ ਨਾਲ ਸ਼ਬਦ ਗੁਰੂ ਜੁੜ ਜਾਏਗਾ। ਫਿਰ ਆਇਆ ਗੁਰ, ਹਜ਼ੂਰ ਵਾਪਸ ਆ ਗਏ। ਨਾਥ ਜੀ ਪਾਣੀ ਠਿਓੜ ਨਹੀਂ ਤਿਸ ਤਾਲਾ, ਉਸ ਥਾਂ ਤੇ ਪਾਣੀ ਨਹੀਂ। ਅੱਗਿਓ ਲਿਖਦੇ ਨੇ ਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੁਸ ਆਪਣਾ ਪੰਥ ਨਿਰਾਲਾ। ਤੇ ਨਾਲ ਉਹਨਾਂ ਨੇ ਇੱਕ ਤੁਕ ਵਿੱਚ ਲਿਖੀ, ਕਹਿਣ ਲੱਗੇ ਸਤਿਗੁਰ ਆਗਮ ਆਗਾਦ ਪੁਰਖ, ਕਿਹੜਾ ਝੱਲੇ ਗੁਰੂ ਦੀ ਝਾਲਾ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ, ਗੁਰੂ ਦੀ ਝਾਲ ਨਾ ਕੋਈ ਸਿੱਧ ਝੱਲ ਸਕਿਆ, ਨਾ ਕੋਈ ਜੋਗੀ ਝੱਲ ਸਕਿਆ, ਨਾ ਕੋਈ ਪੰਡਿਤ ਝੱਲ ਸਕਿਆ। ਇੱਥੋਂ ਤੱਕ ਕਿ ਭਾਈ ਸਾਹਿਬ ਦੀ ਸਤਰਾਂ ਵਿੱਚੋਂ ਉਹ ਤਾਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਹੁਕਮ ਵਿੱਚ ਸਾਰੇ ਵਰਤਦੇ ਨੇ। ਜਿਹੜਾ ਇੱਕ ਵਾਰੀ ਬਾਬੇ ਨਾਨਕ ਦੀ ਛੂਹ 'ਚ ਆ ਗਿਆ, ਹਜ਼ੂਰ ਦੇ ਸਾਹਮਣੇ ਉਹ ਝੁੱਕ ਗਿਆ। ਆਓ ਥੋੜ੍ਹਾ ਜਿਹਾ ਜਿਹੜਾ ਪੱਖ ਅੱਜ ਸਾਂਝਾ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਹੈ, ਅਸੀਂ ਸਾਰੇ ਜਾਣਦੇ ਹਾਂ। ਅਸਲ ਵਿੱਚ ਦੌਲਤ ਖਾਂ, ਉਹਦਾ ਰਿਸ਼ਤਾ ਹੈ ਰਾਏ ਭੋਏ ਦੇ ਨਾਲ, ਆਪਸ ਵਿੱਚ ਰਿਸ਼ਤੇਦਾਰੀ ਹੈ। ਦੌਲਤ ਖਾਂ ਸੂਬੇ ਦਾ ਮਾਲਕ ਹੈ, ਉਹਨੇ ਰਾਏ ਭੋਏ ਨੂੰ ਜਾਗੀਰ ਦਿੱਤੀ ਹੈ। ਰਾਏ ਭੋਏ ਨੇ ਉਸ ਪਿੰਡ ਨੂੰ ਵਧਾਇਆ, ਉਸ ਦਾ ਨਾਮ ਰੱਖ ਦਿੱਤਾ ਰਾਏ ਭੋਏ ਦੀ ਤਲਵੰਡੀ। ਰਾਏ ਭੋਏ ਦੇ ਘਰ ਪੁੱਤਰ ਹੋਇਆ ਰਾਏ ਬੁਲਾਰ। ਯਾਦ ਰੱਖੋ, ਇੱਧਰੋਂ ਬੇਦੀਆਂ ਦੀ ਕੁੱਲ ਵਿੱਚੋਂ ਬਾਬਾ ਰਾਮ ਨਰਾਇਣ ਜੀ ਬੇਦੀ, ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਹੈ ਸ਼ਿਵਰਾਮ ਜੀ ਬੇਦੀ। ਬਾਬਾ ਰਾਮ ਨਰਾਇਣ ਬੇਦੀ ਕੌਣ ਨੇ? ਧੰਨ ਗੁਰੂ ਨਾਨਕ ਸਾਹਿਬ ਦੇ ਪੜਦਾਦਾ ਜੀ ਨੇ। ਸਿਰਫ ਇਹ ਨਹੀਂ ਕਿ ਇਹ ਨਾਂ ਵੈਸੇ ਚੇ ਦੋ ਤਿੰਨ ਪੀੜ੍ਹੀਆਂ ਤਾਂ ਚੇਤੇ ਰੱਖੇ ਬੰਦਾ। ਬਾਬਾ ਰਾਮ ਨਰਾਇਣ ਬੇਦੀ ਜੀ ਦੇ ਘਰ ਪੁੱਤਰ ਬਾਬਾ ਸ਼ਿਵਰਾਮ ਜੀ ਹੋਏ, ਗੁਰੂ ਨਾਨਕ ਸਾਹਿਬ ਦੇ ਦਾਦੇ। ਬਾਬਾ ਸ਼ਿਵਰਾਮ ਬੇਦੀ ਜੀ ਦਾ ਵਿਆਹ ਸੁਸ਼ੀਲ ਔਰਤ ਬਨਾਰਸੀ ਦੇਵੀ ਨਾਲ ਹੋਇਆ। ਗੁਰੂ ਨਾਨਕ ਸਾਹਿਬ ਜੀ ਦੀ ਦਾਦੀ ਬਨਾਰਸੀ ਦੇਵੀ ਦੀ ਕੁੱਖ ਵਿੱਚੋਂ ਬਾਬਾ ਸ਼ਿਵਰਾਮ ਬੇਦੀ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਵੱਡੇ ਦਾ ਨਾਮ ਬਾਬਾ ਕਾਲੂ ਜੀ ਹੈ ਅਤੇ ਛੋਟੇ ਦਾ ਨਾਮ ਬਾਬਾ ਲਾਲੂ ਜੀ ਹੈ। ਗੁਰੂ ਨਾਨਕ ਸਾਹਿਬ ਦੇ ਚਾਚਾ ਬਾਬਾ ਲਾਲੂ ਜੀ ਨੇ ਬਾਬਾ ਕਾਲੂ ਜੀ ਵਿਆਹੇ ਨੇ ਭਾਈ ਰਾਮਾ ਜੀ ਦੇ ਘਰ ਵਿੱਚ। ਗੁਰੂ ਨਾਨਕ ਸਾਹਿਬ ਦੇ ਨਾਨਾ ਜੀ ਦਾ ਨਾਮ ਭਾਈ ਰਾਮਾ ਜੀ ਹੈ। ਗੁਰੂ ਨਾਨਕ ਸਾਹਿਬ ਦੀ ਨਾਨੀ ਦਾ ਨਾਮ ਸਬਰਾਈ ਹੈ। ਭਾਈ ਰਾਮੇ ਦੇ ਘਰ ਬਾਬਾ ਕਾਲੂ ਜੀ ਵਿਆਹੇ ਨੇ ਅਤੇ ਗੁਰੂ ਨਾਨਕ ਸਾਹਿਬ ਦੇ ਮਾਮੇ ਦਾ ਨਾਮ ਹੈ ਬਾਬਾ ਭਾਈ ਕ੍ਰਿਸ਼ਨਾ ਜੀ। ਭਾਈ ਰਾਮਾ ਨਾਨਾ ਨੇ, ਭਾਈ ਕ੍ਰਿਸ਼ਨਾ ਹਜ਼ੂਰ ਦੇ ਮਾਮੇ ਨੇ। ਮਾਤਾ ਤ੍ਰਿਪਤਾ ਜੀ ਦੇ ਮਾਤਾ ਪਿਤਾ ਅਤੇ ਭਰਾ ਬਾਬਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਰਾਏ ਭੋਏ ਦੀ ਤਲਵੰਡੀ 'ਤੇ ਰਹਿੰਦੇ ਨੇ। ਸਿਰਵੇ ਭਾਵੇਂ ਇਤਿਹਾਸ ਆਪ ਨੇ ਸੁਣਿਆ, ਇੱਕ ਸ਼ੁਰੂਆਤ 'ਚ ਬੇਨਤੀ ਕਰਨੀ ਚਾਹੁੰਦਾ ਸਾਂ ਕਿ ਸ਼ਰਧਾ ਦੀ ਅੱਖ ਨਾਲ ਜਿਹਨੇ ਦੇਖਿਆ ਉਹਨੇ ਸਭ ਕੁਝ ਪਾ ਲਿਆ। ਤਾਰਕਕ ਗਿਆਨੀ ਅਤੇ ਪਖੰਡੀ ਲੋਕ ਉਹਨਾਂ ਨੇ ਮੇਰੇ ਬਾਬੇ ਨੂੰ ਵਕਤ ਜੋ ਸ਼ਬਦ ਵਰਤੇ ਉਹ ਹਜ਼ੂਰ ਨੇ ਖੁਦ ਬਾਣੀ 'ਚ ਦਰਜ ਕੀਤੇ। ਰਾਏ ਭੋਏ ਦੀ ਤਲਵੰਡੀ 'ਤੇ ਹਜ਼ੂਰ ਦੀ ਆਮਦ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਪਿੰਡ ਦਾ ਨਾਮ ਹੈ ਚਾਹਲ। ਚਾਹਲੀ ਮਾਤਾ ਤ੍ਰਿਪਤਾ ਦੀ ਕੁੱਖ ਵਿੱਚੋਂ ਇੱਕ ਬੇਟੀ ਨੇ ਜਨਮ ਲਿਆ ਹੈ, ਜਿਸ ਨੂੰ ਅਸੀਂ ਸਾਰੇ ਬੇਬੇ ਨਾਨਕੀ ਕਹਿੰਦੇ ਹਾਂ। ਨਾਨਕੀ ਸ਼ਬਦ ਤਾਂ ਵਰਤਨੇ ਹਾਂ ਕਿਉਂਕਿ ਨਾਨਕੇ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਨਾਨਕੇ ਘਰ ਪੈਦਾਇਸ਼ ਹੋਣ ਕਰਕੇ ਉਹਨਾਂ ਨੂੰ ਨਾਨਕੀ ਕਿਹਾ ਜਾਂਦਾ ਹੈ। ਬੇਬੇ ਨਾਨਕੀ ਉਹਨਾਂ ਦੇ ਜਨਮ ਤੋਂ 5 ਸਾਲ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਆਮਦ ਹੋਈ। ਇੱਕ ਗੱਲ ਚੇਤੇ ਰੱਖਿਓ, ਵਕਤ ਜ਼ਿੰਦਗੀ ਦਾ ਥੋੜ੍ਹਾ ਹੈ। ਭਾਈ ਸਾਹਿਬ ਬੈਠੇ ਨੇ, ਗੁਰੂ ਦੀਆਂ ਸਿਫਤਾਂ ਇੰਨੀਆਂ ਨੇ, ਇਤਿਹਾਸ ਦਾ ਇੱਕ ਇੱਕ ਪੱਤਰਾ ਫੋਲੀਏ ਅਤੇ ਜਿੰਨੇ ਮਿਲਦੇ ਨੇ ਬਸ ਭਰੇ ਕੋਈ ਭਾਂਡੇ ਮਿਲਦੇ ਨੇ। ਕਿਤੇ ਬੇਬੇ ਨਾਨਕੀ ਦੀ ਸੰਤਾਨ ਦਾ ਜ਼ਿਕਰ ਆਇਆ? ਆਪ ਸੂਝਵਾਨ ਹੋ, ਕਿਤੇ ਬੇਬੇ ਨਾਨਕੀ ਦੀ ਸੰਤਾਨ ਦਾ ਜ਼ਿਕਰ ਨਹੀਂ। ਉਹਨਾਂ ਦੀ ਕੁੱਖ 'ਚ ਪੁੱਤਰ ਧੀ ਸੰਤਾਨ ਲਿਖੀ, ਪਰ ਸਭ ਤੋਂ ਪਹਿਲੀ ਸਿੱਖ ਬਾਬੇ ਨਾਨਕ ਦੀ ਬੇਬੇ ਨਾਨਕੀ ਹੈ। ਉਹਨੇ ਜ਼ਿੰਦਗੀ 'ਚ ਇੱਕ ਵਾਰੀ ਕੁਝ ਮੰਗਿਆ, ਜਦੋਂ ਪੜ੍ਹਨਾ ਇਤਿਹਾਸ, ਜਦੋਂ ਹਜ਼ੂਰ ਵਹੀਂ 'ਚ ਗਏ ਨੇ, ਸਾਰਾ ਸੁਲਤਾਨਪੁਰ ਡੋਲਿਆ, ਜੇ ਅਡੋਲ ਸੀ ਤਾਂ ਸਿਰਫ ਇੱਕ ਬੇਬੇ। ਬੇਬੇ ਦਾ ਅਰਥ ਭੈਣ ਹੈ। ਹਜ਼ੂਰ ਨੇ ਬਾਣੀ 'ਚ ਵੀ ਸ਼ਬਦ ਵਰਤਿਆ ਕਿ ਦੂਜੇ ਭਈਆ ਭਾਬੀ ਬੇਬ, ਬੇਬ ਦਾ ਸ਼ਬਦ ਹੀ ਬੇਬੇ ਹੈ। ਸਾਰੇ ਡੋਲ ਗਏ ਅਤੇ ਜਦੋਂ ਬੇਬੇ ਨਾਨਕੀ ਨੂੰ ਇਹ ਆ ਕੇ ਕਿਹਾ ਕਿ ਨਾਨਕੀ ਤੇਰਾ ਵੀਰ ਰੁੜ ਗਿਆ, ਉਹਦੇ ਸ਼ਬਦ ਸਨ ਬੇਬੇ ਜੀ ਦੇ, ਕਹਿਣ ਲੱਗੇ ਚੁੱਪ ਕਰੋ, ਰੁੜਦਿਆਂ ਦੇ ਬੇੜੇ ਕਿਨਾਰੇ ਲਾਉਣ ਵਾਲੇ ਨੂੰ ਬਈ ਰੋੜ ਨਹੀਂ ਸਕਦੀ। ਜੇ ਕਿਸੇ ਸ਼ਬਦ ਕਹਿ ਬੇਬੇ ਤੇਰਾ ਵੀਰ ਅੱਜ ਇਸ਼ਨਾਨ ਕਰਕੇ ਨਿਕਲਿਆ ਨਹੀਂ, ਲੋਕ ਕਹਿੰਦੇ ਨੇ ਡੁੱਬ ਗਿਆ, ਕਹਿਣ ਲੱਗੇ ਡੁੱਬਦਿਆਂ ਨੂੰ ਕੱਢਣ ਵਾਲੇ ਨੂੰ ਕਦੀ ਪਾਣੀ ਡੋਬ ਨਹੀਂ ਸਕਦਾ। ਮੰਗੀ ਇੱਕੋ ਚੀਜ਼, ਹਜ਼ੂਰ ਉਦਾਸੀਆਂ ਤੋਂ ਆਏ, ਬੇਬੇ ਜੀ ਦਾ ਅੰਤਲਾ ਸਮਾਂ ਆਇਆ ਅਤੇ ਖੱਤ ਜੋੜ ਕੇ ਭਾਵਨਾ ਸੀ, ਪਿਆਰ ਸਨ, ਇੱਥੋਂ ਤੱਕ ਕਿ ਹਜ਼ੂਰ ਜਦੋਂ ਪਹਿਲੀ ਵਾਰੀ ਗਏ ਤਾਂ ਬੇਬੇ ਨਾਨਕੀ ਪਿਆਰ ਦੀ ਬੱਜੀ ਮੱਥਾ ਟੇਕਣ ਲੱਗੀ। ਹਜ਼ੂਰ ਨੇ ਬੇਬੇ ਦਾ ਭੈਣ ਦਾ ਮਸਤਕ ਫੜ ਲਿਆ, ਪਿਆਰ ਬੜਾ ਸੀ। ਉਹ ਪਿਆਰ ਕੇਵਲ ਰਿਸ਼ਤੇ ਦਾ ਨਹੀਂ, ਅੰਦਰ ਤੇ ਸ਼ਬਦ ਤੇ ਸੁਰਤ ਦਾ ਸੀ। ਕਹਿਣ ਲੱਗੇ ਬੇਬੇ ਤੂੰ ਵੱਡੀ ਹੈ ਜਨਮ ਸਾਖੀ, ਤੂੰ ਝੁੱਕ ਨਾਹੀਂ। ਸ਼ਰਧਾ ਦੀ ਭਿੱਜੀ ਨੇ ਕਿਹਾ ਕਿ ਮੈਂ ਵੀਰ ਜਾਣ ਕੇ ਨਹੀਂ ਝੁਕੀ, ਮੈਂ ਤਾਂ ਪੀਰ ਜਾਣ ਕੇ ਝੁਕੀ ਹਾਂ, ਮੈਂ ਪੀਰ ਜਾਣਿਆ ਹੈ। ਉੱਥੇ ਬੇਬੇ ਨੇ ਕੋਈ ਸ਼ਬਦ ਮੰਗਿਆ ਸੀ ਅੰਤਲੇ ਸਮੇਂ, ਕਿਹਾ ਵੀਰ ਤੁਸੀਂ ਬਹੁਤ ਕੁਝ ਮੈਨੂੰ ਦਿੱਤਾ ਅਤੇ ਮੈਂ ਸੋਚਣਾ ਕਦੀ ਖਿਆਲ ਨਾ ਪੈਦਾ ਹੋਇਆ ਮੇਰੇ ਘਰ ਸੰਤਾਨ ਨਕੀ, ਮੇਰੀ ਕੁੱਖ ਨੂੰ ਪਾਕ। ਕੁਛ ਨਾ ਮੰਗਿਆ, ਇੱਕੋ ਗੱਲ ਕਹੀ, ਬਸ ਇੱਕ ਕਿਰਪਾ ਕਰ ਜਾਇਓ, ਆਹ ਮੈਂ ਸਰੀਰ ਤਿਆਗਣਾ ਹੈ, ਮੇਰੀ ਚਿਖਾ ਨੂੰ ਅਗਣ ਤੁਸੀਂ ਆਪਣੇ ਖੱਤੀ ਦਿਖਾਉਣੀ ਹੈ। ਹਜ਼ੂਰ ਨੇ ਆਪਣੇ ਖੱਤੀ ਅਗਣ ਦਿਖਾਈ ਸੀ। ਹੁਣ ਦੇਖੋ, ਬੇਬੇ ਨਾਨਕੀ ਤੋਂ 5 ਸਾਲ ਬਾਅਦ ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਹੈ। ਸਭ ਤੋਂ ਪਹਿਲੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼, ਸ਼ਬਦ ਦੀ ਅਤੇ ਦਰਸ਼ਨ ਦੀ, ਉਹ ਇੱਕ ਮੁਸਲਮਾਨ ਔਰਤ ਨੂੰ ਮਿਲੀ ਹੈ। ਉਸ ਦਾ ਨਾਮ ਹੈ ਦੌਲਤਾਂ ਦਾਈ। ਕਵੀ ਸੰਤੋਖ ਸਿੰਘ ਨੇ ਕੋਈ ਸ਼ਬਦ ਲਿਖੇ ਨੇ, ਉਹ ਲਿਖਦੇ ਨੇ ਇਸ ਦਾ ਸੁਭਾਅ ਸੀ ਕਿ ਜਦੋਂ ਕਿਸੇ ਦੇ ਘਰ ਸੰਤਾਨ ਹੁੰਦੀ ਸੀ ਤੇ ਇਹ ਮਹੀਨਾ ਦੋ ਮਹੀਨੇ ਪਹਿਲਾਂ ਹੀ ਚੱਕਰ ਫੇਰੇ ਪਾਉਣ ਲੱਗ ਪੈਂਦੀ ਸੀ। ਸਿਆਣੇ ਬਜ਼ੁਰਗ ਜਾਣਦੇ ਨੇ ਪੁਰਾਤਨ ਸਮੇਂ ਦਾਈਆਂ ਘਰ ਸੰਤਾਨ ਤੋਂ ਪਹਿਲਾਂ ਹੀ ਘੁੱਟਣਾ ਨੱਪਣਾ ਮਲਣ ਆਉਂਦੀਆਂ ਸਨ। ਦੌਲਤਾਂ ਦਾਈ ਰੋਜ਼ ਆਉਂਦੀ ਏ ਅਤੇ ਅੱਜ ਜਦੋਂ ਹਜ਼ੂਰ ਦੀ ਆਮਦ ਆਗਮਨ ਤੋਂ ਪਹਿਲਾਂ ਆਈ, ਇਹਨੇ ਇੱਕ ਸ਼ਬਦ ਕਿਹਾ ਸੀ ਕਾਲੂ ਕਿ ਦੇਖ ਜੇ ਅੱਲਾਹ ਨੇ ਰੱਬ ਨੇ ਤੈਨੂੰ ਧੀ ਦਿੱਤੀ ਏ ਭਗਤੀ ਦਾ ਸਰੂਪ ਹੈ। ਸਮਝਿਓ ਇਸ ਗੱਲ ਨੂੰ, ਇਸ ਵਾਰੀ ਰੱਬ ਪੁੱਤਰ ਦੇ ਇਹ ਉਹਦੇ ਖਿਆਲ ਨੇ, ਕਿਉਂਕਿ ਉਹਦੀ ਆਸ ਹੈ ਇੱਕ ਮੰਗਣ ਦੀ ਅਤੇ ਮੇਰੀ ਝੋਲੀ ਭਰੀ, ਸਿਆਲ ਦੇ ਦਿਨ ਆ ਰਹੇ ਨੇ, ਤਨ ਢੱਕਣ ਨੂੰ ਬਸਤਰ ਦੇ ਦਈ, ਸਿਆਲ ਦੇ ਦਿਨ 'ਚ ਮੇਰੇ ਬੱਚਿਆਂ ਲਈ ਦਾਣੇ ਮੁੱਕ ਜਾਂਦੇ ਨੇ, ਕਿਉਂਕਿ ਅਕਸਰ ਚੰਗੇ ਘਰਾਂ ਵਿੱਚ ਵੀ ਪੋਹ ਦੇ ਦਿਨਾਂ ਵਿੱਚ ਦਾਣੇ ਮੁੱਕ ਜਾਂਦੇ ਸਨ। ਤੇਰੇ ਘਰ ਨੂੰ ਭਾਗ ਲੱਗਣਾ, ਮੈਨੂੰ ਖਾਣ ਨੂੰ ਦਾਣੇ ਦੇ ਦੀ, ਪਹਿਨਣ ਨੂੰ ਬਸਤਰ ਦੇ ਦਈ, ਪਾਣ ਨੂੰ ਕੁਛ ਕੱਪੜੇ ਦੇ ਦਈ। ਅਤੇ ਬਾਬੇ ਕਾਲੂ ਨੇ ਕਿਹਾ ਜ਼ਰੂਰ। ਜਿਸ ਦਿਨ ਹਜ਼ੂਰ ਦੀ ਆਮਦ ਹੋਈ, ਦੌਲਤਾਂ ਦਾਈ ਨੇ ਸਭ ਤੋਂ ਪਹਿਲੇ ਉਹਦੇ ਹੱਥ ਮੇਰੇ ਗੁਰੂ ਨਾਨਕ ਸਾਹਿਬ ਨੂੰ ਸਪਰਸ਼ ਕੀਤੇ। ਇਹਨੂੰ ਕੇਵਲ ਦੁਨੀਆਦਾਰੀ ਸ਼ਬਦ ਨਾ ਸਮਝਿਓ, ਉਸ ਔਰਤ ਦੇ ਹੱਥ ਹਜ਼ੂਰ ਦੇ ਪਵਿੱਤਰ ਸਰੀਰ ਨੂੰ ਸਪਰਸ਼ ਕੀਤੇ। ਅਤੇ ਕਹਿੰਦੇ ਨੇ ਮਹਾਰਾਜ, ਜਨਮ ਸਾਖੀ ਵਾਲਿਆਂ ਨੇ ਤਾਂ ਅਨੇਕਾਂ ਸ਼ਬਦ ਲਿਖੇ, ਪਰ ਇੱਕ ਗੱਲ ਸਭ ਨੇ ਲਿਖੀ ਕਿ ਹਜ਼ੂਰ ਦੌਲਤਾਂ ਦਾਈ ਨੂੰ ਦੇਖਿਆ ਅਤੇ ਮੁਸਕਰਾ ਪਏ। ਜਦੋਂ ਮੁਸਕਰਾਏ, ਹਜ਼ੂਰ ਦਾ ਦੇਖਣਾ, ਹਜ਼ੂਰ ਦਾ ਮੁਸਕਰਾਉਣਾ, ਪਤਾ ਨਹੀਂ ਉਸ ਮੁਸਕਰਾਹਟ ਵਿੱਚ ਕਿੱਡੀ ਵੱਡੀ ਕਿਰਪਾ ਸੀ ਕਿ ਜਿਹੜੀ ਹਰ ਘਰ ਵਿੱਚ ਮੰਗਦੀ ਸੀ, ਤਰਲੇ ਕਰਦੀ ਸੀ, ਅੰਨ ਦਿਓ, ਕੱਪੜੇ ਦਿਓ, ਪੈਸਾ ਦਿਓ, ਹਜ਼ੂਰ ਨੇ ਇੱਕ ਮੁਸਕਰਾਹਟ ਦੇ ਨਾਲ ਉਹਦੇ ਅੰਦਰ ਦੀ ਭੁੱਖ ਹੀ ਗਵਾ ਦਿੱਤੀ, ਉਹਦੇ ਅੰਦਰ ਦੀ ਤ੍ਰਿਸ਼ਨਾ ਮਰ ਗਈ। ਜਦੋਂ ਬਾਹਰ ਆਈ, ਬਾਬਾ ਕਾਲੂ ਸਾਹਿਬ ਬਾਹਰ ਖਲੋਤੇ ਸਨ ਅੰਮ੍ਰਿਤ ਵੇਲਾ, ਅਤੇ ਦੌਲਤਾਂ ਦੀਆਂ ਅੱਖਾਂ ਭਿੱਜੀਆਂ ਸਨ। ਮਨ 'ਚ ਆਇਆ ਕਿ ਬੱਚਾ ਜਨਮ ਲੈਂਦਾ, ਰੋਣ ਦੀ ਆਵਾਜ਼ ਆਉਂਦੀ ਏ, ਨਾ ਤਾਂ ਬੱਚੇ ਦੀ ਆਵਾਜ਼ ਆਈ ਅਤੇ ਦੌਲਤਾਂ ਦੀਆਂ ਅੱਖਾਂ ਭਿੱਜੀਆਂ ਪਾਣੀ ਨਾਲ, ਕੀ ਭਾਣਾ ਜਾਂ ਕੀ ਖੇਡ ਵਾਪਰੀ, ਉਹਨਾਂ ਬਾਹਰ ਆਈ ਅਤੇ ਬਸ ਆਪਣੀ ਪੁਰਾਣੀ ਜੀ ਚੁੰਨੀ ਨਾਲ ਅੱਖਾਂ ਪੂੰਝਦੀ ਕਹਿੰਦੀ ਏ, ਵੇ ਕਾਲੂ, ਬਾਬਾ ਜੀ ਲਈ ਸ਼ਬਦ ਵਰਤੇ, ਬਾਬਾ ਕਾਲੂ ਸਾਹਿਬ ਜੀ ਨੂੰ ਕਿ ਵਧਾਈ ਹੋਵੇ। ਇਹਨੇ ਸ਼ਬਦ ਕਹੇ ਅਤੇ ਹਜ਼ੂਰ ਦੇ ਪਿਤਾ ਜੀ ਬਾਬਾ ਸਾਹਿਬ ਨੇ ਕੋਲ ਪਲੇਟ ਭਰੀ ਸੀ ਪੈਸਿਆਂ ਦੀ, ਥਾਲੀ ਸ਼ਬਦ ਕਈਆਂ ਵਰਤੇ, ਕਹਿਣ ਲੱਗੇ ਦੌਲਤਾਂ ਆ ਕਰ ਆਪਣੀ ਝੋਲੀ, ਤੇਰੀ ਝੋਲੀ 'ਚ ਮੈਂ ਦੌਲਤ ਪਾਵਾਂ। ਅੱਗੋ ਸ਼ਬਦ ਕਹਿੰਦੀ ਹੈ, ਰਹਿਣ ਦੇਵੇ ਮੈਂ ਤਿਆ, ਮੈਂ ਤਾਂ ਬਹੁਤ ਰੱਜੀ, ਮੈਂ ਤਾਂ ਬਹੁਤ ਰੱਜੀ। ਉਹਨਾਂ ਕਿਹਾ ਸ਼ਾਇਦ ਇਹਦੇ ਮਨ 'ਚ ਕਹਿ ਵੀ ਪੈਸੇ ਥੋੜ੍ਹੇ ਨੇ। ਕਹਿੰਦੇ ਕਿ ਤੂੰ ਝੋਲੀ ਕਰ, ਅੱਜ ਇੰਨੇ ਲੈ, ਤੈਨੂੰ ਕੱਪੜੇ ਵੀ, ਤੈਨੂੰ ਅਨਾਜ ਵੀ, ਜੋ ਕੁਝ ਕਹੇਗੀ ਤੈਨੂੰ ਮਿਲੇਗਾ, ਤੂੰ ਝੋਲੀ ਕਰ। ਕਹਿਣ ਲੱਗੀ ਸੱਚ ਇਹ ਵੇ ਕਿ ਜਦੋਂ ਅੰਦਰ ਪ੍ਰਵੇਸ਼ ਕੀਤੀ ਸਾਂ, ਇੱਕ ਮੰਗਤੇ ਦਾ ਰੂਪ ਵੇ ਸਾਂ, ਅਤੇ ਜਦੋਂ ਤੇਰੇ ਪੁੱਤਰ ਦੀ ਪਹਿਲੀ ਝਲਕ ਮਿਲੀ, ਸੱਚ ਇਹ ਵੇ ਤੇਰੇ ਬੱਚੇ ਦੀ ਮੁਸਕਰਾਹਟ ਨੇ ਭੁੱਖ ਗਵਾ ਦਿੱਤੀ, ਅੱਜ ਤੋਂ ਬਾਅਦ ਮੈਂ ਝੋਲੀ ਅੱਡ ਕੇ ਮੰਗਣਾ ਬੰਦ ਕਰ ਦਿੱਤਾ। ਹੁਣ ਉਹ ਸ਼ਬਦ, ਉਹ ਕਿਹੜੀ ਦਾਤ ਸੀ ਕਿ ਮੈਂ ਝੋਲੀ ਅੱਡ ਕੇ ਮੰਗਣਾ ਬੰਦ ਕਰ ਦਿੱਤਾ ਹੈ? ਉਹਨਾਂ ਪੁੱਛਿਆ, ਕਹਿਣ ਲੱਗੇ ਜਦੋਂ ਜਨਮ ਹੋਇਆ, ਆਗਮਨ ਹੋਇਆ, ਕਵੀ ਸੰਤੋਖ ਸਿੰਘ ਨੇ ਇੱਥੇ ਲਿਖਿਆ, ਦੌਲਤਾਂ ਕਹਿੰਦੀ ਪੰਡਿਤ ਹਰਦਿਆਲ ਪੁੱਛਦਾ ਕਿ ਉਹ ਵਿੱਦਿਆ ਵਿੱਚ ਮਾਹਿਰ ਹੈ, ਕਹਿੰਦਾ ਮੈਨੂੰ ਦੱਸ ਲਕਸ਼ਣ ਕੀ? ਉਹ ਕਹਿੰਦੀ ਹੈ, ਬਹੁ ਸ਼ਿਸ਼ ਜਮ ਜਨਮੇ ਮਮ ਕਰ ਮਾਹੀ, ਮੇਰੇ ਹੱਥਾਂ ਵਿੱਚ ਬੜਿਆਂ ਬੱਚਿਆਂ ਨੇ ਜਨਮ ਲਿਆ, ਮੇਰੇ ਕੇਸ ਚਿੱਟੇ ਹੋ ਗਏ ਨੇ, ਇਸ ਪਿੰਡ ਵਿੱਚ ਅਨੇਕਾਂ ਬੱਚੇ ਬੱਚੀਆਂ ਮੇਰੇ ਖਾਤਰਾਂ ਹੀ ਜੰਮੇ। ਬਹੁ ਸ਼ਿਸ਼ ਜਮ ਜਨਮੇ ਮਮ ਕਰ ਮਾਹੀ, ਅਸ ਵਿਚਾਰ ਕਬ ਦੇਖਿਓ ਨਾਹੀ, ਅਸ ਅਸਚਰਜ ਕਬ ਦੇਖਿਓ ਨਾਹੀ, ਪਰ ਆਹ ਕੌਤਕ ਪਹਿਲੀ ਵਾਰੀ ਵੇਖਿਆ। ਕੀ ਕਹਿਣ ਲੱਗੇ, ਦੀਰਘ ਨਰ ਜੋ ਬਿਕਸ ਮਿਲੇ, ਜਿਵੇਂ ਸੋਜਵਾਨ ਬੰਦਾ ਮਿਲਦਾ ਤੇ ਖੱਸਦਾ, ਤਿਉਂ ਇਨਕੀਨੋ ਸ਼ਬਦ ਭਲੇ ਹੈ, ਮੈਨੂੰ ਵੇਖ ਕੇ ਮੁਸਕਰਾਏ ਨੇ, ਇਹਨਾਂ ਦੀ ਮੁਸਕਰਾਹਟ ਵਿੱਚ ਸੱਚ ਹੈ ਪੰਡਿਤ ਕਿ ਮੇਰੇ ਅੰਦਰ ਦੀ ਤ੍ਰਿਸ਼ਨਾ ਸਦਾ ਲਈ ਮੁੱਕ ਗਈ ਹੈ, ਕਿਉਂ ਨਹੀਂ ਰੋਏ। ਇੱਥੇ ਵੈਸੇ ਇੱਕ ਵਿਦਵਾਨ ਲਿਖਦਾ, ਹਰ ਬੱਚਾ, ਕਈ ਵਾਰੀ ਮੈਂ ਅਰਜ਼ ਕੀਤੀ ਬਾਣੀ ਦੀ ਰੋਸ਼ਨੀ ਵਿੱਚ, ਜਨਮ ਬੇਟੀ ਜਾਂ ਬੇਟੇ ਦਾ ਹੋਵੇ ਉਹ ਰੋਂਦਾ ਹੈ, ਇਹ ਨੈਚੁਰਲੀ ਕੁਦਰਤੀ ਹੈ, ਬੱਚਾ ਜਨਮ ਵੇਲੇ ਰੋਂਦਾ ਹੈ। ਡਾਕਟਰ, ਵੈਦ, ਦਾਈਆਂ ਇਹ ਸ਼ਬਦ ਕਹਿੰਦੀਆਂ ਨੇ ਬੱਚਾ ਤਾਂ ਰੋਂਦਾ ਕਿਉਂਕਿ ਇਸ ਨੂੰ ਜਨਮ ਦੀ ਪੀੜਾ ਹੈ, ਜਨਮ ਦੀ ਪੀੜਾ ਕਰਕੇ ਰੋਇਆ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਲਖਾਰੀ ਭਾਈ ਸਾਹਿਬ ਕਹਿੰਦੇ ਨੇ ਨਹੀਂ, ਜਨਮ ਦੀ ਪੀੜ ਕਰਕੇ ਨਹੀਂ ਬੱਚਾ ਰੋਂਦਾ, ਦਰਅਸਲ ਉਹਦੇ ਅੰਦਰ ਨੂੰ ਸਮਝੋ। ਉਹ ਕਹਿੰਦੇ ਨੇ ਬੱਚਾ ਰੋ ਰਿਹਾ ਹੈ, ਪਰਿਵਾਰ ਇੱਕ ਦੂਜੇ ਦੇ ਮੂੰਹ ਵਿੱਚ ਮਿੱਠਾ ਪਾ ਰਿਹਾ, ਧੀ ਨੇ ਜਨਮ ਲਿਆ, ਪੁੱਤਰ ਨੇ ਜਨਮ ਲਿਆ। ਕਹਿੰਦੇ ਨੇ ਉਹ ਇਸ ਕਰਕੇ ਨਹੀਂ ਰੋਂਦਾ ਪਿਆ ਵੀ ਜਨਮ ਦੀ ਪੀੜ, ਉਹ ਇਸ ਕਰਕੇ ਰੋਂਦਾ ਵਾਹਿਗੁਰੂ, ਮਾਂ ਦੇ ਉਦਰ 'ਚ ਅੱਗ ਸੀ ਪਰ ਤੂੰ ਸਿਮਰਨ ਦਿੱਤਾ, ਸਿਮਰਨ ਵਿੱਚ ਉਸ ਅੱਗ ਵਿੱਚ ਜਲਿਆ ਨਹੀਂ, ਸੜਿਆ ਨਹੀਂ, ਅੱਜ ਜਨਮ ਹੋ ਗਿਆ ਹੈ। ਸੁਰਤ ਟੁੱਟ ਗਈ ਅਤੇ ਜਨਮਾਂ ਜਨਮਾਂ ਦੀ ਪੀੜਾ ਗਲ ਪੈ ਗਈ, ਸੁਰਤ ਟੁੱਟਣ ਕਰਕੇ ਰੋਂਦਾ ਹੈ। ਜੇ ਬਾਣੀ 'ਚ ਦੇਖੋ ਤਾਂ ਮਹਾਰਾਜ ਜੀ ਦਾ ਬਚਨ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਦੂਜਾ ਪਹਿਰੈ ਰਹਿਣ ਕਹਿ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ, ਸੁਰਤ ਭੁੱਲ ਗਈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਰੋਵੈ ਰਤਨ ਗਵਾਏ ਕਹਿ, ਬੱਚਾ ਇਸ ਕਰਕੇ ਰੋਂਦਾ ਕਿਉਂਕਿ ਸੁਰਤ ਦਾ ਰਤਨ ਗਵਾਚ ਗਿਆ। ਰੋਵੈ ਰਤਨ ਗਵਾਏ ਕਹਿ, ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ ਸਭ ਪਰਵਾਹ, ਬੱਚਾ ਆਪਣਾ ਦੁੱਖ ਰੋ ਰਿਹਾ। ਇੱਥੇ ਇੱਕ ਬੇਨਤੀ ਸਿਰਫ ਸ਼ੁਰੂਆਤ ਸੀ ਇਹ ਕਿ ਦੌਲਤਾਂ ਦਾਈ ਨੂੰ ਝਲਕ ਮਿਲੀ। ਬੇਬੇ ਨਾਨਕੀ ਨੇ 5 ਸਾਲ ਦੀ ਉਮਰ ਉਹਨਾਂ ਦੀ ਵੀਰ ਨੂੰ ਦੇਖਿਆ, ਸੱਚੇਵੇ ਦਰਸ਼ਨ ਕਰਦਿਆਂ ਹੀ ਅੰਦਰ ਵੀਰ ਨੂੰ ਪੀਰ ਮੰਨ ਲਿਆ। ਵਕਤ ਆਇਆ, ਹਰ ਕੋਈ ਝੁਕਿਆ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਬੰਦੇ ਦੀ ਇੱਕ ਫਿਤਰਤ ਹੈ, ਇਹ ਤਰਲੇ ਜ਼ਰੂਰ ਮਾਰਦਾ ਰੱਬ ਦੇ ਦਰਸ਼ਨ ਹੋਣ, ਭਗਵਾਨ ਦੇ ਦਰਸ਼ਨ ਹੋਣ, ਪਰਮਾਤਮਾ ਦੇ ਦਰਸ਼ਨ ਮਿਲਣ, ਅੱਲਾ ਦੀ ਝਲਕ ਕਿਤੇ ਮਿਲ ਜਾਏ। ਪਰ ਇੱਕ ਇਸ ਬੰਦੇ ਦੀ ਕਮਜ਼ੋਰੀ, ਜੇ ਬੰਦੇ ਦਰਦ ਤਕਰੀਬਨ ਸਮੁੱਚੇ, ਇਹ ਤਰਲੇ ਅਰਦਾਸਾਂ ਕਰਦਾ ਮੈਨੂੰ ਮਿਲੇ ਰੱਬ, ਅੱਲਾ, ਖੁਦਾ, ਪਰਮਾਤਮਾ, ਵਾਹਿਗੁਰੂ, ਅਤੇ ਜਿੱਦਨ ਕਿਤੇ ਉਹ ਸਾਹਮਣੇ ਝਲਕਾਰੇ ਦੇਣ ਲੱਗ ਪੈਂਦਾ, ਇਹ ਮਨ ਇੰਨਾ ਪਖੰਡੀਏ ਉਸ ਝਲਕਾਰੇ ਦੇਣ ਵਾਲੇ 'ਤੇ ਸ਼ੱਕ ਕਰ ਬੈਠਦਾ ਹੈ, ਕਿਉਂਕਿ ਅੰਦਰ ਦੀ ਖੌਮੇ ਸ਼ੱਕ ਕਰ ਬੈਠਦੀ ਹੈ। ਸ਼ਬਦ ਪੜ੍ਹੇ ਸਨ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਭ ਤੋਂ ਵੱਡੇ ਨੇ ਗੁਰੂ ਨਾਨਕ ਸਾਹਿਬ। ਗੁਰੂ ਅੰਗਦ ਦੇਵ ਜੀ ਨੇ ਕਿਹਾ ਜਿਹਨੂੰ ਸ਼ਬਦ ਬਾਬੇ ਨੇ ਸੁਣਾ ਦਿੱਤਾ ਉਹਨੂੰ ਕਿਸੇ ਗਿਆਨ ਦੀ ਲੋੜ ਨਹੀਂ। ਭਾਈ ਸਾਹਿਬ ਨੇ ਕਿਹਾ, ਸਿੱਧਾਂ ਨੇ ਕਿਹਾ, ਬਾਬਾ ਨਾਨਕ ਤੇਰੀ ਕਮਾਈ ਵੱਡੀ। ਪਰ ਜਦੋਂ ਹਜ਼ੂਰ ਸੱਚ ਬੋਲਦੇ ਨੇ ਤੇ ਉਸ ਵਕਤ ਦੇ ਲੋਕਾਂ ਨੇ ਮੇਰੇ ਗੁਰੂ ਨਾਨਕ ਸਾਹਿਬ ਨੂੰ 3 ਸ਼ਬਦ ਕਹੇ ਨੇ। ਮਾਰੂ ਰਾਗ ਦਾ ਇਹ ਬਚਨ ਹੈ। ਹਜ਼ੂਰ ਨੂੰ ਕਿਸੇ ਨੇ ਕਿਹਾ ਕਿ ਛੱਡੋ ਇਹਦੀ ਗੱਲ ਨਾ ਸੁਣਿਆ ਕਰੋ, ਇਹ ਤਾਂ ਸ਼ਰਾਰਤੀ ਹੈ। ਧਿਆਨ ਦਿਆ, ਜੇ ਅਸੀਂ ਬਾਣੀ 'ਚੋਂ ਦੇਖਾਂਗੇ ਇਹ ਕਿਉਂ ਕਿਹਾ। ਕਿਸੇ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਗੁਰੂ ਗ੍ਰੰਥ ਸਾਹਿਬ ਉਹੀ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਜਿਸ ਵਿੱਚ ਸੁਣਿਆ ਪੇਖਿਆ ਤੇ ਛੁੱਟ ਗਏ ਉਹ ਸਿਫਤਾਂ ਕੀਤੀਆਂ। ਉਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬੇ ਦਾ ਸ਼ਬਦ ਕਹਿ ਤੇ ਖੁਦ ਉਹਨਾਂ ਦਾ ਆਪਣਾ, ਕਹਿੰਦੇ ਨੇ ਮੈਨੂੰ ਵੇਖਣ ਵਾਲੇ ਕਈ ਕਹਿੰਦੇ ਸਨ ਇਹ ਤਾਂ ਭੂਤ ਹੈ, ਸ਼ਰਾਰਤੀ ਹੈ। ਇਹਦੇ ਅਰਥ ਇਹ ਵਿਦਵਾਨਾਂ ਨੇ ਕੀਤੇ। ਮਹਾਰਾਜ ਕਹਿੰਦੇ ਨੇ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਕਹਿੰਦਾ ਜ਼ਿੰਦਗੀ 'ਤੇ ਤਾਲ ਤੋਂ ਖੁੰਝਿਆ ਹੈ, ਇਹਨੂੰ ਸਮਝ ਕੋਈ ਨਹੀਂ, ਜਣੇ ਖਣੇ ਨਾਲੇ ਟਕਰਾ ਲੈਂਦਾ, ਅਤੇ ਕਈ ਕਹਿੰਦੇ ਸਨ ਛੱਡੋ ਪਲਾਂ, ਇੱਕ ਆਮ ਸਧਾਰਨ ਬੰਦਾ, ਤੁਸੀਂ ਇਹਦੇ ਪਿੱਛੇ ਕਿਉਂ ਲੱਗ ਪਏ ਹੋ, ਛੱਡੋ ਇਹਦੀ ਗੱਲ ਕੀ ਸੁਣੀ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਬਾਬਾ ਜੀ ਕਹਿੰਦੇ ਨੇ ਕਿਹਨੂੰ ਦੱਸਾਂ ਕਿ ਮੈਂ ਕੌਣ ਖਾਂ। ਕਹਿਣ ਲੱਗੇ ਭਇਆ ਦੀਵਾਨਾ ਸ਼ਾਹ ਕਾ ਨਾਨਕ, ਬਹੁਰਾਨਾ ਕੋ ਹਰ ਬਿਨ ਔਰ ਨਾ ਜਾਨਾ। ਹੁਣ ਆ 4 ਗੱਲਾਂ ਨੇ, ਜਿੰਨਾ ਮਰਜ਼ੀ ਇਹਦੇ 'ਤੇ ਅਰਥ ਕਥਾ ਕਰੀ ਜਾਓ। ਭੂਤ ਕਿੰਨਾ ਨੇ ਕਿਹਾ, ਬੇਤਾਲ ਕਿੰਨਾ ਨੇ ਕਿਹਾ, ਆਮ ਆਦਮੀ ਕਿਹਨਾਂ ਨੇ ਕਿਹਾ? ਜੇ ਸ਼ਬਦ ਕਹੇ ਨੇ ਤੇ ਬਾਬਾ ਜੀ ਨੇ ਰਸਨਾ ਤੋਂ ਕਿਹਾ, ਹਜ਼ੂਰ ਨੇ ਕਿਹਾ, ਮੈਨੂੰ ਭੂਤ ਕਿਹਾ ਗਿਆ, ਮੈਨੂੰ ਬੇਤਾਲ ਕਿਹਾ ਗਿਆ, ਲੋਕਾਂ ਨੇ ਮੈਨੂੰ ਆਮ ਬੰਦਾ ਕਿਹਾ, ਪਰ ਕਿਸੇ ਨੂੰ ਮੇਰੇ ਸੀਨੇ ਦੇ ਦਰਦ ਪਿਆਰ ਦਾ ਕੀ ਪਤਾ ਸੀ ਕਿ ਨਾਨਕ ਤਾਂ ਰੱਬ ਦੇ ਨਾਮ ਵਿੱਚ ਦੀਵਾਨਾ ਹੋਇਆ ਹੈ। ਇੱਥੇ ਡਾਕਟਰ ਤਾਰਨ ਸਿੰਘ ਹੁਣਾਂ ਨੇ ਬੜੀ ਸੋਹਣੀ ਇਹ ਗੱਲ ਕਹੀ ਹੈ, ਕਹਿਣ ਲੱਗੇ ਜਿਨ੍ਹਾਂ ਲੋਕਾਂ ਦੇ ਪਖੰਡ ਨੂੰ ਧਰਮ ਦੇ ਚਿੰਨ੍ਹ ਪਾ ਕੇ ਜਿਹੜੇ ਪਖੰਡ ਕਰਦੇ ਸਨ, ਜਦੋਂ ਗੁਰੂ ਨਾਨਕ ਨੇ ਸੱਚ ਦਾ ਹੋਕਾ ਦੇ ਕੇ ਪਖੰਡੀਆਂ ਦੇ ਪਾਜ ਉਘਾੜੇ ਤੇ ਉਹਨਾਂ ਲੋਕਾਂ ਦੀ ਸ਼ਬਦਾਂ ਦੀ ਕੋਈ ਪੇਸ਼ ਨਾ ਗਈ, ਉਹਨਾਂ ਦੀ ਜ਼ਬਾਨ ਤੋਂ ਇੱਕੋ ਸ਼ਬਦ ਨਿਕਲਿਆ, ਛੱਡੋ ਇਹ ਤਾਂ ਸ਼ਰਾਰਤੀ, ਜਿੱਥੇ ਜਾਂਦਾ ਕੋਈ ਨਵੀਂ ਗੱਲ ਹੀ ਕਰ ਦਿੰਦਾ ਹੈ। ਭੂਤ ਸ਼ਬਦ ਵਰਤਿਆ, ਖਿਮਾ ਕਰਿਓ, ਇਹ ਸ਼ਬਦ ਹਜ਼ੂਰ ਲਈ ਮੈਂ ਜ਼ਬਾਨ ਕੰਬਦੀ ਹੈ ਕਹਿੰਦੇ ਆ, ਕਿਉਂ ਕਿਹਾ? ਆਓ ਅਸੀਂ ਥੋੜ੍ਹਾ ਬਾਣੀ 'ਚੋਂ ਦੇਖੀਏ। ਮੈਂ ਬੇਨਤੀ ਕਰਾਂ, ਕਿਸੇ ਦੇ ਧਰਮ 'ਤੇ ਕਟਾਕਸ਼ ਨਹੀਂ, ਅਤੇ ਧਰਮ ਦੇ ਪੇਖ ਥੱਲੇ ਕੋਈ ਵੀ ਪ੍ਰਪੰਚ ਕਰੇ, ਉਹ ਹਿੰਦੂ ਹੋਵੇ, ਉਹ ਮੁਸਲਮਾਨ ਹੋਵੇ, ਉਹ ਸਿੱਖ ਹੋਵੇ, ਉਹ ਈਸਾਈ ਹੋਵੇ, ਉਹ ਮਸਾਈ ਹੋਵੇ, ਉਹ ਬੋਧੀ ਹੋਵੇ, ਉਹ ਜੈਨੀ ਹੋਵੇ, ਉਹ ਪਾਰਸੀ ਹੋਵੇ, ਜਿਹੜਾ ਧਰਮ ਦੇ ਚਿੰਨ੍ਹ ਪਾ ਕੇ ਲੋਕਾਂ ਦੇ ਸਾਹਮਣੇ ਪਖੰਡੀ ਬਣਦਾ, ਉਹਨੂੰ ਤਾਂ ਕੋਈ ਵੀ ਧਰਮ ਦਾ ਪੈਰੋਕਾਰ ਜਾਂ ਆਗੂ ਸਵੀਕਾਰ ਨਹੀਂ ਕਰਦਾ। ਕੌਣ ਸਨ ਜਿਨ੍ਹਾਂ ਨੇ ਕਿਹਾ ਇਹ ਤਾਂ ਦੇਖੋ ਜੀ ਭੂਤ ਦੀ ਤਰ੍ਹਾਂ ਹੈ? ਹਜ਼ੂਰ ਨੇ ਸਭ ਤੋਂ ਪਹਿਲਾਂ ਜੋ ਵੀ ਮਿਲਿਆ ਇਹ ਠੀਕ ਉਹਨਾਂ ਦੀ ਜ਼ਿੰਦਗੀ ਪਲਟ ਦਿੱਤੀ। ਸੱਚੇ ਪਾਤਸ਼ਾਹ 5 ਸਾਲ ਦੀ ਉਮਰ 'ਚ ਪਾਂਧੇ ਗੋਪਾਲ ਕੋਲ ਜਾਂਦੇ ਨੇ, ਪੜ੍ਹਨ ਵਾਲੇ ਲੋਕਾਂ ਨੂੰ ਸੰਬੋਧਨ ਕਰਦੇ ਨੇ, ਉਮਰ 5 ਸਾਲ ਦੀ, ਅਤੇ 2-3 ਦਿਨ ਪੜ੍ਹਦੇ ਨੇ, ਅਤੇ ਪਾਂਧਾ ਅਖੀਰ ਜਿੱਦਣ ਫੱਟੀ ਲਿਖਾਣ ਦੀ ਗੱਲ ਚੱਲਦੀ ਹੈ ਅਤੇ ਹਜ਼ੂਰ ਕਹਿੰਦੇ ਨੇ ਪਾਂਧਾ ਜੀ ਅੱਜ ਨਹੀਂ ਇਹ ਫੱਟੀ ਲਿਖਣੀ, ਕਿਉਂ? ਬਾਣੀ 'ਚ ਅਸੀਂ ਦੇਖਾਂਗੇ। ਕਹਿਣ ਲੱਗੇ ਨਾਨਕ ਕਿਉਂ? ਤੂੰ ਤਾਂ 3 ਦਿਨ ਜੋ ਤੈਨੂੰ ਸਿਖਾਇਆ ਤੁਸੀਂ ਸਾਨੂੰ ਸੁਣਾਈ ਗਏ। ਕਹਿਣ ਲੱਗੇ ਪਾਂਧਾ ਜੀ ਪੱਟੀ ਲਿਖਾ ਕੇ ਕੀ ਕਰੋਗੇ? ਸ਼ਬਦ ਫੱਟੀ ਅਸੀਂ ਕਹਿ ਲਈਏ, ਬਾਣੀ 'ਚ ਪੱਟੀ ਲਿਖੀ ਆਇਆ ਹੈ। ਕਹਿਣ ਲੱਗੇ ਨਾਨਕ ਤੈਨੂੰ ਲੇਖਾ ਜੋਖਾ ਕਰਨਾ ਸਿਖਾਂਗਾ। ਪਾਂਧਾ ਜੀ ਫਿਰ ਕੀ ਹੋਏਗਾ? ਕਹਿਣ ਲੱਗੇ ਤੁਸੀਂ ਵਿਦਵਾਨ ਬਣੋਗੇ, ਹਿਸਾਬੀ ਕਿਤਾਬੀ ਬਣੋਗੇ, ਫਿਰ ਜਿਵੇਂ ਤੁਹਾਡੇ ਪਿਤਾ ਜੀ ਕਾਰਦਾਰ ਨੇ, ਤੁਸੀਂ ਉੱਚੇ ਰੁਤਬੇ 'ਤੇ ਪਹੁੰਚ ਜਾਓਗੇ। ਪੰਡਿਤ ਜੀ ਪਾਂਧਾ ਜੀ ਫਿਰ? ਕਹਿਣ ਲੱਗੇ ਰੁਤਬੇ 'ਤੇ ਪਹੁੰਚ ਕੇ ਧਨ ਮਾਲ ਪਦਾਰਥ ਅਤੇ ਇੱਜ਼ਤ ਮਿਲੇਗੀ। ਸਤਿਗੁਰੂ ਦੇ 5 ਸਾਲ ਦੀ ਉਮਰ 'ਤੇ ਚਿਹਰੇ 'ਤੇ ਇੱਕ ਨੂਰ ਆਇਆ, ਇੱਕ ਰੱਬੀ ਜਲਾਲ ਝਲਕਿਆ। ਕਹਿਣ ਲੱਗੇ ਪਾਂਧਾ ਜੀ ਇਹ ਪੱਟੀ ਨਹੀਂ ਲਿਖਣੀ, ਲਿਖਾਂਗਾ ਜ਼ਰੂਰ। ਪੱਟੀ ਦੇ ਅਰਥ ਬਦਲ ਦਿੱਤੇ, ਜਨੇਊ ਦੇ ਅਰਥ ਬਦਲ ਦਿੱਤੇ, ਗੁਰਮੁਖੋਂ ਨਮਾਜ਼ ਦੇ ਅਰਥ ਬਦਲ ਦਿੱਤੇ, ਖੰਡਨ ਨਹੀਂ ਕੀਤਾ, ਅਰਥ ਬਦਲਣ ਦਾ ਮਤਲਬ ਗਹਿਰਾਈ ਵਿੱਚ ਲੈ ਗਏ। ਕਹਿਣ ਲੱਗੇ ਫੱਟੀ ਲਿਖਾਓ, ਪਰ ਆਹ ਲਿਖਾ ਕੇ ਵੀ ਜੇ ਦੁਨੀਆਂ ਦੇ ਧੰਦੇ ਗੱਲ ਵਿੱਚ ਪੈਣੇ ਨੇ ਤੇ ਪਾਂਧਾ ਜੀ ਉਹ ਪੱਟੀ ਲਿਖਾ ਦਿਓ ਜਿਹੜੇ ਲਿਖਣ ਦੇ ਨਾਲ ਰੱਬ ਦੇ ਘਰ ਵਿੱਚ ਵੀ ਲੇਖਾ ਮੁੱਕ ਜਾਏ। ਬਾਹਰ ਦੇ ਲੇਖੇ ਤਾਂ ਸਿੱਖ ਲੈ, ਉਸ ਘਰ ਦੇ ਲੇਖੇ ਕਿਵੇਂ ਮੁੱਕਣਗੇ? ਕੀ ਇੱਕ ਦਿਨ ਮੌਤ ਤੋਂ ਬਾਅਦ ਲੇਖਾ ਨਹੀਂ ਦੇਣਾ? ਹਜ਼ੂਰ ਬੋਲਦੇ ਪਏ ਨੇ ਪਾਂਧਾ ਜੀ ਖਾਮੋਸ਼, ਅਤੇ ਮੈਂ ਕਹਿੰਦਾ ਕਿੰਨਾ ਇਮਾਨਦਾਰ ਹੋਵੇਗਾ ਪਾਂਧਾ। ਉਹਨੇ ਸੁਣ ਤੋਂ ਬਾਅਦ ਕਿਹਾ, ਕਹਿਣ ਲੱਗਾ ਨਾਨਕ ਸੱਚ ਇਹ ਵੇ ਮੈਨੂੰ ਆਹੀ ਪੱਟੀ ਆਉਂਦੀ ਜੋ ਤੈਨੂੰ ਦੱਸੀਏ, ਜਿਹੜੇ ਲੇਖੇ ਵਾਲੀ ਪੱਟੀ ਦੀ ਗੱਲ ਕਰਨੇ, ਤੂੰ ਕਿਰਪਾ ਕਰ ਮੈਨੂੰ ਫੱਟੀ ਲਿਖਣ ਦੀ ਜਾਚ ਦੱਸ ਦੇ। ਪਾਂਧਿਆਂ ਦਾ ਪਾਂਧਾ ਹੈ ਮੇਰਾ ਬਾਬਾ, ਵੈਦਾਂ ਦਾ ਵੈਦ ਹੈ ਬਾਬਾ, ਸ਼ਾਹਾਂ ਦਾ ਸ਼ਾਹ ਹੈ ਬਾਬਾ, ਜੋਗੀਆਂ ਦਾ ਜੋਗੀ ਹੈ ਬਾਬਾ, ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ ਮੇਰਾ ਬਾਬਾ। ਕਹਿਣ ਲੱਗੇ ਮੈਨੂੰ ਲਿਖਣੀ ਸਿਖਾ ਦੇ, ਆਹ ਲੈ ਪਕੜ ਫੱਟੀ। ਹਜ਼ੂਰ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਪਾਂਧਾ ਜੀ ਜਿਹੜੀ ਫੱਟੀ ਅਸੀਂ ਲਿਖਣੀ ਹੈ ਉਹ ਬਾਹਰ ਦੇ ਲੱਕੜ ਦੀਆਂ ਨਹੀਂ, ਬਾਹਰ ਦੇ ਕਾਗਜ਼ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਕਹਿ ਸ੍ਰੀ ਰਾਗ ਦਾ। ਕਹਿਣ ਲੱਗੇ ਉਹ ਮਤ ਨੂੰ ਬਣਾਓ ਕਾਗਜ਼, ਚਿੱਤ ਨੂੰ ਬਣਾਓ ਲਿਖਾਰੀ ਰਾਈਟਰ, ਭਾਵਨਾ ਦੀ ਬਣਾਓ ਕਲਮ, ਕੋਲੇ ਪੀ ਕੇ ਸ਼ਾਹੀ ਤਿਆਰ ਕਰਦੇ ਸਨ ਪਹਿਲਾਂ, ਜਿਹੜਾ ਆ ਮੋਹ ਚੰਬੜਿਆ ਸਰੀਰ ਦਾ, ਮੋਹ ਨੂੰ ਸਾੜ ਕੇ ਸ਼ਾਹੀ ਬਣਾਓ, ਭਾਵਨਾ ਦੀ ਕਲਮ ਬਣਾਓ, ਚਿੱਤ ਨੂੰ ਲਿਖਾਰੀ ਬਣਾਓ, ਮਤ ਨੂੰ ਕਾਗਜ਼ ਬਣਾਓ, ਤੇ ਲਿਖਣ ਲੱਗਿਆਂ ਕਦੀ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ, ਗੁਰੂ ਨੂੰ ਪੁੱਛੋ ਮਤ ਉੱਤੇ ਕੀ ਲਿਖੀਏ। ਪਾਂਧਾ ਕਹਿੰਦਾ ਕਿਹਨੂੰ ਪੁੱਛਾਂ ਗੁਰੂ ਨੂੰ? ਹੱਥ ਜੋੜ ਕੇ ਕਹਿੰਦਾ ਤੂੰ ਮੇਰਾ ਮੁਰਸ਼ਦ, ਮੈਂ ਚੇਲਾ ਮੈਨੂੰ ਦੱਸੋ ਕੀ ਲਿਖਾਂ। ਮਹਾਰਾਜ ਜੀ ਦਾ ਸ਼ਬਦ ਹੈ ਕਿ ਜਾਲ ਮੋਹ, ਜਾਲਦਾਰ ਤੇ ਸਾੜ ਦੇ ਮੋਹ ਨੂੰ, ਇਹ ਸੜਦਾ ਨਹੀਂ ਜੇ। ਦੇਖੋ ਇਹ ਕੇਵਲ ਅੱਖਰ ਨਹੀਂ, ਪ੍ਰੈਕਟੀਕਲ ਬਾਣੀ ਨੂੰ ਦੇਖੀਏ ਨਾ ਆਪਾਂ ਜੀ ਕੇ, ਕਿਉਂਕਿ ਅੱਖਰ ਤਾਂ ਹੈਣ ਇਹ ਕੇਵਲ ਸਮਝਣ ਲਈ ਇਸ਼ਾਰੇ ਨੇ, ਅਤੇ ਜੇ ਬੰਦਾ ਚੱਲੇ ਗਏ ਨਹੀਂ, ਮੀਲ ਪੱਥਰ ਰੋਜ਼ ਪੜ੍ਹ ਕੇ ਆ ਜਾਏ ਅਤੇ ਇੱਕ ਦਿਨ ਵੀ ਚਾਰ ਕਦਮ ਨਾ ਚੱਲੇ ਕਿ ਮੀਲ ਪੱਥਰ ਨੂੰ ਪੜ੍ਹ ਕੇ ਮੰਜ਼ਿਲ ਮਿਲ ਜਾਏਗੀ? ਚੱਲਣਾ ਤਾਂ ਪਏਗਾ, ਸਰੀਰ ਦਾ ਮੋਹ ਨਹੀਂ ਸੜਦਾ। ਆਮ ਰੁੱਖ ਦਾ ਫਲ ਵੀ ਜਦੋਂ ਪੱਕਦਾ ਹੈ, ਉਹ ਮਾਲੀ ਦੇ ਤੋੜਨ ਤੋਂ ਪਹਿਲਾਂ ਖੁਦ ਹੀ ਟਾਹਣੀ ਨੂੰ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਪਰ ਇੱਥੇ ਤਾਂ ਸਰੀਰ ਦੇ ਕੇਸ ਚਿੱਟੇ ਹੋ ਗਏ, ਇਹ ਫਲ ਪੱਕਦਾ ਪਿਆ, ਪਰ ਬਦਕਿਸਮਤੀ ਹੈ ਮੌਤ ਧੱਕੇ ਨਾਲ ਤੋੜ ਕੇ ਲਿਜਾਂਦੀ ਹੈ। ਬੰਦਾ ਜ਼ਮੀਨ 'ਤੇ ਪਿਆ, ਮੰਜੇ 'ਤੇ ਪਿਆ ਵੀ ਕਹਿੰਦਾ ਚਾਰ ਦਿਨ ਬੱਚਿਆਂ 'ਚ ਹੋਰ ਕੱਢ ਲਵਾਂ, ਮੋਹ ਨਹੀਂ ਸੜਦਾ, ਸਗੋਂ ਪ੍ਰਬਲ ਹੁੰਦਾ ਹੈ, ਇਹਦੀਆਂ ਤੰਦਾਂ ਹੋਰ ਖਿੱਚਦੀਆਂ ਨੇ। ਮਹਾਰਾਜ ਜੀ ਨੇ ਕਿਹਾ ਪਾਂਧਾ ਜੀ ਮੋਹ ਸਾੜੋ, ਜਾਲ ਮੋਹ ਘਸ ਮਸ ਕਰ, ਘਸ ਦਰ 'ਤੇ ਪੀ ਦੇ, ਮਸ ਦਰ 'ਤੇ ਸ਼ਾਹੀ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ, ਪ੍ਰੇਮ ਦੀ ਕਲਮ ਚਿੱਤ ਦਾ ਲਿਖਾਰੀ ਬਣਾ, ਗੁਰਪੁਸ਼ ਲਿਖ ਵਿਚਾਰ, ਕੀ ਲਿਖਾਂ, ਲਿਖ ਨਾਮ ਮਤ ਉੱਤੇ ਵਾਹਿਗੁਰੂ ਦਾ ਨਾਮ ਲਿਖ ਹੋਏ, ਸਭ ਕੁਝ ਲਿਖ ਲਿਆ ਅੰਦਰ, ਨਾਮ ਕਿਹੜੀ ਥਾਂ 'ਤੇ ਲਿਖਾਂਗੇ। ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਆ ਨਾ, ਅਤੇ ਮਨ 'ਚ ਆਉਂਦਾ ਪਤਾ ਨਹੀਂ ਕਿੰਨਾ ਕੁਝ ਗਿਆਨ ਭਰਿਆ ਗਿਆ, ਬਹੁਤ ਕੁਝ ਸੁਣਿਆ, ਬਹੁਤ ਕੁਝ ਲਿਖਿਆ, ਪਰ ਅੰਦਰ ਦੀ ਲਿਖਾਈ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ, ਆਹ ਫਟੀਆਂ ਲਿਖ, ਜਿੱਥੇ ਲੇਖਾਂ ਮੰਗੀਏ। ਜਦੋਂ ਨਾਮ ਲਿਖਿਆ ਹੋਵੇਗਾ ਮਤ 'ਤੇ, ਜਿੱਥੇ ਰੱਬ ਦੀ ਦਰਗਾਹ 'ਚ ਲੇਖੇ ਪੁੱਛੇ ਜਾਣਗੇ, ਤਿੱਥੇ ਕਰਮ ਹੋਵੇ ਸੱਚਾ ਨਿਸ਼ਾਨ, ਤਿੱਥੇ ਹੋਵੇ ਕਰਮ ਸੱਚਾ ਨਿਸ਼ਾਨ, ਉੱਥੇ ਤੇਰੇ ਕੋਲ ਨਾਮ ਦੀ ਨਿਸ਼ਾਨੀ ਹੋਏਗੀ, ਅਤੇ ਜਿਨ੍ਹਾਂ ਦੀ ਮਤ 'ਤੇ ਗੁਰੂ ਦਾ ਨਾਮ ਹੋਵੇਗਾ ਉਹਨਾਂ ਦੇ ਲੇਖੇ ਕਦੀ ਨਹੀਂ ਹੋਣਗੇ, ਇਹ ਨਿਸ਼ਾਨੀ ਹੈ। ਉਂਝ ਹਜ਼ੂਰ ਨੇ ਆਸਾ ਰਾਗ 'ਚ ਪੱਟੀ ਲਿਖੀ, ਉਸ ਦੀਆਂ ਰਹਾਉ ਦੀਆਂ ਤੁਕਾਂ ਖਾਸ ਕਰਕੇ ਮੈਂ ਕਹਿੰਦਾ ਅੱਜ ਦੇ ਵਿਦਵਾਨ ਲਈ ਨੇ। ਮਨ ਕਾਹੇ ਭੁੱਲੇ ਮੂੜ ਮਨਾ, ਉਹ ਮੂਰਖਾ ਮਨਾ, ਮਹਾਰਾਜ ਆਪਣੇ ਆਪ ਨੂੰ ਕਹਿ ਰਹੇ ਨੇ, ਸਮਝਾਉਂਦੇ ਤਾਂ ਸਾਨੂੰ ਨੇ, ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ, ਤੋਂ ਪੜਿਆ ਬੀਰਾ ਦਰ ਤੇ। ਉਹ ਭਰਾਵਾ ਬਹੁਤ ਕੁਝ ਪੜ੍ਹ ਲਈ, ਜਿੱਦਣ ਰੱਬ ਦੀ ਦਰਗਾਹ 'ਚ ਲੇਖਾ ਦੇ ਗਿਓ ਫਿਰ ਤੈਨੂੰ ਕਹਾਂਗੇ ਵਿਦਵਾਨ, ਪੜਿਆ ਤੋ ਪੜਿਆ ਦਰ ਤੇ ਤਾਂ ਵਿਦਵਾਨ। ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ, ਤੋ ਪੜਿਆ। ਤੇ ਮਹਾਰਾਜ ਜੀ ਨੇ ਪੱਟੀ ਊੜੇ ਤੋਂ ਨਹੀਂ ਸ਼ੁਰੂ ਕੀਤੀ, ਕਹਿੰਦੇ ਨੇ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹਿ ਚਿਤ ਜਿਨਕਾ ਲਾਗਾ, ਆਇਆ ਤਿਨਕਾ ਸਫਲ ਪਇਆ। ਈਵੜੀ ਆਦਿ ਪੁਰਖ ਹੈ ਦਾਤਾ, ਆਪੈ ਸੱਚਾ ਸੋਈ, ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੁੱਝੈ, ਤਿਸ ਸਿਰ ਲੇਖ ਨਾ ਖੋਈ। ਇਹ ਬਾਬਾ ਜੀ ਨੇ ਪੱਟੀ 'ਚ ਲਿਖਿਆ, ਦੱਦੈ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਬਾਬਾ ਜੀ ਨੇ ਲਿਖਿਆ ਨੰਨਾ ਨਾ ਭੋਗ ਨਿਤ ਭੋਗੈ। ਹੁਣ ਆਹ ਜਦੋਂ ਲੋਕਾਂ ਨੂੰ ਕਹਿਣਗੇ ਉਹਨਾਂ ਇਹੀ ਕਹਿਣਾ ਨਾ, ਦੇਖੋ ਜੀ ਇਹ ਪੁੱਠੀਆਂ ਗੱਲਾਂ ਕਰਦੇ। ਹਮੇਸ਼ਾ ਜਦੋਂ ਸੱਚ ਬੋਲਿਆ ਗਿਆ, ਵਕਤੀ ਪੰਡਿਤ, ਵਕਤੀ ਗਿਆਨੀ, ਵਕਤੀ ਧਾਰਮਿਕ ਲੋਕ, ਭੇਖ ਕਰਨ ਵਾਲੇ ਹਮੇਸ਼ਾ ਸੱਚ ਦੀ ਆਵਾਜ਼ ਵਾਲਿਆਂ ਨੂੰ ਪੁੱਠੀ ਅਕਲ ਵਾਲੇ ਕਹਿੰਦੇ ਰਹੇ। ਕਿਸੇ ਨੇ ਕੁਰਾਹੀਆ ਕਿਹਾ, ਕਿਸੇ ਬੇਤਾਲਾ ਕਿਹਾ, ਕਿਸੇ ਨੇ ਭਟਕਿਆ ਕਿਹਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਦਿੱਤੇ ਭੋਗ ਰੋਜ਼ ਭੋਗਨੇ, ਨੰਨੇ ਨਾ, ਨਾ ਦਾ ਅਰਥ ਨਾ ਵਾਚਕ ਨਹੀਂ, ਨੰਨੇ ਨੂੰ ਕੰਨਾ ਹਾ, ਨਾ ਪਤੀ, ਪਰਮਾਤਮਾ ਪਤੀ ਦੇ ਦਿੱਤੇ ਕੱਪੜੇ ਪਾਨੈ, ਘਰ ਬੈਠੈ, ਇੰਨੇ ਪਦਾਰਥ ਤੂੰ ਭੋਗਨੇ, ਨਾ ਡੀਠਾ, ਨਾ ਸੰਭਲਿਆ, ਨਾ ਦੇਣ ਵਾਲੇ ਨੂੰ ਚੇਤੇ ਕੀਤਾ, ਨਾ ਦਰਸ਼ਨ ਕੀਤਾ। ਗੱਲਾਂ ਕਰੀ ਜਾਂਦਾ, ਗੱਲੀ ਖੋਂ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਗੱਲਾਂ ਨਾਲ ਤੂੰ ਸੁਹਾਗਣ ਖੈਂ, ਪਰ ਕੰਤ ਤੈਨੂੰ ਮਿਲਿਆ ਨਹੀਂ। ਬੇਨਤੀ ਇਹ ਵੇ ਕਿ ਜਿਨ੍ਹਾਂ ਨੂੰ ਹਜ਼ੂਰ ਨੇ ਸੱਚ ਦੀ ਗੱਲ ਕਹੀ, ਉਹਨਾਂ ਲੋਕਾਂ ਦੀ ਜਦੋਂ ਦਾਲ ਰੋਟੀ ਫੁਲਕਾ ਜਿਹੜਾ ਚੱਲਦਾ ਸੀ ਪਖੰਡ ਨਾਲ, ਉਹਨਾਂ ਨੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਨਾ, ਬਿਲਕੁਲ ਨਾ ਜਿਹੜੇ ਜਾਇਓ, ਉਹ ਤਾਂ ਭੂਤ ਨਾ ਹੈ। ਆਓ ਥੋੜ੍ਹੇ ਜਿਹੇ ਬਾਣੀ 'ਚੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਭਾਈ ਸਾਹਿਬ ਆਸਾ ਕੀ ਵਾਰ ਕੀਰਤਨ ਕਰਦੇ। ਦੇਖੋ ਵਾਰ ਨੂੰ ਸੁਣਨਾ ਅਤੇ ਜਿਹਦੇ ਅਰਥਾਂ ਦੀ ਡੂੰਘਾਈ 'ਚ ਜਾਓਗੇ ਨਾ, ਮੇਰਾ ਖਿਆਲ ਹੈ ਆਸਾ ਕੀ ਵਾਰ ਜੇ ਅਰਥ ਕੀਤੇ ਜਾਣ ਤੇ 75% ਸਿੱਖ ਆਸਾ ਕੀ ਵਾਰ ਤੋਂ ਵਿਪਰੀਤ ਚੱਲਦੇ ਪੈਣ। 75 ਨੇ 90 ਹੀ ਕਹਿ ਲਈਏ ਭਾਵੇਂ। ਆਸਾ ਕੀ ਵਾਰ ਵਿੱਚ ਕਿੰਨਾ ਲੋਕਾਂ ਨੇ ਭੂਤ ਨੇ ਕਿਹਾ, ਜੇ ਹਜ਼ੂਰ ਦੇਖਦੇ ਨੇ ਕਿ ਇੱਕ ਬੰਦਾ ਗਰੀਬਾਂ ਦਾ ਹੱਕ ਖੋ ਕੇ ਖਾਂਦਾ ਤੇ ਉਜੂ ਸਾਜ ਕੇ ਨਮਾਜ਼ ਪਿਆ ਪੜ੍ਹਦਾ ਹਾਕਮ, ਖੱਤਰੀ ਕਹਿੰਦਾ ਇਹ ਮਲੇਸ਼ ਕਹਿ, ਹਿੰਦੂ ਕਹਿ ਰਿਹਾ ਮਲੇਸ਼ ਕਹਿ, ਦੇਖੋ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਜਿਹਨੂੰ ਮਲੇਸ਼ ਕਹਿੰਦਾ ਉਹਦੇ ਘਰ ਵਿੱਚ ਜਾ ਕੇ ਕੁੱਠਾ ਮਾਸ ਵੀ ਖਾਂਦਾ ਤੇ ਆਪਣੇ ਘਰ ਵਿੱਚ ਆ ਕੇ ਚੁਲੀਆਂ ਕਰਕੇ ਚੌਂਕੇ ਤੇ ਲਕੀਰਾਂ ਕੱਢਦਾ। ਮਹਾਰਾਜ ਕਹਿੰਦੇ ਨੇ ਕਾਹਦਾ ਪਖੰਡ ਕਰਨਾ, ਗੁਲਾਮੀ ਕਰਕੇ ਉਹਦੇ ਘਰ ਵਿੱਚ ਤੂੰ ਮੁਸਲਮਾਨੀ ਸ਼ਰ੍ਹਾਂ ਦਾ ਮਾਸ ਵੀ ਖਾਂਦਾ, ਆਪਣੇ ਘਰ ਚੁਲੀਆਂ ਕਰਨਾ, ਨਾ ਪਖੰਡ ਕਰ, ਦੋ ਤਰ੍ਹਾਂ ਦੀ ਜ਼ਿੰਦਗੀ ਨਾ ਜੀ, ਇਹਦੇ ਨਾਲ ਤੇਰਾ ਲੋਕ ਪਰਲੋਕ ਗਵਾਚ ਗਿਆ। ਹੁਣ ਜਿਹਨੂੰ ਇਹ ਸੱਚ ਕਹਿਣਾ ਉਹ ਬਾਬੇ ਨੂੰ ਮੱਥਾ ਥੋੜਾ ਟੇਕੂਗਾ। ਸਾਹਿਬ ਨੇ ਕਿਹਾ ਮਾਣਸ ਖਾਣੇ ਕਰੇ ਨਿਵਾਜ, ਪੜਿਓ ਕਿਤੇ ਬਰੀਕੀ 'ਚ ਜਾਇਓ, ਮਨੁੱਖਾਂ ਦਾ ਮਾਸ ਖਾਣ ਵਾਲੇ ਇਹਦਾ ਅਰਥ ਹੱਕ ਖਾਣ ਵਾਲੇ, ਮਾਣਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗੱਲ ਤਾਗ ਬ੍ਰਾਹਮਣ ਜੀ, ਤੇਰਾ ਧਾਗਾ ਪਾਇਆ ਹੱਥ 'ਚ ਛੁਰੀ ਪਕੜੀ, ਤੇ ਛੁਰੀ ਦਾ ਅਰਥ ਲੋਹੇ ਦੀ ਛੁਰੀ ਨਹੀਂ, ਗਿਆਨ ਵੀ ਛੁਰੀ ਹੈ, ਛੁਰੀ ਨਾਲ ਤਾਂ ਦਾਨ ਲੈਂਦੇ ਨੇ। ਮਾਣਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਸ ਖੱਤਰੀ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਪੂਜਾ ਕਰਨ ਲਈ, ਉਹਨਾਂ ਪਿਆਵੇ ਉਹੀ ਸਾਧ, ਕੂੜੀ ਰਾਸ, ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਦੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪੈਰ ਖੋਵੇ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਧਾਨ ਖਾਂਦਾ ਮਲੇਸ਼ਾਂ ਦਾ ਤੇ ਪੂਜਦਾ ਪੁਰਾਣ ਹੈ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਕੀ ਇਹ ਲੋਕ ਕਹਿਣਗੇ ਨਹੀਂ ਕਿ ਭੂਤਨਿਆਂ ਵਾਲੀ ਗੱਲ? ਮਹਾਰਾਜ ਕਹਿੰਦੇ ਨੇ ਇੱਕ ਪਾਸੇ ਤੂੰ ਹਕੂਮਤ ਦੀ ਸ਼ਰ੍ਹਾਂ ਨੂੰ ਮੰਨ ਰਿਹਾ ਹੈ, ਕੁੱਠਾ ਖਾ ਕੇ ਆਏ ਤੇ ਆਪਣੇ ਚੌਂਕੇ ਤੇ ਆਉਣਾ, ਖਬਰਦਾਰ ਮੇਰੇ ਚੌਂਕੇ ਤੇ ਨਾ ਕੋਈ ਚੜਿਓ ਭੇਟ ਨਾ ਜਾਏ। ਮਹਾਰਾਜ ਕਹਿੰਦੇ ਨੇ ਜਿਹੜੇ ਮਹੱਲ ਵਿੱਚ ਕੁੱਠਾ ਖਾ ਕੇ ਆਏ ਕਿਉਂ ਝੂਠ ਬੋਲੀ ਜਾ ਰਹੇ? ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇਖੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਹੁਣ ਦੇਖੋ ਇਹ ਭੂਤਨਾ ਨਹੀਂ ਕਹਿਣਗੇ ਭਲਾ? ਲੋਕ ਮੱਥਾ ਟੇਕ ਰਿਹਾ, ਪੁਜਾਰੀ ਸ਼ਰਧਾਲੂ ਪ੍ਰੋਹਤ ਨੂੰ ਮੱਥਾ ਟੇਕ ਰਿਹਾ ਤੇ ਬਾਬਾ ਕਹਿੰਦਾ ਉਹ ਜਿਹੜਾ ਚੌਂਕੇ ਤੇ ਬੈਠਾ ਪਖੰਡੀ ਕੂੜਿਆਰ ਹੈ। ਦੇਖੋ ਇਹ ਲੋਕਾਂ ਨੇ ਫਿਰ ਭੂਤਨਾ ਕਿਹਾ। ਮਹਾਰਾਜ ਕਹਿੰਦੇ ਨੇ ਕਿ ਉੱਪਰ ਆਏ ਬੈਠੇ ਕੂੜਿਆਰ, ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਅਸਾਡਾ ਫਿੱਟੈ, ਤਨ ਫਿੱਟੇ ਫੇੜ ਕਰੇਣ, ਮਨ ਜੂਠੇ ਚੁਲੀ ਭਰੇਣ। ਕਹਿੰਦੇ ਨੇ ਮੂੰਹ ਤੋਂ ਚੁਲੀਆਂ ਕਰਦੇ ਨੇ, ਅੰਦਰੋਂ ਝੂਠ ਲਈ ਬੈਠੇ ਨੇ। ਜਿਨ੍ਹਾਂ ਨੂੰ ਇਹ ਸੱਚ ਕਿਹਾ ਉਹਨਾਂ ਨੇ ਇੱਕੋ ਗੱਲ ਕਹੀ, ਨਾ ਇਹਦੀ ਗੱਲ ਨਾ ਸੁਣਿਓ, ਇਹ ਤੇ ਭੂਤ ਹੈ, ਕਿਉਂਕਿ ਉਹ ਪਖੰਡ ਕਰ ਰਹੇ ਨੇ। ਇੱਕ ਬਚਨ ਹੋਰ ਲੈ ਲਈਏ ਅਸੀਂ, ਦੇਖੋ ਅੱਜ ਦੇ ਪਰਿਪੇਖ 'ਚ ਦੇਖੀਏ। ਮੈਂ ਸਵੀਕਾਰ ਕਰਨਾ ਸਟੇਜ 'ਤੇ ਬੈਠਾ ਕਿ ਸਤਿਗੁਰੂ ਅਸੀਂ ਕਥਾ ਕਰਨੇ ਹਾਂ, ਪਰ ਜੋ ਤੁਸੀਂ ਸ਼ਬਦਾਂ 'ਚ ਕਿਹਾ ਸਾਡੇ ਨਿੱਜੀ ਜੀਵਨ ਉਹੋ ਜਿਹਾ ਨਹੀਂ। ਬੇਨਤੀ ਸਮਝਿਓ, ਉਹ ਤਿੰਨ ਚਾਰ ਇਕੱਠੇ ਆਸਾ ਕੀ ਵਾਰ ਵਿੱਚੋਂ ਲੈ ਲਈਏ। ਲੱਭ ਪਾਪ ਦੋਏ ਰਾਜਾ ਮਹਿਤਾ, ਲਾਲਚ ਤੇ ਪਾਪ। ਲੱਭ ਦਾ ਅਰਥ ਵੈਸੇ ਲਾਲਚ ਦੀ ਥਾਂ ਦੀਵ ਦੇ ਚਸ਼ਕੇ ਜ਼ਿਆਦਾ ਕੀਤਾ ਹੈ, ਜੀਵ ਦਾ ਚਸ਼ਕਾ ਤੇ ਪਾਪ। ਲੱਭ ਪਾਪ ਦੋਏ ਰਾਜਾ ਮਹਿਤਾ, ਕਹਿਣ ਲੱਗੇ ਇਸ ਦੇ ਨਾਲ ਕੂੜ ਜਿਹੜਾ ਉਹ ਸਰਦਾਰ ਹੈ। ਕਾਮ ਨੂੰ ਪੁੱਛਿਆ ਜਾਂਦਾ ਸਲਾਹਾਂ ਕਿ ਦੱਸ ਕੀ ਕੰਮ ਕਰੀਏ। ਮਹਾਰਾਜ ਕਹਿੰਦੇ ਨੇ ਫਿਰ ਇੱਥੇ ਦੇਖੋ ਜਿਹੜੇ ਗਿਆਨੀ ਨੇ ਨਾ ਉਹ ਨੱਚਦੇ ਪਏ ਨੇ, ਗਿਆਨੀਆਂ ਲਈ ਸ਼ਬਦ ਨੱਚਦੇ ਵਰਤੇ ਆ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਜਿੱਥੇ ਕਾਮ ਸਲਾਹਕਾਰ ਹੋਵੇਗਾ ਉੱਥੇ ਕਦੀ ਟਿਕਾ ਨਹੀਂ ਆ ਸਕਦਾ। ਕਾਮ ਨੇਵ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਖੂਣੀ ਭਾਏ ਭਰੈ ਮੁਰਦਾਰ, ਗਿਆਨੀ ਨੱਚੈ। ਗਿਆਨੀ ਨੱਚਦਾ ਪਿਆ ਹੈ, ਵਾਜੇ ਵਾਵੇਂ ਰੂਪ ਕਰੇ ਸ਼ਿੰਗਾਰ। ਹੁਣ ਇੱਥੇ ਦੇਖਿਓ ਗਿਆਨੀ ਨੱਚਣ ਦਾ ਅਰਥ ਕੀ ਹੈ? ਉਹਦੇ ਕੋਲ ਗਿਆਨ ਹੈ, ਉਹ ਹਰ ਉਹ ਪੈਂਤੜਾ ਬਦਲਦਾ ਜਿਹਦੇ ਨਾਲ ਲੋਕ ਖੁਸ਼ ਹੋਣ। ਮਹਾਰਾਜ ਕਹਿੰਦੇ ਨੇ ਸਾਜ ਵੱਜਦਾ ਪਿਆ, ਜਿਹੜਾ ਗਿਆਨ ਵਿਆਨ ਕਹਾਉਂਦਾ ਉਹ ਕਿਸੇ ਦੀ ਸੁਰ ਦੱਬਿਆ ਨੱਚਦਾ ਖੁਦ ਪਿਆ ਹੈ। ਗਿਆਨੀ ਨੱਚੇ, ਹੁਣ ਇਹ ਕੁਝ ਹੀ ਹੁੰਦਾ, ਖਿਮਾ ਕਰਿਓ, ਪਿੱਛੋਂ ਸੁਰ ਜੱਬੀ ਜਾਂਦੀ ਏ, ਗਿਆਨੀ ਮੈਕ ਤੇ ਬੋਲਣ ਲੱਗ ਪੈਂਦਾ ਹੈ। ਕੀ ਇਹ ਆਸਾਂ ਕੀ ਵਾਰ ਦਾ ਬਚਨ ਸੱਤ ਨਹੀਂ? ਬਾਬੇ ਫਰੀਦ ਨੇ ਤਾਂ ਕਿਹਾ ਸੀ, ਫਰੀਦ ਦੁਨੀਆਂ ਸਾਰੀ ਵਾਜਾਂ ਹੈ, ਹਾਰਮੋਨੀਅਮ ਹੈ, ਇਹ ਸਤਾਰ ਹੈ, ਇਹ ਰਬਾਬ ਹੈ, ਜਦੋਂ ਕੋਈ ਤਾਰ ਛੇੜਦਾ ਉਹ ਕੁਝ ਵੱਜਣ ਲੱਗ ਪੈਂਦੀ ਹੈ। ਜਿਹਦੇ ਸਿਰ ਤੇ ਰੱਬ ਖਲੋਤਾ ਹੋਵੇ, ਗਿਆਨਵਾਨ ਹੋਵੇ, ਜਿਹੜਾ ਰੱਬ ਦਾ ਬੁਲਾਇਆ ਬੋਲਦਾ, ਕਿਸੇ ਦਾ ਵਜਾਇਆ ਵੱਜਦਾ ਨਹੀਂ। ਫਰੀਦਾ, ਦੁਨੀ ਵਜਾਈ ਵੱਜਦੀ, ਦੁਨੀਆਂ ਤਾਂ ਵਾਜਾ ਹੈ, ਤੂੰ ਵੀ ਵੱਜੇ ਨਾਲ, ਤੂੰ ਵੀ ਇਹਨਾਂ ਦੀ ਤਰ੍ਹਾਂ ਵੱਜੀ ਜਾ ਰਹੇ। ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਗਿਆਨੀ ਨੱਚੇ ਵਾਜੇ ਵਾਵੇਂ ਰੂਪ ਕਰੇ। ਸ਼ਿੰਗਾਰ ਕਈ ਤਰ੍ਹਾਂ ਦੇ ਰੂਪ ਬਣਾਉਂਦੇ ਨੇ, ਕਈ ਤਰ੍ਹਾਂ ਦੇ ਬਾਹਰ ਦੇ ਸ਼ਿੰਗਾਰ ਕਰਦੇ ਨੇ। ਉੱਚਾ ਕੂਕੈ ਵਾਧਾ ਗਾਵੇਂ, ਢਾਡੀ ਆ ਗਏ। ਉੱਚਾ ਕੂਕੈ ਉੱਚੀ ਉੱਚੀ ਕੂਕਦੇ ਪਏ ਨੇ। ਵਾਧਾਂ ਦਾ ਅਰਥ ਇੱਥੇ ਵਾਦ ਵਿਵਾਦ ਨਹੀਂ, ਵਾਰਾਂ, ਯੋਧਿਆਂ ਦੀਆਂ ਵਾਰਾਂ ਸੁਣਾਉਂਦੇ ਨੇ, ਲੜਾਈ ਦੀਆਂ ਗੱਲਾਂ ਸੁਣਾਉਂਦੇ ਨੇ, ਜੰਗ ਸੁਣਾਉਂਦੇ ਨੇ। ਉੱਚਾ ਕੂਕੈ ਵਾਧਾਂ ਗਾਵੇਂ, ਯੋਧਾਂ ਕਾ ਵਿਚਾਰ ਮੂਰਖ ਪੰਡਿਤ। ਹੁਣ ਇਹ ਸਾਰੇ ਬਾਬਾ ਜੀ ਨੂੰ ਸੰਤ ਕਿਵੇਂ ਮੰਨਣਗੇ? ਪੰਡਿਤ ਨੂੰ ਕਹਿ ਦਿੱਤਾ, ਗਿਆਨੀ ਨੂੰ ਕਹਿ ਦਿੱਤਾ, ਢਾਡੀ ਨੂੰ ਕਹਿ ਦਿੱਤਾ, ਗਾਉਣ ਵਾਲੇ ਨੂੰ ਕਹਿ ਦਿੱਤਾ। ਇਹਨਾਂ ਦੀ ਆਪਣੀ ਪੂਜਾ ਪ੍ਰਤਿਸ਼ਠਾ ਸੀ, ਤੇ ਜਿਹਦੀ ਪੂਜਾ ਨੂੰ ਸੱਟ ਵੱਜੇ ਉਹਨਾਂ ਕਿਹਾ, ਨਾ ਨਾ ਇਹਦੀ ਗੱਲ ਸੁਣੇ ਹੋਏ ਤਾਂ ਭੂਤ ਨਾ ਹੈ। ਸਾਹਿਬ ਕਹਿੰਦੇ ਨੇ, ਉੱਚਾ ਕੂਕੈ ਵਾਧਾ ਗਾਵੇਂ, ਯੋਧਾਂ ਕਾ ਵਿਚਾਰ ਮੂਰਖ ਪੰਡਿਤ, ਹਿਕਮਤ ਖੁੱਜਤ। ਆਹ ਦੋ ਸ਼ਬਦ ਨੇ, ਇੱਕ ਧੱਕਾ ਕਰਦਾ, ਦੂਜਾ ਦਲੀਲਾਂ ਨਾਲ ਗੱਲਾਂ ਰੋਜ਼ ਖੰਡਨ ਕਰ ਰਿਹਾ। ਸੰਜੈ ਕਰੈ ਪਿਆਰ, ਜਿੱਥੇ ਚਾਰ ਟਕੇ ਮਿਲਦੇ ਨੇ ਦਲੀਲ ਦੇ ਕੇ ਉਹਦੀ ਗੱਲ ਸਿੱਧ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ, ਸੰਜੈ ਦਰ ਤੇ ਮਾਇਆ ਇਕੱਠੀ ਕਰਨੀ, ਸੰਜੈ ਕਰੈ ਪਿਆਰ, ਧਰਮੀ ਧਰਮ ਕਰੈ ਗਾਵਾਵੇਂ, ਤੇ ਜਿਹੜੇ ਸਮਾਧੀਆਂ ਲਾ ਕੇ ਬੈਠੇ ਨੇ, ਪਰਮਾਰ ਤੋਂ ਪਰਿਵਾਰ ਤੋਂ ਦੂਰ ਨੇ, ਉਹ ਅਸੀਂ ਕਹਿੰਦੇ ਧਰਮ ਕਮਾ ਰਹੇ ਹਾਂ। ਤੇ ਜਿੰਨਾ ਜਪ ਕਰਦੇ ਨੇ, ਗਿਣਤੀ ਕਰਕੇ ਕਹਿੰਦੇ ਨੇ, ਰੱਬਾ ਇੰਨਾ ਜਪ ਕੀਤਾ, ਹੁਣ ਤਾਂ ਅਸੀਂ ਮੁਕਤੀ ਕੇ ਅਧਿਕਾਰੀ ਹਾਂ। ਮਹਾਰਾਜ ਕਹਿੰਦੇ ਨੇ, ਕਾਹਦੇ ਸੌਦੇ, ਧਰਮੀ ਧਰਮ ਕਰੈ ਗਾਵਾਵੇਂ, ਮੰਗੈ ਮੋਖ ਦੁਆਰ, ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ। ਆਖੇ ਬਾਬਾ ਜੀ ਕਹਿੰਦੇ ਨੇ, ਕਿਸੇ ਨੂੰ ਛੇੜ ਕੇ ਦੇਖੋ, ਹਰ ਬੰਦਾ ਕਹਿੰਦਾ ਮੈਂ ਮੁਕੰਮਲ, ਮੈਂ ਪੂਰਾ, ਕੋਈ ਘਾਟਾ ਮੰਨਣ ਨੂੰ ਤਿਆਰ ਨਹੀਂ, ਘੱਟ ਨਾ ਕੋਈ। ਆਖੇ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ, ਜਾਪੈ ਗੁਰਮੁਖੋ। ਜਿਨ੍ਹਾਂ ਨੂੰ ਇਹ ਸੱਚਾਈ ਕਹੀ ਉਹਨਾਂ ਕਿਹਾ, ਨਾ ਇਹਨੂੰ ਐਵੇਂ ਸੰਤ ਮੰਨਦੇ ਹੋਏ ਤਾਂ ਭੂਤ ਨਾ ਆਖੇ, ਇਕੱਲਾ ਹਿੰਦੂ ਨਹੀਂ। ਜੇ ਮੁਸਲਮਾਨ ਕੋਲ ਜਾਂਦੇ ਨੇ ਤੇ ਦੇਖੋ, ਕਾਜ਼ੀ, ਪੰਜਾਬ ਦਾ ਸੂਬੇਦਾਰ, ਦੌਲਤ ਖਾਂ ਮਸੀਤ 'ਚ ਖਲੋਤਾ ਤੇ ਗੁਰੂ ਨਾਨਕ ਸਾਹਿਬ ਮਸਜਿਦ 'ਚ ਖਲੋਤੇ ਖੱਸਦੇ ਪਏ ਨੇ। ਹੁਣ ਦੇਖੋ ਉਸ ਵਕਤ ਹਕੂਮਤ ਉਹਨਾਂ ਦੀ, ਤੇ ਉਹਨਾਂ ਦੇ ਧਰਮ ਅਸਥਾਨ ਤੇ ਜਾ ਕੇ ਮੁਸਕਰਾ ਪੈਣਾ, ਤੇ ਉਹ ਨਮਾਜ਼ ਪੜ੍ਹਦੇ ਨੇ, ਬਾਬਾ ਜੀ ਪਿੱਛੇ ਖਲੋਤੇ ਉੱਚੀ ਉੱਚੀ ਖੱਸਣ ਲੱਗ ਪਏ, ਉਹਨਾਂ ਨਮਾਜ਼ ਅਦਾ ਕਰਕੇ ਕਿਹਾ, ਨਮਾਜ਼ ਕਜ਼ਾ ਕਰ ਦਿੱਤੀ। ਬਾਬਾ ਜੀ ਨੇ ਕਿਹਾ, ਨਾ ਮੈਂ ਤੇ ਨਹੀਂ ਕੀਤੀ, ਤੁਸਾਂ ਕੀਤੀ। ਕਹਿਣ ਲੱਗੇ, ਤੂੰ ਹੱਸਿਆ, ਅਸੀਂ ਨਮਾਜ਼ ਪੜ੍ਹੀ, ਅਸੀਂ ਝੁਕੇ, ਅਸੀਂ ਸਜਦੇ ਕੀਤੇ, ਅਸੀਂ ਤੋਬਾ ਕੀਤੀ। ਬਾਬਾ ਜੀ ਨੇ ਕਿਹਾ, ਝੂਠ ਬੋਲਦੇ ਹੋ, ਜ਼ਬਾਨ ਬੋਲਦੀ ਰਹੀ, ਸਰੀਰ ਕਸਰਤ ਕਰਦਾ ਰਿਹਾ, ਆਪਣੇ ਮਨਵੇ ਨੂੰ ਪੁੱਛ ਕੇ ਦੇਖੋ ਤੁਹਾਡਾ ਮਨ ਕਿੱਥੇ ਸੀ। ਹੁਣ ਇਹ ਸੱਚ ਕਹਿਣਾ ਤੇ ਕੀ ਉਹ ਕਾਜ਼ੀ ਬਰਦਾਸ਼ਤ ਕਰੂਗਾ? ਉਹ ਬੇਤਾਲਾ ਕਹੇਗਾ? ਉਹਨੂੰ ਪਤਾ, ਉਹਨੇ ਕਹਿਣਾ, ਛੱਡੋ ਇਹ ਸ਼ਦਾਈ ਦੀ ਗੱਲ ਨਾ ਸੁਣਿਓ। ਅੱਜ ਵੀ ਜਦੋਂ ਕੋਈ ਸੱਚ ਬੋਲਦਾ, ਬਹੁ ਗਿਣਤੀ ਜਿਹਦੇ ਪਿੱਛੇ ਹੋਵੇ, ਉਹ ਇਕੱਲੇ ਸੱਚ ਬੋਲਣ ਵਾਲੇ ਨੂੰ ਕਹੇਗਾ, ਛੱਡੋ ਪਰਾਂ, ਇਹ ਤਾਂ ਮੂਰਖ ਹੈ, ਮੂਰਖ ਦੀ ਗੱਲ ਕੀ ਸੁਣਨੀ ਹੈ। ਮਹਾਰਾਜ ਜੀ ਨੇ ਕਿਹਾ, ਤੁਹਾਡਾ ਅੰਦਰ ਕਿੱਥੇ? ਹੁਣ ਇਹ ਬੇਨਤੀ ਹੈ, ਇਕੱਲਾ ਪੰਡਿਤ ਨਹੀਂ, ਮੈਂ ਕਹਿੰਦਾ ਆਪਾਂ ਵੀ ਇਹਦੇ ਵਿੱਚ ਸ਼ਾਮਿਲ ਹਾਂ, ਸਿੱਖ ਵੀ ਇਹਦੇ ਵਿੱਚ ਸ਼ਾਮਿਲ ਹੈ। ਉਹਨੇ ਕਿਹਾ, ਅਸੀਂ ਨਮਾਜ਼ ਪੜ੍ਹੀ। ਮਹਾਰਾਜ ਜੀ ਨੇ ਕਿਹਾ, ਕਾਜ਼ੀ, ਝੂਠ ਨਾ ਬੋਲ, ਆਪਣੀ ਸੁਰਤ ਨੂੰ ਪੁੱਛ, ਤੇਰਾ ਸਰੀਰ ਮਸਜਿਦ ਵਿੱਚ ਸੀ ਤੇ ਤੇਰੇ ਅੰਦਰ ਵਾਲੀ ਸੁਰਤ ਤਾਂ ਘੋੜੀ ਦੇ ਵਿਛੇਰੇ ਪਿੱਛੇ ਤੁਰੀ ਫਿਰਦੀ ਸੀ। ਨਵਾਬ ਨੇ ਕਿਹਾ, ਵੀ ਕਾਜ਼ੀ ਫਸ ਗਿਆ, ਹੁਣ ਇਹ ਸੀ ਸੱਚ, ਦਰਪਣ ਦੀ ਨਿਆਈ, ਚਿਹਰੇ ਦਿਖਾ ਦਿੱਤੇ। ਨਵਾਬ ਨੇ ਕਿਹਾ, ਮੈਂ ਤਾਂ ਸੀ, ਮਹਾਰਾਜ ਜੀ ਨੇ ਕਿਹਾ ਇਹ ਤਾਂ ਸੁਲਤਾਨਪੁਰ ਸੀ, ਤੂੰ ਤਾਂ ਕਾਬਲ ਘੋੜੇ ਖਰੀਦਣੇ, ਮੈਂ ਹੱਸਿਆ ਤਾਂ ਸਾਂ, ਯਾ ਅੱਲਾਹ ਨਾਮ ਤੇਰਾ ਜੀਵ ਤੋਂ ਲੈਂਦੇ ਨੇ ਤੇ ਮਨ ਕਰਕੇ ਘਰ ਦੇ ਸੌਦੇ ਕਰਦੇ ਪਏ। ਹੁਣ ਇਹ ਲੋਕ ਬਰਦਾਸ਼ਤ ਕਰਨਗੇ ਬਾਬੇ ਨਾਨਕ ਨੂੰ? ਉਹਨਾਂ ਕਿਹਾ ਛੱਡੋ ਜੀ, ਇਹ ਭੂਤ ਖੈ, ਵਿਦਵਾਨ ਪੜ੍ਹਿਆ ਹੁੰਦਾ, ਉਹਦੇ ਗ੍ਰੰਥਾਂ ਦੇ ਗੱਡੇ ਲੱਦੇ ਨੇ, ਪਿੱਛੇ ਚੇਲੇ ਵੀ ਕਿਤਾਬਾਂ ਚੁੱਕੀ ਹੁੰਦੇ ਨੇ, ਤੇ ਬਾਬਾ ਖਲੋ ਕੇ ਕਹਿੰਦਾ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਸ। ਕਹਿਣ ਲੱਗੇ ਗੱਡੇ ਚੁੱਕੀ ਫਿਰ ਨਾ, ਨਾਨਕ ਲੇਖ ਹੈ ਇੱਕ ਗੱਲ, ਖੁਰਖੋ ਮੈਂ ਚੱਖਣਾ ਝਾਕ। ਤੁਸੀਂ ਸੋਚੋ ਵੀ ਜਿਹਦੇ ਪੜ੍ਹੇ ਹੋਏ ਗ੍ਰੰਥਾਂ ਦੇ ਗੱਡੇ ਲੱਦੇ ਹੋਣ, ਉਹਨੂੰ ਕਹਿਣਾ ਝੱਖ ਮਾਰਨਾ ਪਿਆ ਕਿ ਉਹ ਬੰਦਾ ਕਹੇਗਾ? ਉਹਨੇ ਕਹਿਣਾ ਛੱਡੋ ਛਦਾਈ, ਇਹਨੂੰ ਕੀ ਪਤਾ ਪੜ੍ਹਾਈ ਦਾ। ਇਹਨਾਂ ਲੋਕਾਂ ਨੇ ਕਿਸੇ ਭੂਤ ਕਿਹਾ, ਕਿਸੇ ਬੇਤਾਲਾ ਕਿਹਾ, ਜੇ ਪੰਡਿਤ ਜਨੇਊ ਪਾਉਣ ਆਉਂਦਾ ਤੇ ਇੱਕੋ ਦਮ ਦੇਖੋ। ਮਹਾਰਾਜ ਨੇ ਇਹ ਨਹੀਂ ਕਿਹਾ ਮੈਂ ਨਹੀਂ ਪਾਉਂਦਾ। ਗੁਰਮੁਖੋ ਬਾਣੀ ਪੜ੍ਹੋ, ਕਿਉਂਕਿ ਅਸੀਂ ਜਦੋਂ ਕਥਾ ਵਿਚਾਰ ਕਰਨੇ ਆ ਨਾ, ਸਾਡੇ ਵਿੱਚ ਦਵੈਸ਼ ਕਰਮ ਕਰਦੀ ਹੈ। ਜਦੋਂ ਕਾਜ਼ੀ ਦੀ ਗੱਲ ਆਉਂਦੀ ਹੈ, ਅਸੀਂ ਲਾ ਲਾ ਕੇ ਐਂ ਪੂਰਾ ਮਸਾਲਾ। ਹਿੰਦੂ ਪੰਡਿਤ ਦੀ ਗੱਲ ਹੋਵੇ, ਲਾ ਕੇ ਮਸਾਲੇ, ਪਰ ਜਿਹੜੀ ਗੁਰੂ ਨੇ ਤੱਤ ਗੱਲ ਕਹੀ ਉਹ ਤਾਂ ਕੀਤੀ ਨਾ। ਕਿ ਬਾਬਾ ਜੀ ਨੇ ਕਿਹਾ ਮੈਂ ਜਿਹਨੂੰ ਨਹੀਂ ਪਾਉਂਦਾ? ਕਹਿਣ ਲੱਗੇ ਮੈਂ ਪਾਉਂਦਾ ਹੈ, ਪਰ ਕੀ ਕਰਾਂ ਜਿਹੜਾ ਮੈਂ ਪਾਉਣਾ ਚਾਹੁੰਦਾ ਤੂੰ ਖੁਦ ਨਹੀਂ ਪਾਇਆ ਹੋਇਆ। ਕਹਿਣ ਲੱਗੇ ਮੈਂ ਚਮੜੀ ਦੇ ਧਾਗੇ ਨਹੀਂ, ਆਤਮਾ ਦੇ ਧਾਗੇ ਪਾਉਣੇ ਚਾਹੁੰਦਾ। ਅਤੇ ਗੁਰੂ ਸਾਹਿਬ ਨੇ ਖੁਦ ਕਿਹਾ ਦਇਆ ਕਪਾਹ। ਹੁਣ ਦਇਆ ਕਪਾਹ ਤਾਂ ਪਚਾਕਾਂ ਮਾਰ ਕੇ ਨਿਕਲ ਗਏ। ਦਇਆ ਦੀ ਵਿਆਖਿਆ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਧਰਮ ਦੀ ਮਾਂ ਹੀ ਦਇਆ ਹੈ। ਜਿੱਥੇ ਧਰਮ ਵਿੱਚ ਦਇਆ ਨਹੀਂ, ਉਹ ਧਰਮ ਕਹਾਣ ਦਾ ਹੱਕ ਨਹੀਂ। ਦਇਆ ਕਪਾਹ। ਅਤੇ ਜੇ ਮੁਸਲਮਾਨ ਆਉਂਦਾ ਕਹਿਣ ਲੱਗੇ ਕਿਹੜੀ ਮਸਜਿਦ ਵਿੱਚ ਜਾਣਾ ਹੈ? ਮੇਰ ਮਸੀਤ, ਤਰਸ ਨੂੰ ਮਸੀਤ ਬਣਾ। ਦਇਆ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਂ ਪਰ ਰੱਖਿਆ ਜਿਨਸੂਤ। ਦਇਆ ਕਪਾਹ, ਸੰਤੋਖ ਸੂਤ ਜਤ। ਹੁਣ ਇਹਦੇ ਅਰਥ ਕਰਕੇ ਚਲੇ ਜਾਈਏ ਅੱਗੇ। ਇਹ ਤਾਂ ਪ੍ਰੈਕਟੀਕਲ ਆਤਮਾ ਦਾ ਜੰਜੂ ਹੈ, ਇਹ ਇਕੱਲਾ ਹਿੰਦੂ ਲਈ ਨਹੀਂ, ਪੂਰੇ ਮਾਨਵ ਮਾਤਰ ਲਈ। ਜਿਹਨੇ ਆਤਮਾ ਲਈ ਕੋਈ ਧਰਮ ਕਮਾਉਣਾ ਅਤੇ ਇਹਨਾਂ ਗੁਣਾਂ ਨੂੰ ਕਮਾਉਣਾ ਪਏਗਾ। ਉਹਦੇ ਅੰਦਰ ਤਰਸ ਹੋਵੇ, ਉਹਦੇ ਅੰਦਰ ਸਬਰ ਹੋਵੇ, ਉਹਦੇ ਅੰਦਰ ਇੰਦਰੀਆਂ ਨੂੰ ਜਿੱਤਣ ਦੀ ਸ਼ਕਤੀ ਜਤ ਹੋਵੇ, ਉਹਦੇ ਕੋਲ ਸੱਤ ਹੋਵੇ। ਮਹਾਰਾਜ ਕਹਿੰਦੇ ਜੇ ਖਈ ਆਲਾ ਮੈਂ ਭਰੀ ਬਰਾਦਰੀ 'ਚ ਕਹਿੰਦਾ ਮੈਨੂੰ ਪਾ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾਂ ਜੀ ਕਾਂ। ਖਈ ਤਾਂ ਪਾਂਡੇ ਘੱਤ, ਖਈ ਨਾ ਤਾਂ ਨਹੀਂ ਕੀਤੀ, ਖਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਉਹਨੇ ਕਿਹਾ ਹੱਦ ਹੋ ਗਈ, ਬਰਾਦਰੀ ਇਕੱਠੀ ਕੋਈ ਹੈ। ਬਾਬਾ ਕਾਲੂ ਨੇ ਕਿਹਾ ਬੇਟਾ ਦੇਖ ਨਵੀਂ ਗੱਲ ਕਰਨ ਲੱਗਾ। ਕਹਿਣ ਲੱਗੇ ਪਿਤਾ ਜੀ ਚੌਕੜ ਮੁੱਲ ਅਨਾਇਆ, ਇਹ ਚਾਰ ਕੌਡੀਆਂ ਦਾ ਬਾਜ਼ਾਰ 'ਚੋਂ ਖਰੀਦ ਕੇ ਲਿਆਏ ਨੇ, ਚੌਕੜ ਦਰ 'ਤੇ ਚਾਰ ਕੌਡੀਆਂ। ਚੌਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ, ਸਿੱਖਾਂ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਥੀਆ, ਉਹ ਮੂਵਾਂ ਉਹ ਝੜ ਪਿਆ ਵੇ ਤੱਗਾ ਗਇਆ ਜਨੇਊ ਜੀ ਦਾ। ਹੁਣ ਇੱਥੇ ਭਰੀ ਬਰਾਦਰੀ ਵਿੱਚ ਇੱਕ ਸ਼ਬਦ ਕਹਿਣਾ ਇਕੱਠ ਵਿੱਚ, ਅਤੇ ਦੇਖੋ ਜਿਹਨੂੰ ਇਹ ਸੁਣਿਆ ਉਹ ਇਹੀ ਕਹੇਗਾ ਛੱਡੋ ਇਹ ਤਾਂ ਉਲਟੀ ਗੱਲ ਕਰਦੇ ਨੇ। ਬਾਬਾ ਜੀ ਨੂੰ ਇਹੀ ਕਹੇਗਾ, ਹਜ਼ੂਰ ਨੇ ਕਿਹਾ ਚਮੜੀ 'ਤੇ ਧਾਗੇ ਨਹੀਂ। ਦੇਖੋ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਸ਼ਬਦ ਦੇ ਕਹਿਣ ਤੋਂ ਸੰਕੋਚ ਨਹੀਂ ਕਰਦਾ, ਕਿਸੇ ਵੀ ਬਾਹਰ ਦੇ ਚਿੰਨ੍ਹ ਨੂੰ ਸਵੀਕ੍ਰਿਤੀ ਨਹੀਂ ਦਿੱਤੀ ਗਈ। ਸੱਚਾਈ ਹੈ, ਚਾਹੇ ਜਨੇਊ ਸੀ, ਚਾਹੇ ਮੁੰਦਰਾ ਨੇ, ਭਸਮ ਹੈ ਭਾਵੇਂ ਸੁੰਨਤ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਚਿੰਨ੍ਹਾਂ ਦੇ ਵਿਰੋਧ। ਜਦੋਂ ਬਾਹਰ ਦੇ ਚਿੰਨ੍ਹ ਰਹਿ ਜਾਣ ਅਤੇ ਅੰਦਰੋਂ ਧਰਮ ਗਵਾਚ ਜਾਏ, ਉਹ ਤਾਂ ਇਸ ਤਰ੍ਹਾਂ ਜਿਵੇਂ ਮੁਰਦੇ ਉੱਤੇ ਕਿਸੇ ਨੇ ਖੱਪਣ, ਲਾਸ਼ ਉੱਤੇ ਕਿਸੇ ਨੇ, ਮੰਨ ਲਓ ਕਿ ਸੋਹਣੇ ਕੱਪੜੇ ਪਾਏ, ਹੁਣ ਉਹਨਾਂ ਕੱਪੜਿਆਂ ਦਾ ਕੀ ਅਸਰ, ਕਿਉਂਕਿ ਜਿਹਦੇ 'ਤੇ ਪਾਏ ਉਹਦੇ ਵਿੱਚ ਤਾਂ ਜਿੰਦ ਹੀ ਨਹੀਂ, ਬਾਹਰੋਂ ਚਿੰਨ੍ਹ ਪਾਏ ਨੇ, ਅੰਦਰ ਤਾਂ ਜਿੰਦ ਹੀ ਨਹੀਂ। ਮਹਾਰਾਜ ਜੀ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗੱਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਂ ਨਾ ਪਾਏ। ਕੀ ਉਹ ਲੋਕ ਕਹਿਣਗੇ ਸੰਤ? ਉਹਨਾਂ ਕਿਹਾ ਸ਼ਰਾਰਤੀ ਹੈ, ਇਹ ਝੂਠ ਬੋਲਦੇ ਨੇ, ਇਹਨਾਂ ਉਲਟੀ ਗੱਲ ਕਰਨੀ ਹੈ। ਇੱਕ ਸਲੋਕ ਹੋਰ ਕਹਿ ਕੇ ਅੱਗੇ ਆਪਾਂ ਤੁਰਨੇ ਹਾਂ। ਮਹਾਰਾਜ ਜੀ ਨੇ ਜੇ ਧਾਗੇ ਦੀ ਗੱਲ ਕੀਤੀ, ਹਜ਼ੂਰ ਦੀ ਵਿਆਖੀ ਬੜੀ ਨਿਰਾਲੀ ਸੀ। ਕਹਿਣ ਲੱਗੇ ਆ ਅੱਖਾਂ ਰੋਜ਼ ਲੋਕਾਂ ਨੂੰ ਦੇਖਦੀਆਂ ਨੇ, ਪਰਾਇਆ ਤਨ ਅਤੇ ਪਰਾਇਆ ਧਨ, ਕਹਿੰਦੇ ਨੇ ਇੱਥੇ ਧਾਗਾ ਪਾਏ ਅੱਖਾਂ 'ਚ, ਅੱਖਾਂ 'ਤੇ ਧਾਗਾ ਪਾ, ਇੰਦਰੀਆਂ ਤੇਰੀਆਂ ਕਾਬੂ ਵਿੱਚ ਨਹੀਂ, ਇੰਦਰੀਆਂ 'ਤੇ ਧਾਗਾ ਪਾ, ਜ਼ਬਾਨ ਤੇਰੀ ਝੂਠ ਬੋਲਦੀ ਹੈ ਜ਼ਬਾਨ 'ਤੇ ਧਾਗਾ ਪਾ, ਕੰਨ ਤੇਰੇ ਗੰਧਨ ਵੈਣ ਨਿੰਦਿਆ ਸੁਣਦੇ ਨੇ ਇਹਦੇ 'ਤੇ ਧਾਗਾ ਪਾ, ਪੈਰਾਂ ਨਾਲ ਬੁੱਠੇ ਰਸਤੇ 'ਤੇ ਤੁਰਨਾ ਇੱਥੇ ਧਾਗਾ ਪਾ, ਲੋਕਾਂ ਦੇ ਹੱਕ ਖੋਹ ਕੇ ਖਾਂਦਾ, ਕਾਹਦਾ ਤੂੰ ਹਿੰਦੂ, ਆਪਣੇ ਹੱਥਾਂ ਨੂੰ ਧਾਗੇ 'ਚ ਬੰਨ। ਹੁਣ ਇਹ ਗੱਲ ਵਿਦਵਾਨ ਪੰਡਿਤ ਨੂੰ ਕਹਿਣੀ, ਉਹਨਾਂ ਲੋਕਾਂ ਕਿਹਾ ਨਾ, ਕੋਈ ਅੱਖ ਹੈ ਭੂਤ ਨਾ ਕੋ ਕਹੇ, ਬੇਤਾਲਾ ਤੱਗ ਨਾ ਇੰਦਰੀ, ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੇ, ਵਟ ਧਾਗੈ ਅਵਰਾਂ ਘੱਤੈ, ਲੈ ਪਹਾੜ ਕਰੇ ਵਿਆਹ, ਕਡ ਕਾਗਲ ਦੱਸੈ ਰਾਹਾਂ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਕਿੰਨੀ ਹੈਰਾਨੀ ਦੀ ਗੱਲ, ਮਨ ਅੰਧਾ ਨੌ ਸੁਜਾਣ। ਕਹਿਣ ਲੱਗੇ ਮਨ ਦਿਆ ਅੰਨਿਆ, ਬਾਹਰੋਂ ਗਿਆਨੀ ਬਣਿਆ ਬੈਠਾ, ਉਹਨਾਂ ਗਿਆਨੀਆਂ ਨੇ ਕਿਹਾ ਕਿ ਭੂਤਨਾ ਤੇ ਬੈਤਾਲਾ ਹੈ, ਕੱਲਾ ਇਹ ਨਹੀਂ, ਨਮਾਜ਼ ਪੜ੍ਹ ਰਿਹਾ ਕੋਈ, ਇਹਨੂੰ ਬਿਲਕੁਲ ਕਟਾਕਸ਼ ਨੱਚ ਨਾ ਲਿਜਾਇਓ। ਤੁਸੀਂ ਕਹੋਗੇ ਸ਼ਾਇਦ ਤਰਕਾਂ ਵਾਲੀ ਗੱਲ ਕਰਨ ਲੱਗ ਪਏ, ਅੱਗੇ ਅਸੀਂ ਦੇਖਾਂਗੇ ਭਇਆ ਦੀਵਾਨਾ ਸ਼ਾਕ, ਇਹ ਖੁਸ਼ਕ ਗਿਆਨ ਨਹੀਂ ਬਾਬੇ ਦਾ, ਉਹ ਆਪ ਭਿੱਜੇ ਨੇ। ਹੁਣ ਉਹ ਨਮਾਜ਼ ਅਦਾ ਕਰਦਾ, ਵਜੂ ਕਰਦਾ, ਅਤੇ ਕੱਲਾ ਨਹੀਂ, ਜਿੰਨੇ ਮਹਾਂਪੁਰਖ ਕਰਨੀ ਕਮਾਣੀ ਵਾਲੇ ਹੋਏ ਨੇ, ਚਾਹੇ ਹਿੰਦੂਇਜ਼ਮ 'ਚ ਨੇ, ਉਹ ਸੱਚਮੁੱਚ ਸੱਚ ਕਹਿਣਗੇ ਕਿ ਤੇਰੇ ਬਾਹਰ ਦਾ ਪਖੰਡ ਅਤੇ ਸਾਥ ਨਹੀਂ ਚੱਲਣਾ। ਬਾਬਾ ਫਰੀਦ ਸਾਹਿਬ ਸ਼ਰੀ ਨੇ, ਇੰਨੀ ਸ਼ਰ੍ਹਾਂ ਦੇ ਪਾਬੰਦ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਉੱਠ ਫਰੀਦਾ ਉਜੂ ਸਾਜ, ਸੁਬਾਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਨਮਾਜ਼ ਦੇ ਨੇ ਪਾਬੰਦ ਨੇ ਕਿ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਪਰ ਜਦੋਂ ਉਹਨਾਂ ਸਾਹਮਣੇ ਕੋਈ ਪਖੰਡੀ ਨਮਾਜ਼ੀ ਮਿਲਦਾ ਤੇ ਉਹ ਵੀ ਬਾਹਰ ਦੇ ਚਿੰਨ੍ਹਾਂ ਨੂੰ ਲੈ ਕਹਿੰਦੇ ਨੇ ਕੰਨ ਮੁਸੱਲਾ ਸੂਬ ਗਲ, ਚਿੰਨ੍ਹ ਹੈ ਬਾਹਰ ਮੁਸੱਲਾ ਨਮਾਜ਼ ਪੜ੍ਹ ਲਈ, ਗਲ 'ਚ ਸੂਬ ਚੋਲਾ ਸੂਫੀਆਂ ਵਾਲਾ ਪਾਇਆ, ਕੰਨ ਮੁਸੱਲਾ ਸੂਬ ਗਲ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ ਰਾਤ। ਧੰਨ ਗੁਰੂ ਨਾਨਕ ਸਾਹਿਬ ਦੇਖਦੇ ਨੇ ਕਿ ਨਮਾਜ਼ ਪੜ੍ਹਨ ਤੋਂ ਪਹਿਲਾਂ ਕਹਿੰਦਾ ਕੱਪੜੇ ਬਦਲੀਏ, ਪੁੱਛੀਏ ਕਿਉਂ, ਕਹਿੰਦਾ ਖੂਨ ਲੱਗ ਗਿਆ, ਮਲ ਮੂਤਰ ਨਾਲ ਗੰਦਗੀ ਨਾਲ ਪਲੀਤ ਹੋ ਗਿਆ। ਬਾਬਾ ਜੀ ਕਹਿੰਦੇ ਨੇ ਗੱਲ ਸੁਣੋ ਮੇਰੀ, ਬਾਹਰ ਦੇ ਕੱਪੜੇ ਤੇ ਖੂਨ ਦਾ ਤੁਬਕਾ ਡਿੱਗੇ ਤੇ ਅੱਲਾ ਨੂੰ ਪ੍ਰਵਾਨ ਨਹੀਂ ਕੱਪੜਾ, ਨਮਾਜ਼ ਨੂੰ ਸ਼ਰ੍ਹਾਂ ਨੂੰ ਪ੍ਰਵਾਨ ਨਹੀਂ। ਪਰ ਮੈਂ ਤੇਰੇ ਮਨ ਨੂੰ ਪੁੱਛਣਾ ਚਾਹੁੰਦਾ ਵਾਂ, ਜਿਹੜਾ ਰੋਜ਼ ਹੀ ਗਰੀਬਾਂ ਦਾ ਹੱਕ ਖੋ ਕੇ ਖੂਨ ਨਾਲ ਭਿੱਜਾ ਪਿਆ, ਇਹ ਰੱਬ ਨੂੰ ਪ੍ਰਵਾਨ ਹੈ? ਹੁਣ ਇਹ ਨਮਾਜ਼ੀ ਨੂੰ ਗੱਲ ਕਹਿ ਦੇਣੀ, ਉਹ ਕਹੇਗਾ ਅੱਗੋਂ? ਮਹਾਰਾਜ ਜੀ ਨੇ ਕਿਹਾ ਜੇ ਰੱਤ ਲੱਗਾ ਕੱਪੜੇ, ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ, ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ, ਮੁੱਖ ਲੇਖੋ ਜੇ ਰੱਬ ਦਾ ਨਾਂ ਲੈਣਾ ਤੇ ਦਿਲ ਦੀ ਸਫਾਈ ਕਰਕੇ ਲੈ। ਸਾਹਿਬ ਨੇ ਦੂਜਾ ਬਚਨ ਕਿਹਾ, ਉਹ ਦੋਨਾਂ ਨਾਲ ਸੰਬੰਧ ਸੀ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕੁਛ ਉਦਾਹਰਨਾਂ ਸਨ, ਜੇ ਜੋਗੀ ਮਿਲਦਾ ਉਹਨੂੰ ਹਜ਼ੂਰ ਕਹਿੰਦੇ ਨੇ ਕਿ ਸਿੱਧ ਸ਼ਿਪ ਬੈਠੇ ਪਰਬਤੀ, ਇਹ ਠੀਕ ਹੈ ਭਾਵੇਂ ਭਾਈ ਸਾਹਿਬ ਦੀ ਰਚਨਾ ਹੈ ਤਾਂ ਹਜ਼ੂਰ ਦੇ ਮੁੱਖ ਤੋਂ ਕਹਾਇਆ ਉਹਨਾਂ, ਸਿੱਧ ਸ਼ਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਜੋਗੀ ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਏ, ਸਾਰਾ ਦਿਨ ਰਾਤ ਤੂੰ ਪਿੰਡੇ ਤੇ ਸਵਾਹ ਵਾਲੀ ਬੈਠਾ ਹੈ। ਹੁਣ ਜਦੋਂ ਰਾਜਿਆਂ ਨਾਲ ਇਹ ਗੱਲਾਂ ਹੋਈਆਂ, ਪੰਡਿਤ ਵਿਦਵਾਨਾਂ ਨਾਲ ਹੋਈਆਂ, ਪਖੰਡੀਆਂ ਦਾ ਪਾਜ ਉਘਾੜਿਆ, ਉਹਨਾਂ ਕਿਹਾ ਇਹ ਭੂਤਨਾ ਹੈ। ਤੇ ਜਦੋਂ ਜਰਵਾਣਿਆਂ ਨਾਲ ਟੱਕਰ ਲਈ, ਉਹਨਾਂ ਕਿਹਾ ਬੇਤਾਲਾ, ਇਹ ਤੇ ਜ਼ਿੰਦਗੀ ਦੇ ਤਾਲ ਤੋਂ ਖੁੰਝਾ ਹੈ। ਚੰਗੇ ਭਲੇ ਬਾਪੂ ਦੇ ਘਰ ਕੰਮ ਚੱਲਦਾ, ਪਿਓ ਪਿਤਾ ਪਟਵਾਰੀ ਨੇ ਤੇ ਰਬਾਬ ਚੁੱਕੀ, ਲੋਕ ਅਹਿਮਨਾਬਾਦ ਨੂੰ ਛੱਡਦੇ ਪਏ ਨੇ, ਅੱਗ ਲੱਗੀ ਤੇ ਬਾਬਾ ਰਬਾਬ ਲੈ ਕੇ ਅਹਿਮਨਾਬਾਦ ਵਿੱਚ ਵੜਦਾ ਪਿਆ, ਟੱਕਰ ਲੈਣ ਚੱਲ ਪਏ, ਲੋਕ ਰੋਂਦੇ ਪਏ ਨੇ ਤੇ ਬਾਬਾ ਰਬਾਬ ਜਾ ਕੇ ਬਾਬਰ ਦੇ ਕੈਂਪ ਨੇੜੇ ਉੱਚੀ ਗਾ ਰਿਹਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ। ਉੱਥੇ ਆਵਾਜ਼ ਦੇ ਰਹੇ ਨੇ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਰਾਜਿਆਂ ਸਾਹਮਣੇ ਖਲੋ ਕੇ ਕਹਿੰਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਾਂਦਾ ਪਾਇਨ ਘਾਉ ਰਤ ਪਿੱਤ ਕੁੱਤਿਓ ਚੱਟ ਜਾਓ। ਮਹਾਰਾਜ ਜੀ ਨੇ ਰਾਜਿਆਂ ਨਾਲ ਪਖੰਡੀਆਂ ਨਾਲ ਪਰਪੰਚੀਆਂ ਨਾਲ ਜਦੋਂ ਵਾਰਤਾਲਾਪ ਕੀਤੀ ਸੱਚੇ ਬਾਬਾ ਜੀ ਨੇ ਕਿਹਾ ਭਾਈ ਮੈਨੂੰ ਕਿਸੇ ਨੇ ਭੂਤ ਕਿਹਾ, ਕਿਸੇ ਨੇ ਬੇਤਾਲ ਕਿਹਾ, ਕਿਸੇ ਨੇ ਕਿਹਾ ਛੱਡੋ ਇਹ ਸਧਾਰਨ ਆਦਮੀ ਹੈ, ਕੋਈ ਆਖੇ ਭੂਤ ਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਬਾਬਾ ਜੀ ਕਹਿੰਦੇ ਨੇ ਨਹੀਂ ਮੈਂ ਰੁੱਖਾ ਨਹੀਂ। ਸੱਚ ਕਹਿੰਦਾ ਡਾਕਟਰ ਬਲਬੀਰ ਸਿੰਘ ਹੁਣੀ ਭਾਈ ਵੀਰ ਸਿੰਘ ਦੇ ਛੋਟੇ ਭਰਾਤਾ, ਉਹਨਾਂ ਨੇ ਮੁੱਦਤ ਪਹਿਲਾਂ ਇੱਕ ਲੇਖ ਲਿਖਿਆ ਸੀ ਰਬਾਬ, ਉਹਦੇ ਵਿੱਚੋਂ ਇੱਕ ਦੋ ਥੋੜ੍ਹਾ ਜਿਹਾ ਆਪ ਇਕਾਗਰਤਾ ਬਣਾਇਓ, ਜੋ ਬੇਨਤੀ ਕਰਨੀ ਹੈ ਦੀਵਾਨਾਪਨ ਕੀ ਹੈ। ਦੀਵਾਨਾਪਨ ਇੱਕ ਧੁਨ ਹੈ, ਪਤੰਗਾ ਤੁਰਦਾ, ਸਿਆਣੇ ਲੋਕ ਤਾਂ ਕਹਿਣਗੇ ਛੱਡੋ ਭਰਾ ਸੜੇਗਾ, ਪਰ ਸ਼ਦਾਈ ਹੋਇਆ ਹੈ ਨਾ ਦੀਵਾਨਾ ਹੋਇਆ ਸੜ ਜਾਂਦਾ ਹੈ। ਇੱਕ ਧੁਨ ਦਾ ਪੱਕਾ ਮੰਜ਼ਿਲ 'ਤੇ ਚੱਲਣ ਵਾਲਾ ਲੋਕਾਂ ਦੀ ਨਜ਼ਰ ਵਿੱਚੋਂ ਕਮਲਾ ਹੈ, ਅਤੇ ਜਜ਼ਬਾਤੀ ਬੰਦੇ ਹੀ ਦੀਵਾਨੇ ਹੋ ਸਕਦੇ ਨੇ, ਭਾਵਕ ਬੰਦੇ ਹੀ ਦੀਵਾਨੇ ਹੋ ਸਕਦੇ ਨੇ, ਬੁੱਧੀ ਦੇ ਤਲ 'ਤੇ ਅਕਲ ਦੇ ਘੋੜੇ ਦੌੜਾਉਣ ਵਾਲੇ ਗਿਆਨੀ ਹੋ ਸਕਦੇ ਨੇ, ਪਰ ਦੀਵਾਨੇ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਬਾਰੇ ਉਹ ਗੱਲ ਲਿਖਦਾ, ਡਾਕਟਰ ਸਾਹਿਬ ਲਿਖਦੇ ਨੇ, ਹਜ਼ਾਰ ਕੁ ਸਾਲ ਪਹਿਲਾਂ ਸ਼ਾਇਦ ਆਪ ਨੇ ਸੁਣੀ ਹੋਵੇ ਰਬਾਬ ਦੇ ਸਰਲੇਖ ਥੱਲੇ। ਕਹਿੰਦੇ ਨੇ ਬਲਖ ਬੁਖਾਰੇ ਵਿੱਚ ਇੱਕ ਬਹੁਤ ਸਿਆਣਾ ਬੰਦਾ ਹੋਇਆ, ਅਸਲ 'ਚ ਉਹਦਾ ਨਾਮ ਸੀ ਅਬੂ ਨਸਰ। ਇਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਲੋਕ ਇਸ ਨੂੰ ਹਕੀਮ ਫਰਾਬੀ ਕਹਿੰਦੇ ਸਨ। ਇਹ ਵਜੰਤਰੀ ਸੀ, ਸਾਜ ਵਜਾ ਲੈਂਦਾ ਸੀ, ਇਹ ਗਵੱਈਆ ਸੀ, ਗਾ ਲੈਂਦਾ ਸੀ। ਕਹਿੰਦੇ ਨੇ ਇਹ ਲਿਖਾਰੀ ਸੀ, ਚੰਗੀ ਕਵਿਤਾ ਰਚਦਾ ਸੀ। ਇਹ ਬੰਦਾ ਵਿਦਵਾਨ ਸੀ, ਜਿੱਥੇ ਗਵੰਤਰੀ ਵਜੰਤਰੀ ਸੀ ਉੱਥੇ ਰੱਬ ਦਾ ਭੈ ਖਾਣ ਵਾਲਾ। ਇਹ ਜਿੰਨਾ ਪੈਸਾ ਮਿਲਦਾ ਸੀ ਸਿਰਫ ਤਨ ਨਿਰਵਾਹ ਮਾਤਰ ਲੈਣਾ, ਬਾਕੀ ਲੋੜਵੰਦਾਂ 'ਚ ਵੰਡ ਦੇਣਾ। ਪਰ ਅਮੀਰ ਬੰਦਿਆਂ ਨੂੰ ਮਿਲਣ ਤੋਂ ਕੰਨੀ ਕਤਰਾਉਂਦਾ ਸੀ, ਵਿਦਵਾਨ ਬਹੁਤ। ਇਹ ਘਟਨਾ ਬਗਦਾਦ ਦੀ ਹੈ, ਬਲਖ ਬੁਖਾਰੇ 'ਚ ਰਹਿਣ ਵਾਲਾ, ਉੱਥੇ ਹੋਇਆ, ਫਰਾਬ ਸ਼ਹਿਰ 'ਚ ਰਿਹਾ ਅਤੇ ਬਗਦਾਦ ਵਿੱਚ ਇਹ ਘਟਨਾ ਵਾਪਰੀ। ਇੱਕ ਅਮੀਰ ਬੰਦਾ ਇਸ ਨੂੰ ਮਿਲਣਾ ਚਾਹੁੰਦਾ, ਪਰ ਹਕੀਮ ਫਰਾਬੀ ਉਹਨੂੰ ਮਿਲਣ ਦਾ ਇੱਛੁਕ ਨਹੀਂ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਮਹਿਫਲ ਸੱਜੀ ਅਤੇ ਲੋਕ ਬਹੁਤ ਇਕੱਠੇ ਹੋਏ। ਹੁਣ ਅਮੀਰ ਦੇ ਬੰਦੇ ਵੀ ਅਮੀਰ ਆਉਣਗੇ ਅਤੇ ਗੁਰੂ ਬਾਬੇ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਾਂ ਕਿਹਾ, ਕਹਿੰਦੇ ਨੇ ਭਾਈ ਜਦੋਂ ਕਿਸੇ ਨੂੰ ਰੱਬ ਭੁੱਲਦਾ ਹੈ ਨਾ, ਪੈਸਾ ਆਉਂਦਾ, ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਅੱਖਾਂ ਤੋਂ ਅੰਨਾ ਹੋ ਜਾਂਦਾ, ਦੂਜਾ ਕੰਨਾਂ ਤੋਂ ਬੋਲਾ ਹੋ ਜਾਂਦਾ ਹੈ। ਉਹਨੂੰ ਸੱਚ ਦਿਸਦਾ ਨਹੀਂ, ਸੱਚ ਸੁਣਦਾ ਵੀ ਨਹੀਂ। ਉਹ ਮਹਿਫਲ ਸੱਜੀ, ਅਮੀਰ ਲੋਕ ਇਕੱਠੇ, ਹਕੀਮ ਫਰਾਬੀ ਲੰਘ ਪਿਆ, ਉਸ ਰਸਤੇ 'ਚੋਂ ਲੰਘਿਆ, ਉਹਨੇ ਰੌਲਾ ਸੁਣਿਆ ਅਤੇ ਇੱਕੋ ਦਮ ਮਹਿਫਲ 'ਚ ਪ੍ਰਵੇਸ਼ ਕਰ ਗਿਆ। ਉਹਦੇ ਕੱਪੜੇ ਸਨ ਸਾਦੇ, ਇੰਨੇ ਕੋਈ ਚਮਕ ਦਮਕ ਵਾਲੇ ਨਹੀਂ, ਅਤੇ ਰੱਬੀ ਰੰਗ ਵਿੱਚ ਰੱਤੇ ਹੋਏ ਕੱਪੜਿਆਂ ਦੇ ਮੁਥਾਜ ਨਹੀਂ। ਜਿਹੜੀ ਕਿਰਪਾ ਉਹਨਾਂ ਅੰਦਰ ਵਰਤਦੀ ਏ, ਉਹ ਪਾਟੀ ਲੀਰ ਵੀ ਪਾ ਲੈਣ ਅਤੇ ਉਹ ਵੀ ਕੀਮਤ ਨਹੀਂ ਦੁਨੀਆਂ ਵਿੱਚ ਕੋਈ ਉਹਦੀ ਪਾ ਸਕਦਾ। ਉਹ ਅੰਦਰ ਗਿਆ, ਉਹਦੇ ਕੱਪੜੇ ਦੇਖ ਕੇ ਲੋਕ ਹੱਸੇ, ਕਈਆਂ ਨੇ ਮਜ਼ਾਕ ਉਡਾਇਆ, ਉਹਨੂੰ ਟਿਚਰਾਂ ਕੀਤੀਆਂ। ਹਕੀਮ ਫਰਾਬੀ ਨੇ ਦੇਖਿਆ ਵੀ ਹਰ ਬੰਦਾ ਮੇਰਾ ਮਜ਼ਾਕ ਉਡਾ ਰਿਹਾ, ਉਹਨੇ ਆਪਣੀ ਬਗਲ ਦੇ ਵਿੱਚੋਂ ਕੱਢਿਆ ਵਾਜਾ, ਸਾਂਝ ਕੱਢਿਆ, ਇਉਂ ਕਹਿ ਲਓ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਉਹਨੇ ਸੁਰ ਦਬਾ, ਸੁਰ ਲਾ ਕੇ ਜਦੋਂ ਗਾਇਆ, ਕਮਾਲ ਦਾ ਕਹਿਰ ਸੀ ਉਹਦੇ ਗਾਉਣ 'ਚ। ਉਹਨੇ ਸੁਰ ਲਾ ਕੇ ਗਾਇਆ, ਜਿੰਨੀ ਮਹਿਫਲ ਸੀ ਸਾਰੀ ਦੀ ਸਾਰੀ ਮਹਿਫਲ, ਬੱਚੇ ਬਜ਼ੁਰਗ ਇਸਤਰੀਆਂ ਖਿੜਖਿੜਾ ਕੇ ਹੱਸਣ ਲੱਗ ਪਏ। ਰੋਟੀ ਪਾਣੀ ਛੁੱਟ ਗਿਆ, ਕਿਉਂਕਿ ਕੁਦਰਤੀ ਤੌਰ 'ਤੇ ਬੈਠੇ ਨੇ ਭਾਈ ਸਾਹਿਬ। ਬਾਬੇ ਕੋਲ ਕੀ ਸੀ? ਡਾਂਗ ਪਕੜੀ। ਉਹਦੇ ਕੋਲ ਇੱਕ ਰਬਾਬੀ ਸੀ ਅਤੇ ਦੂਜਾ ਸੀਨੇ ਵਿੱਚ ਸ਼ਬਦ ਸੀ। ਪਿਆਰ ਨਾਲ ਦੁਨੀਆ ਪਲਟ ਗਿਆ ਬਾਬਾ, ਅਤੇ ਜਿਹੜੇ ਪ੍ਰਮਾਣ ਮੈਂ ਦਿੱਤੇ ਨੇ ਜਨੇਊ ਦੇ, ਮਸਜਿਦ ਦੇ, ਨਮਾਜ਼ ਦੇ, ਇਹ ਪਿਆਰੇ ਦੀਆਂ ਪਿਆਰ ਜਿੱਤਾਂ ਨੇ, ਇਹ ਸੱਚ ਧਰਮ ਨੂੰ ਦ੍ਰਿੜ ਕਰਾਉਣ ਦੀਆਂ ਜਿੱਤਾਂ ਨੇ, ਇਹ ਖੌਮੇ ਵਿੱਚ ਕਿਸੇ ਨੂੰ ਨੀਵੇਂ ਦਿਖਾਉਣ ਦੀਆਂ ਜਿੱਤਾਂ ਨਹੀਂ। ਕਹਿੰਦੇ ਨੇ ਉਹਨੇ ਗਾਇਆ, ਤੇ ਉਹਦੇ ਗਾਉਣ ਦੀ ਤਸੀਰ ਐਸੀ ਕਿ ਸਾਰੇ ਖਿੜਖਿੜਾ ਕੇ ਹੱਸ ਪਏ। ਡਾਕਟਰ ਸਾਹਿਬ ਲਿਖਦੇ ਨੇ ਉਹਨੇ ਪਰਦਾ ਬਦਲਿਆ, ਸੁਰ ਬਦਲੇ। ਜਦੋਂ ਸੁਰ ਬਦਲ ਕੇ ਉਸ ਹਕੀਮ ਫਿਰਾਬੀ ਨੇ ਉੱਚੀ ਸਾਰੀ ਗਾਇਆ ਤੇ ਜਿਹੜੇ ਹੱਸਦੇ ਪਏ ਸਨ ਢਾਹਾਂ ਮਾਰ ਕੇ ਰੋਣ ਲੱਗ ਪਏ, ਕਿਉਂਕਿ ਉਹਦੇ ਗਾਉਣ ਦੀ ਤਸੀਰ ਐਸੀ ਸੀ। ਇਹ ਅਤ ਕਥਨੀ ਨਹੀਂ। ਦੇਖੋ ਜਦੋਂ ਕੋਈ ਮਾਰੂ ਗਾਉਂਦਾ ਹੈ ਨਾ ਤੇ ਸੋਝੀ ਵਾਲਾ ਹੋਵੇ, ਸੱਚ ਉਹਦਾ ਅੰਦਰ ਬੈਰਾਗ ਵੀ ਚਲਾ ਜਾਂਦਾ। ਸੰਗੀਤ ਵੀ ਤਾਕਤ ਹੈ। ਆਹ ਨਿੱਕਾ ਬੱਚਾ ਜਿਹਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਕੀਰਤਨ ਦੀ ਸੋਝੀ ਨਹੀਂ, ਇਹਨੂੰ ਬਾਣੀ ਦਾ ਪਤਾ ਨਹੀਂ, ਇਹ ਤਾਂ ਸਾਡੇ ਅੰਦਰ ਦੀ ਅਗਿਆਨਤਾ। ਮੈਨੂੰ ਖਿਮਾ ਕਰਿਓ, ਮੈਂ ਸ਼ਬਦ ਅਗਿਆਨਤਾ ਵਰਤਿਆ। ਆਹ 2 ਸਾਲ ਦਾ ਨਿਆਣਾ ਟੀਵੀ ਅੱਗੇ ਨੱਚੀ ਜਾਂਦਾ, ਇਹਨੂੰ ਪਤਾ ਨਹੀਂ ਸੰਗੀਤ ਉਹਦੇ 'ਤੇ ਵੀ ਅਸਰ ਕਰ ਰਿਹਾ। ਉਹ ਮਾਂ ਦੀ ਕੁੱਛੜ ਚੁੱਕਿਆ, ਹੰਭਲੇ ਮਾਰਦਾ ਪਿਆ। ਅਸੀਂ ਕਹਿੰਦੇ ਹਾਂ ਇਹਨੂੰ ਪਤਾ ਨਹੀਂ, ਪਤਾ ਤਾਂ ਹੈ, ਪਰ ਕਰੀਏ ਕਿ ਪਤਾ ਹੀ ਹੋਵੇ, ਜਿਸ ਦੇ ਪਤੇ ਨਾਲ ਅੱਗੇ ਦਾ ਪਤਾ ਨਹੀਂ ਲੱਗਦਾ। ਉਹ ਪਤਾ ਨਹੀਂ ਜਿਹਦੇ ਨਾਲ ਅੱਗੇ ਦਾ ਪਤਾ ਲੱਗਣਾ। ਉਹਨੇ ਗਾਇਆ ਸਾਰੇ ਉੱਚੀ ਉੱਚੀ ਰੋਪ ਹੈ। ਉਹਨੇ 3ਜਾ ਪਰਦਾ ਬਦਲਿਆ ਜੀ, ਪਹਿਲਾਂ ਹਸਾਇਆ ਫਿਰ ਰੁਵਾਇਆ, 3ਜਾ ਪਰਦਾ ਬਦਲ ਕੇ ਜਦੋਂ ਉਹਨੇ ਉੱਚੀ ਸੁਰ ਲਾ ਕੇ ਗਾਇਆ, ਜਿੱਥੇ ਕੋਈ ਖਲੋਤਾ ਸੀ ਜ਼ਮੀਨ 'ਤੇ ਡਿੱਗ ਪਏ ਸਾਰੇ ਸੌਂ ਗਏ, ਕਿਉਂਕਿ ਉਹਦੇ ਰਾਗ 'ਚ ਤਸੀਰ ਸੀ ਐਸੀ। ਅਤੇ ਅੱਜ ਵੀ ਅਸੀਂ ਦੇਖੀਏ ਜਦੋਂ ਕੋਈ ਬੈਰਾਗਮਈ ਗਾਉਂਦਾ ਅਸੀਂ ਰੋ ਪੈਂਦੇ ਹਾਂ, ਜਦੋਂ ਕੋਈ ਹਾਸਰਸ ਵਿੱਚ ਗਾਉਂਦਾ ਅਸੀਂ ਖੱਸ ਪੈਂਦੇ ਹਾਂ, ਜਦੋਂ ਕੋਈ ਦਰੁਦਰ ਵਿੱਚ ਗਾਉਂਦਾ ਵੀਰ ਅਸੀਂ ਗਾਉਂਦਾ ਅਸੀਂ ਜਜ਼ਬਾਤ ਵਿੱਚ ਆ ਜਾਂਦੇ ਹਾਂ। ਉਹਨੇ ਹਸਾਇਆ ਰੁਵਾਇਆ ਅਤੇ ਸਵਾਇਆ ਅਤੇ ਜਾਣ ਲੱਗਿਆ ਕਾਗਜ਼ ਦੇ ਟੁਕੜੇ 'ਤੇ 2 ਸਤਰਾਂ ਲਿਖ ਗਿਆ। ਵੈਸੇ ਉਰਦੂ 'ਚ ਨੇ ਉਹ ਲਿਖੀਆਂ ਨੇ ਡਾਕਟਰ ਸਾਹਿਬ ਨੇ, ਕਿ ਉਰਦੂ ਜ਼ਬਾਨ ਭਾਵੇਂ ਬਾਅਦ ਵਿੱਚ, ਪਰ ਉਹਦਾ ਤਰਜਮਾ ਉਰਦੂ ਕੀਤਾ। ਉਹ ਲਿਖਦਾ ਉਸ ਅਮੀਰ ਨੂੰ ਸੰਬੋਧਨ ਕਰਕੇ ਕਿ ਆਪਨੇ ਹਕੀਮ ਫਿਰਾਬੀ ਸੇ ਮਿਲਨਾ ਥਾ, ਆਪਨੇ ਹਕੀਮ ਫਿਰਾਬੀ ਸੇ ਮਿਲਨਾ ਥਾ, ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ। ਤੁਸੀਂ ਮੇਰਾ ਮਜ਼ਾਕ ਉਡਾਇਆ, ਮੈਂ ਤੁਹਾਨੂੰ ਖਸਾ ਕੇ ਰਵਾ ਕੇ ਸਵਾ ਕੇ ਚੱਲਿਆ। ਇੱਥੇ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ, ਮੇਰਾ ਬਾਬਾ ਭਇਆ ਦੀਵਾਨਾ ਸ਼ਾਹ ਕਾ, ਉਹ ਕਹਿਣ ਲੱਗੇ ਉਹ ਵਿਦਵਾਨ ਹੈ, ਉਹ ਸੂਝਵਾਨ ਹੈ, ਉਹਦੇ ਗਾਉਣ ਵਿੱਚ ਸਿਰਫ 3 ਪੜਦੀ ਵਰਦਾ, ਉਹ ਕਿਸੇ ਮਹਿਫਲ ਨੂੰ ਹਸਾ ਸਕਦਾ, ਰਵਾ ਸਕਦਾ, ਉਹਨੂੰ ਸਵਾ ਸਕਦਾ, ਪਰ ਬਾਬੇ ਕੋਲ ਇੱਕ ਪਰਦਾ ਹੋਰ ਹੈ, ਉਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ, ਉਹ ਜਗਾ ਦਿੰਦਾ ਹੈ। ਹਜ਼ੂਰ ਸੁੱਤਿਆਂ ਨੂੰ ਜਗਾਉਂਦੇ ਨੇ, ਤੇ ਦੇਖੋ ਉਹ ਜਾਗਣਾ ਕੀ ਹੈ, ਦੁਨੀਆਂ ਵੱਲੋਂ ਜਗਾ ਕੇ ਸੁੰਨ ਸਮਾਧੀ ਵਿੱਚ ਲੈ ਜਾਂਦੇ ਨੇ। ਇੱਕ ਮੈਂ ਪੌੜੀ ਆਪ ਨਾਲ ਸਾਂਝੀ ਕਰਨੀ, ਉਹ ਪੌੜੀ ਤੁਹਾਨੂੰ ਸਭ ਨੂੰ ਚੇਤੇ ਵੇ, ਪਰ ਮੇਰੀ ਇੱਕ ਇੱਛਾ ਸੀ ਉਹਦੇ ਉਸ ਪੌੜੀ ਦੀ ਰੁਖਾਨੀ ਵਿੱਚ ਟੁੱਬੀ ਮਾਰੀਏ, ਰੁਖਾਨੀਅਤ ਵਿੱਚ। ਉਹ ਪੌੜੀ ਹੈ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਮੱਕੇ ਤੋਂ ਬਾਅਦ। ਹੁਣ ਬਾਬਾ ਜੀ ਨਾਲ ਸੂਫੀ ਵੀ ਗਏ। ਇੱਕ ਵਿਦਵਾਨ ਲਿਖਦਾ ਕਿ ਬਗਦਾਦ ਨੂੰ ਤੁਰੇ, ਅਤੇ ਬਗਦਾਦ ਅਸੀਂ ਸਾਰੇ ਕਹਿੰਦੇ ਹਾਂ ਇਰਾਕ ਦਾ ਉਹ ਸ਼ਹਿਰ ਹੈ, ਹੁਣ ਇਰਾਕ 'ਚ। ਉਂਝ ਵੈਸੇ ਬਗਦਾਦ ਸ਼ਹਿਰ ਦਾ ਅਰਥ ਹੈ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਹੈ ਰੱਬ ਵੱਲੋਂ ਮਿਲਿਆ ਹੋਇਆ ਕੀਮਤੀ ਤੋਹਫ਼ਾ, ਪਰਮਾਤਮਾ ਵੱਲੋਂ ਦਿੱਤਾ ਹੋਇਆ ਤੋਹਫ਼ਾ। ਇਹਦੇ ਨੇੜੇ ਦਰਿਆ ਨਿਕਲਦਾ। ਅਕਸਰ ਗਰਮੀਆਂ ਨੂੰ ਸੂਫੀ ਫਕੀਰ ਦੇ ਕਿਨਾਰੇ ਆ ਕੇ ਰਹਿੰਦੇ ਸਨ। ਕਹਿੰਦੇ ਨੇ ਬਾਬਾ ਜੀ ਗਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ, ਇੱਕ ਬਾਬਾ ਅਕਾਲ ਰੂਪ। ਭਾਈ ਸਾਹਿਬ ਦੀ ਸ਼ਰਧਾ ਕਦੀ ਦੇਖੋ, ਇੱਕ ਬਾਬਾ ਅਕਾਲ ਰੂਪ, ਆਪਣੇ ਬੰਦੇ ਬਾਬੇ ਨਾਨਕ ਸਤਿਗੁਰੂ ਨੂੰ ਗੁਰੂ ਵਿਅਕਤੀ ਦੱਸੀ ਜਾਂਦੇ ਨੇ, ਇਸ 'ਤੇ ਹੀ ਕਹਿੰਦੇ ਹਨ, ਕਿਉਂਕਿ ਜਦੋਂ ਕੋਈ ਚੋਖਾ ਪੜ ਜਾਂਦਾ ਗੁਰੂ ਵਿਅਕਤੀਆਂ ਨੇ ਆ ਕੀਤਾ। ਭਾਈ ਵਿਅਕਤੀ ਵਕਤ ਵਿੱਚ ਬੱਝਾ ਹੁੰਦਾ ਹੈ, ਪਰ ਗੁਰੂ ਨੂੰ ਵਕਤ ਵਿੱਚ ਨਹੀਂ ਬੱਝਿਆ ਜਾ ਸਕਦਾ, ਸਤਿਗੁਰੂ ਮੇਰਾ ਸਦਾ ਸਦਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅੱਗੇ ਹੈ ਦਿੱਤੀ ਬਾਂਗ ਨਿਵਾਜ ਕਰ, ਸੁੰਨ ਸਮਾਨ ਖੋਵਾ ਜਹਾਨਾ। ਡਾਕਟਰ ਤਰਲੋਚਨ ਸਿੰਘ ਤਾਂ ਲਿਖਦੇ ਨੇ ਕਿ ਇੱਥੇ ਭਾਵੇਂ ਬਾਹਰ ਜਾਏ ਕੀ ਆ ਸਥਾਨਾ ਹੈ, ਉਹ ਲਿਖਦੇ ਨੇ ਮਸਜਿਦ ਵਿੱਚ,
ਪਰ ਜਦੋਂ ਬਾਹਰ ਜਾਇਆ ਕੀ ਆ ਸਥਾਨਾ, ਇਹਦਾ ਮਤਲਬ ਬਾਹਰ ਨੇ। ਦੇਖਿਓ, ਦਿੱਤੀ ਬਾਂਗ ਨਿਵਾਜ ਕਰ, ਉਹ ਬਾਂਗ ਕਿਹੜੀ ਸੀ? ਉਸ ਬਾਂਗ ਦੇ ਸ਼ਬਦ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ 'ਚ ਲਿਖੇ ਨੇ, ਉਹ ਸ਼ਬਦ ਇਹ ਨੇ ਬਾਂਗ ਦੇ ਕਿ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ। ਇਹ 2-4 ਸਤਰਾਂ ਨੇ, ਕਿਹੜੀ ਬਾਂਗ ਸੀ? ਗੁਰਬਰ ਅਕਾਲ ਸਤਿ ਸ਼੍ਰੀ ਅਕਾਲ, ਚਿੱਤ ਚਰਨ ਨਾਮ ਘਰ ਘਰ ਪ੍ਰਣਾਮ, ਸਰਬ ਜੀਆਂ ਕਿਰਪਾਲ। ਇਹ ਸ਼ਬਦ ਵਰਤੇ ਹਜ਼ੂਰ ਨੇ ਜਦੋਂ ਬਾਂਗ ਦਿੱਤੀ। ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਆਵਾਜ਼ ਵਿੱਚ ਕਹਿਰਾਂ ਦੀ ਖਿੱਚ ਸੀ, ਕਹਿਰਾਂ ਦੀ ਰੁਖਾਨੀਅਤ ਸੀ। ਉਸ ਆਵਾਜ਼ ਨੇ ਸਵੇਰੇ ਸਵੇਰੇ ਕੀ ਕੀਤਾ? ਸਾਰੇ ਦਾ ਸਾਰਾ ਬਗਦਾਦ ਸੁੰਨ ਕਰ ਦਿੱਤਾ। ਹੁਣ ਸੁੰਨ ਦੇ ਅਰਥ ਕੀ ਨੇ? ਇੱਥੇ ਇੱਕ ਬੇਨਤੀ ਸਮਝਿਓ, ਹਰ ਬੰਦੇ ਦੇ ਸਰੀਰ ਦਾ ਔਰਾ ਹੈ। ਪੜ੍ਹੇ ਲਿਖੇ ਤੁਸੀਂ ਸਮਝਦੇ ਉਹਨੂੰ ਆਬਾ ਮੰਡਲ ਕਹਿੰਦੇ। ਇਹ ਔਰਾ ਬਦਲਦਾ ਰਹਿੰਦਾ, ਜਿੱਥੇ ਭੀੜ 'ਚ ਜਾਓਗੇ ਉੱਥੇ ਵੱਖਰਾ ਔਰਾ ਮਿਲੇਗਾ, ਗੁਰਦੁਆਰੇ ਜਾਓਗੇ ਵੱਖਰਾ ਮਿਲੇਗਾ, ਨਸ਼ਈ ਬੰਦਿਆਂ ਕੋਲ ਜਾਓਗੇ ਵੱਖਰਾ ਮਿਲੇਗਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਿ ਜਿਸ ਘਰ ਵਿੱਚ, ਧਿਆਨ ਦਿਆ ਜੇ, ਜਿਸ ਸਰੀਰ ਵਿੱਚ, ਜਿਸ ਪਿੰਡ ਵਿੱਚ, ਜਿਸ ਨਗਰ ਵਿੱਚ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਸੱਚਮੁੱਚ ਭਿੱਜਾ ਬਹਿ ਜਾਏ, ਉਹਦਾ ਔਰਾ ਪੂਰੇ ਦੇ ਪੂਰੇ ਸ਼ਹਿਰ ਨੂੰ ਕਵਰ ਕਰ ਲੈਂਦਾ ਹੈ। ਕਬੀਰ, ਸੋਈ ਮੁੱਖ ਧਨ ਹੈ, ਇਹ ਅਰਥ ਉਹ ਸਰੀਰ 'ਚੋਂ ਨਿਕਲੀਆਂ ਤਰੰਗਾਂ, ਸੋਈ ਮੁੱਖ ਧਨ ਹੈ, ਜੇ ਮੁਕਈਐ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਪਰ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਤਨ ਦਾ ਔਰਾ ਇੰਨਾ ਸੀ ਕਿ ਜਿੱਥੇ ਬਾਬਾ ਜੀ ਜਾਂਦੇ ਨੇ ਪੂਰੀ ਸ੍ਰਿਸ਼ਟੀ 'ਤੇ ਫੈਲਿਆ ਹੋਇਆ ਸੀ। ਹਜ਼ੂਰ ਨੇ ਬਾਂਗ ਦਿੱਤੀ, ਦਿੱਤੀ ਬਾਂਗ ਨਿਵਾਜ ਕਰ, ਸੁੰਨ ਸਮਾਨ ਖੋਵਾ ਜਹਾਨਾ। ਹੁਣ ਸੁੰਨ ਕੀ ਹੈ? ਠੀਕ ਹੈ, ਸਾਖੀਕਾਰਾਂ ਨੇ ਲਿਖ ਦਿੱਤਾ ਲੋਕ ਪੱਥਰ ਹੋ ਗਏ। ਸੁੰਨ ਅਸਲ ਵਿੱਚ ਇੱਕ ਅਵਸਥਾ ਹੈ। ਗੁਰੂ ਸਾਹਿਬ ਨੇ ਵੀ ਕਿਹਾ ਅੰਤਰ ਸੁਨੰਗ, ਬਾਹਰ ਸੁਨੰਗ, ਤਰਭਾਵਨ ਸੁੰਨ ਮਸੁਨੰਗ, ਚੌਥਾ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰਗ। ਉਹ ਸੁੰਨ ਹੈ, ਮੈਂ ਸਿਰਫ ਅਰਥ ਕਰ ਰਿਹਾ ਕਥਾਵਾਚਕ ਹੋਣ ਦੇ ਨਾਤੇ, ਪਰ ਵਾਹਿਗੁਰੂ ਇਹ ਕਿਸੇ ਨੂੰ, ਗੁਰਮੁਖ ਨੂੰ ਦਾਤ ਮਿਲੀ ਉਹ ਜਾਣਦੇ ਨੇ। ਸੁਣ ਦਾ ਅਰਥ ਹੈ ਨਿਰਵਿਚਾਰ, ਜਿੱਥੇ ਕੋਈ ਵਿਚਾਰ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਕੋਈ ਫੁਰਨਾ ਨਹੀਂ, ਬਿਲਕੁਲ ਅਭੇਦਤਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਕੋ ਵਾ ਜਹਾਨਾ। ਅੱਗੇ ਕਹਿੰਦੇ ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਹੁਣ ਇਸ ਤੁਕ ਦੀ ਗਹਿਰਾਈ 'ਚ ਜਾਇਓ, ਇੱਕ ਉੱਥੇ ਪੀਰ ਹੈ ਜਿਹਨੂੰ ਦਸਤਗੀਰ ਕਿਹਾ ਜਾਂਦਾ। ਦਸਤਗੀਰ ਅਸਲ ਵਿੱਚ ਉਹਨਾਂ ਦਾ ਪ੍ਰਚਲਿਤ ਨਾਮ ਸਨ ਗੱਦੀ ਦੇ। ਦਸਤਗੀਰ ਦਾ ਅਰਥ ਹੈ ਹੱਥ ਪਕੜਨ ਵਾਲਾ। ਨਮਾਜ਼ ਦਿੱਤੀ, ਸਾਰਾ ਬਗਦਾਦ ਸੁੰਨ ਹੋ ਗਿਆ, ਅਫੁਰ ਹੋ ਗਿਆ, ਅਤੇ ਪੀਰ ਦਸਤਗੀਰ ਨੇ ਦੇਖਿਆ ਵੀ ਇਹ ਕੀ ਸੁੰਨ ਮੁੰਨ ਨਗਰੀ ਭਈ, ਹਰ ਬੰਦਾ ਟਿਕ ਗਿਆ। ਅਸਲ ਵਿੱਚ ਜਿਹੜਾ ਅੰਦਰ ਦਾ ਜਾਣਕਾਰ ਹੈ ਉਹ ਹਰ ਇੱਕ ਗਿਆਨ ਨੂੰ ਜਾਣਦਾ। ਅਸੀਂ ਭਾਵੇਂ ਕਹਿ ਦਿੰਦੇ ਹਾਂ ਭਗਤੀ ਕਰਨ ਵਾਲਾ ਜੀ, ਇਹਨੂੰ ਬਾਹਰ ਦੀਆਂ ਗੱਲਾਂ ਦਾ ਕੀ ਪਤਾ। ਮੇਰਾ ਖਿਆਲ ਹੈ ਬਾਹਰ ਦੀਆਂ ਗੱਲਾਂ ਜਿੰਨੀਆਂ ਭਗਤੀ ਵਾਲਾ ਜਾਣਦਾ ਉਹਨਾਂ ਬਾਹਰ ਬੁਕੀ ਨਹੀਂ ਜਾਣਦਾ, ਕਿਉਂਕਿ ਉਹਨੇ ਸਾਰੇ ਪਰਚੇ ਖਲ ਕਰਕੇ ਅੰਦਰ ਨੂੰ ਜਾਣਿਆ। ਉਹਨੇ ਦੇਖਿਆ ਵੀ ਸਾਰੇ ਚੁੱਪ, ਅਫੁਰ ਹੋ ਗਏ, ਪੂਰੇ ਸ਼ਹਿਰ ਵਿੱਚ ਔਰਾ ਫੈਲ ਗਿਆ। ਕੋਈ ਸੁਨ ਮੁੰਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਨੇ ਉਹ ਕੋਲ ਨਹੀਂ ਆਇਆ। ਸ਼ਬਦ ਵਰਤੇ ਹੈ ਦੇਖੈ ਧਿਆਨ ਲਗਾਏ ਕਰ। ਦਸਤਗੀਰ ਵੀ ਅੰਦਰ ਦਾ ਜਾਣਕਾਰ ਹੈ, ਬੰਦਗੀ ਵਾਲਾ, ਭਗਤੀ ਵਾਲਾ, ਉਹਨੇ ਧਿਆਨ ਲਾ ਕੇ ਦੇਖਿਆ ਵੀ ਇਹ ਆਵਾਜ਼ ਕਿਹਦੀ ਹੈ, ਤਰੰਗਾਂ ਕਿਹਦੀਆਂ। ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਦੇਖੋ, ਕੋਲ ਆਉਣ ਤੋਂ ਪਹਿਲਾਂ ਵਸਤਾਨਾ ਸ਼ਬਦ ਕਹਿਣਾ, ਪਰਮਾਤਮਾ ਦੇ ਰੱਬ ਵਿੱਚ ਮਸਤ ਹੋਇਆ, ਅੱਲਾਹ ਦੀ ਬੰਦਗੀ 'ਚ ਮਸਤ ਹੋਇਆ। ਕਹਿੰਦੇ ਨੇ ਉਸ ਆਵਾਜ਼ ਵਿੱਚ ਇੰਨੀ ਕਸ਼ਿਸ਼ ਸੀ ਕਿ ਜਿਹੜੇ ਕੰਨਾਂ ਤੱਕ ਉਹ ਆਵਾਜ਼ ਪਈ ਉਹ ਟਿਕ ਗਏ। ਦੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਫਿਰ ਉਹ ਫਿਜ਼ੀਕਲ ਕੋਲ ਆਇਆ, ਪਹਿਲਾਂ ਧਿਆਨ ਦੇ ਤੌਰ 'ਤੇ ਪੁੱਛਿਆ, ਫਿਰ ਕਹਿ, ਫਿਰ ਕਹਿ ਮੀਨਸ ਕੋਲ ਆ ਕੇ, ਪਹਿਲਾਂ ਕੋਲ ਨਹੀਂ ਆਇਆ। ਮੈਂ ਤਾਂ ਇਹ ਪੌੜੀ ਲਈ ਹੈ ਕਿ ਦੇਖੋ ਇਹ ਰੁਖਾਨੀਅਤ ਦੀਆਂ ਖੇਡਾਂ ਨੇ। ਜਨਮ ਸਾਖੀ ਨੇ ਇੱਕ ਬਚਨ ਹੋਰ ਲਿਖਿਆ, ਹਜ਼ੂਰ ਮਿੱਠਨ ਕੋਟ ਗਏ। ਮਿੱਠਨ ਕੋਟ ਜਿੱਥੇ ਮੀਆਂ ਮਿੱਠਾ ਰਹਿੰਦਾ, ਕਿਉਂਕਿ ਬਹੁਤ ਸਾਰੀ ਹਿਸਟਰੀ ਐਸੀ ਹੈ ਜਿਹੜੀ ਸੱਚ ਮੈਂ ਕਹਿੰਦਾ ਸੰਗਤ ਦੀਆਂ ਅੱਖਾਂ ਸਾਹਮਣੇ ਨਹੀਂ ਆਈ।
ਹਜ਼ੂਰ ਮਿੱਠਣ ਕੁੱਟ ਗਏ ਕਿਉਂਕਿ ਮਹਾਰਾਜ ਜੀ ਦਾ ਵਾਹ ਅਗਿਆਨੀ ਬੰਦੇ ਨੂੰ ਤਾਂ ਚੇਂਜ ਕਰਨਾ ਹੀ ਬੜਾ ਸੁੱਖ ਹੈ, ਗਿਆਨੀ ਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੈ। ਪੜ੍ਹੇ ਲਿਖੇ ਬੰਦੇ ਨੂੰ ਧਰਮੀ ਬਣਾਉਣਾ ਖਿਮਾ ਕਰਿਓ ਬੜਾ ਮੁਸ਼ਕਲ ਜੇ, ਕਿਉਂਕਿ ਜਿਉਂ ਜਿਉਂ ਪੜ੍ਹਦਾ ਹੈ ਉਹਦੇ ਅੱਖਰਾਂ 'ਤੇ ਤਲੀਮ ਦਾ ਹੰਕਾਰ ਉਹਨੂੰ ਆਕੜ ਦੇਈ ਜਾਂਦਾ, ਉਹ ਝੁਕਣ ਨੂੰ ਤਿਆਰ ਨਹੀਂ ਹੁੰਦਾ। ਗਿਆਨੀ ਬੰਦੇ ਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੈ, ਅਗਿਆਨੀ ਨੂੰ ਖਿੰਨ 'ਚ। ਮਿੱਠਣ ਕੋਟ ਗਏ, ਮੀਆਂ ਮਿੱਠਾ ਫਕੀਰ ਬੈਠਾ, ਇਹਦੇ ਆਪਣੇ ਚੇਲੇ ਸਨ। ਪੁਰਾਤਨ ਜਨਮ ਸਾਖੀ 'ਚ ਲਿਖਿਆ ਕਿ ਹਜ਼ੂਰ ਅਜੇ ਪਹੁੰਚੇ ਨਹੀਂ ਪਰ ਤਰੰਗਾਂ ਉਹਨੂੰ ਪਹੁੰਚ ਗਈਆਂ, ਪਤਾ ਉਹਨੂੰ ਲੱਗ ਗਿਆ ਮੇਰੇ ਕੋਲ ਆਉਂਦਾ ਪਿਆ, ਇਹਨੂੰ ਕਰਾਮਾਤ 'ਚ ਨਾ ਲਿਜਾਣਾ। ਕਿਉਂਕਿ ਜਿਹੜੇ ਮੈਂ ਕਈ ਵਾਰੀ ਉਦਾਹਰਣ ਦਿੰਦਾ, ਦਿੱਲੀ ਬਹੁਤ ਵਾਰੀ ਦਿੱਤੀ ਹੈ, ਇੱਕ ਫੋਨ ਦਾ ਬਲੂਟੁੱਥ ਖਿੱਲਾ ਹੋਵੇ ਉਹ ਦੂਜਿਆਂ ਦੇ ਮੈਸੇਜ ਖਿੱਚੀ ਜਾਂਦਾ ਅਤੇ ਜਿਹਦੇ ਅੰਦਰ ਦੀਆਂ ਖੇਡਾਂ ਖੁੱਲੀਆਂ ਉਹਨੂੰ ਪਤਾ ਨਹੀਂ ਕਿਹੜਾ ਰੂਹਾਨੀਅਤ ਵਾਲਾ ਆ ਰਿਹਾ ਹੈ। ਉਹਨੇ ਦੇਖਿਆ ਵੀ ਕੋਈ ਆ ਰਿਹਾ ਹੈ, ਇਹ ਵੀ ਪਤਾ ਹੈ ਕਿ ਬਾਬਾ ਨਾਨਕ ਜਨਮ ਸਾਖੀ 'ਚ ਲਿਖਦਾ ਆਪਣੇ ਚੇਲਿਆਂ ਨੂੰ ਕਹਿੰਦਾ ਮੀਆਂ ਮਿੱਠਾ ਕਿ ਆ ਰਿਹਾ ਤਪਾ, ਆਉਣ ਦਿਓ ਮੇਰੇ ਕੋਲ, ਸ਼ਬਦ ਸਨ, ਆਉਣ ਦਿਓ ਮੇਰੇ ਕੋਲ, ਆਉਂਦਿਆਂ ਸਾਰ ਇਸ ਤਰ੍ਹਾਂ ਲਾਹ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ, ਇਸ ਤਰ੍ਹਾਂ ਲਾਹ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ ਦੀ ਹੈ। ਨਾਲ ਹੱਸ ਪਿਆ, ਚੇਲਿਆਂ ਨੂੰ ਕਿਹਾ ਵਾਕਈ ਸਾਡਾ ਮੁਰਸ਼ਦ ਬੜਾ ਵੱਡਾ, ਧੰਨ ਗੁਰੂ ਨਾਨਕ ਸਾਹਿਬ, ਤੁਰਦਿਆਂ ਨਾ ਮੁਸਕਰਾ ਪਏ, ਬੜਾ ਹੱਸੇ ਹਜ਼ੂਰ। ਭਾਈ ਸਾਹਿਬ ਨੇ ਪੁੱਛਿਆ ਮਹਾਰਾਜ ਹੱਸੇ ਕਿਉਂ, ਮੈਨੂੰ ਦੱਸੋ। ਸਤਿਗੁਰੂ ਕਹਿਣ ਲੱਗੇ ਨਹੀਂ ਮਰਦਾਨਿਆ ਦੇਖ ਲਈ। ਕਹਿੰਦਾ ਨਹੀਂ ਨਹੀਂ ਕੋਈ ਗੱਲ ਜ਼ਰੂਰ ਹੈ, ਤੁਸੀਂ ਹੱਸੇ ਕਿਉਂ, ਮੈਨੂੰ ਵੇਖ ਕੇ ਹੱਸੇ ਹੋ। ਕਹਿੰਦੇ ਤੈਨੂੰ ਵੇਖ ਕੇ ਨਹੀਂ, ਜਿੱਥੇ ਜਾਣਾ ਉਹਨੂੰ ਵੇਖ ਕੇ ਹੱਸਿਆ। ਕਹਿਣ ਲੱਗੇ ਮੈਨੂੰ ਦੱਸੋ। ਕਹਿਣ ਲੱਗੇ ਹੱਸੇ ਇਸ ਕਰਕੇ ਆ ਜੇ ਮਿਲੇ ਨਹੀਂ, ਇੱਕ ਦੂਜੇ ਦੀਆਂ ਤਰੰਗਾਂ ਹੀ ਗਈਆਂ ਨੇ। ਉਹ ਬੈਠਾ ਕਹਿ ਰਿਹਾ ਇਸ ਤਰ੍ਹਾਂ ਲਾ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਲਾਈ, ਅਤੇ ਮੈਂ ਤੈਨੂੰ ਦੱਸਾਂ ਕਰਤਾਰ ਭਲੀ ਕਰੇ, ਇਹ ਨਹੀਂ ਕਿਹਾ ਮੈਂ, ਕਰਤਾਰ ਭਲੀ ਕਰੇ, ਨਿਰੰਕਾਰ ਮਿਹਰ ਕਰੇ, ਇੱਕ ਵਾਰੀ ਮਿਲਣ ਤਾਂ ਦੇ, ਇਸ ਤਰ੍ਹਾਂ ਨੁੱਚੜ ਜਾਏਗਾ ਜਿਵੇਂ ਨਿੱਬੂ ਨਚੋੜੀ ਦਾ ਹੈ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਇਸ ਤਰ੍ਹਾਂ ਨੁੱਬੜੇ ਨਿਚੜੇਗਾ ਜਿਵੇਂ ਨਿੱਬੂ ਨੁੱਚੜਦਾ, ਉੱਧਰ ਮੀਆਂ ਮਿੱਠਾ ਇੱਕੋ ਦਮ ਜ਼ਮੀਨ 'ਤੇ ਡਿੱਗ ਪਿਆ, ਅਤੇ ਜਿੱਧਰੋਂ ਹਜ਼ੂਰ ਆਉਣਾ ਸੀ ਸਿਜਦੇ ਕਰਨ ਲੱਗ ਪਿਆ। ਚੇਲਿਆਂ ਨੇ ਕਿਹਾ ਹੋਇਆ ਕੀ, ਤੂੰ ਤਾਂ ਮਲਾਈ ਲਾਂਦਾ ਪਿਆ ਸੀ ਦੁੱਧ ਤੋਂ। ਉਹ ਕਹਿਣ ਲੱਗਾ ਸ਼ਬਦ ਉੱਥੇ ਵਰਤੇ ਨੇ ਯਾਰੋ, ਸ਼ਬਦ ਵੀ ਯਾਰੋ ਵਰਤਿਆ। ਕਹਿੰਦਾ ਯਾਰੋ ਦੇਖੋ ਖੁਦਾਏ ਦੀ ਖੇਡ, ਮਲਾਈ ਦੁੱਧ ਤੋਂ ਉੱਤਰ ਜਾਏ ਅਤੇ ਦੁੱਧ ਫਿਰ ਵੀ ਕੰਮ ਹੁੰਦਾ, ਪਰ ਨਿੱਬੂ ਨੁੱਚੜ ਜਾਏ ਅਤੇ ਲੋਕ ਕੀੜੇ ਕੂੜੇ 'ਤੇ ਸੁੱਟ ਦਿੰਦੇ। ਉਹ ਕਹਿੰਦਾ ਮਲਾਈ ਲੈ ਜਾ ਕੰਮ ਆਏਗਾ, ਨਿੱਬੂ ਨੁੱਚੜਿਆ ਕਿਸ ਕੰਮ। ਕਹਿੰਦੇ ਹੋਇਆ ਕੀ, ਕਹਿੰਦਾ ਨਹੀਂ ਮੈਂ ਗਲਤੀ ਕਰ ਬੈਠਾ, ਵੱਡਾ ਪੁਰਖ ਆ ਰਿਹਾ, ਸੱਚਮੁੱਚ ਮੇਰੀ ਖਟਾਸ ਨੂੰ ਨਿਚੋੜ ਜਾਏਗਾ, ਪਰ ਨਿੱਬੂ ਨੁੱਚੜੇ ਡਿੱਗ ਪੈਂਦੇ ਨੇ, ਉਹ ਖਟਾਸ ਨਿਚੋੜ ਕੇ ਮੈਨੂੰ ਯਕੀਨ ਹੈ ਮਿਠਾਸ ਭਰ ਕੇ ਜਾਏਗਾ। ਹਜ਼ੂਰ ਗਏ ਜੀ, ਦੇਖਿਓ ਉਹ ਸ਼ਬਦ ਦੀ ਦੀਵਾਨਾ ਬਾਬਾ ਹੈ, ਕੋਈ ਮਿਲੇ ਤਾਂ ਸਹੀ ਛੂ ਲੈ। ਹਜ਼ੂਰ ਗਏ, ਉਹਨੇ ਸਿਜਦਾ ਕੀਤਾ, ਉਹਦਾ ਪਹਿਲਾ ਸਵਾਲ ਇਹ ਸੀ, ਕੋਈ ਨਹੀਂ ਹੋਰ ਕੁਝ ਪੁੱਛਿਆ। ਕਹਿਣ ਲੱਗਾ ਬਾਬਾ ਨਾਮ ਕੀ ਹੈ, ਨਾਮ ਕੀ। ਹਜ਼ੂਰ ਨਜ਼ਰ ਭਰ ਕੇ, ਕਿਉਂਕਿ ਉਹਦਾ ਅੰਦਰ ਤਿਆਰ ਸੀ, ਕਹਿਣ ਲੱਗੇ ਮੀਆਂ ਮਿੱਠਾ ਨਾਮ ਦੀ ਕੀਮਤ ਕਿਨ ਪਾਈ, ਨਾਮ ਦੀ ਕੀਮਤ ਕਿਸ ਨੇ ਜਾਣੀ। ਕਹਿਣ ਲੱਗਾ ਫਿਰ ਬਾਬਾ ਦੱਸ ਨਾਮ ਕੀ। ਮਹਾਰਾਜ ਕਹਿੰਦੇ ਨੇ ਸੁਣ, ਧਿਆਨ ਦੇ, ਨਾਮ ਗੂੰਜ ਰਿਹਾ। ਕਹਿਣ ਲੱਗਾ ਗੂੰਜ ਰਿਹਾ, ਮੈਂ ਨਹੀਂ ਸੁਣ ਸਕਦਾ। ਮਹਾਰਾਜ ਨੇ ਕਿਹਾ ਹੋਰ ਧਿਆਨ ਦੇ। ਜਦੋਂ ਨਹੀਂ, ਭਾਵੇਂ ਆਕੂ ਪੈਕਚਰ ਵਾਲੇ ਜਿਹੜੇ ਨੇ ਉਹ ਜਾਣਦੇ ਇਸ ਗੱਲ ਨੂੰ, ਕਿਉਂਕਿ ਅੰਦਰੋਂ ਬਿਜਲੀ ਵੀ ਨਿਕਲਦੀ। ਹਜ਼ੂਰ ਨੇ ਕਿਹਾ ਗੂੰਜ ਰਿਹਾ। ਕਹਿੰਦਾ ਸੁਣਾਈ ਨਹੀਂ ਦਿੱਤਾ। ਮਹਾਰਾਜ ਜੀ ਨੇ ਬਾਂਹ ਪਕੜੀ, ਕਹਿੰਦੇ ਨੇ ਸਪਰਸ਼ ਤਾਂ ਮਿਲਣ ਦੀ ਦੇਰ ਸੀ, ਬਸ ਅੰਦਰ ਦੀ ਖੇਡ ਵਾਪਰ ਗਈ। ਅੰਜ ਲੱਗਾ ਅੰਦਰ ਵਾਲਾ ਵਿਰਾਟ ਹੋ ਗਿਆ। ਮਹਾਰਾਜ ਜੀ ਨੇ ਖੱਤ ਛੱਡਿਆ, ਇੱਕੋ ਦਮ ਜ਼ਮੀਨ 'ਤੇ ਬੇਹੋਸ਼ ਹੋ ਕੇ ਜਦੋਂ ਡਿੱਗਿਆ, ਸਤਿਗੁਰੂ ਨੇ ਕਿਹਾ ਮਰਦਾਨਿਆ ਰਬਾਬ ਛੇੜ। ਹੁਣ ਇਹ ਘਟਨਾਵਾਂ ਐਵੇਂ ਨਹੀਂ, ਰੂਹਾਨੀ ਇੱਕ ਅੰਦਰ ਦੀ ਖੇਡ ਹੈ ਰੂਹਾਨੀਅਤ। ਜਦੋਂ ਕਿਹਾ ਰਬਾਬ ਛੇੜ ਛਿੜੀ, ਰਬਾਬ ਕੀਰਤਨ ਹੋਇਆ, ਮੀਆਂ ਮਿੱਠਾ ਉੱਠਿਆ। ਮਹਾਰਾਜ ਜੀ ਨੇ ਕਿਹਾ ਮੀਆਂ ਮਿੱਠਾ ਨਾਮ ਕੀ। ਅੱਖਾਂ ਭਰ ਕੇ ਕਹਿੰਦਾ ਬਸ ਚੱਖੇ ਹੀ ਜਾ ਸਕਦਾ, ਬੋਲਿਆ ਨਹੀਂ ਜਾ ਸਕਦਾ। ਹਜ਼ੂਰ ਦੀ ਸ਼ੂਖ ਹੈ, ਫਕੀਰ ਨੇ ਦੇਖਿਆ ਬਾਂਗ ਦਿੱਤੀ, ਸਾਰਾ ਸ਼ਹਿਰ ਅਫੁਰ ਹੋ ਗਿਆ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ, ਪੁੱਛਿਆ ਫਿਰ ਕੈ ਦਸਤਗੀਰ, ਕੌਣ ਫਕੀਰ ਕਿਸ ਕਾ ਕਰਹਾਨਾ, ਇਹ ਕਿਹੜੇ ਖਾਨਦਾਨ ਵਿੱਚੋਂ, ਕਿਉਂਕਿ ਫਕੀਰਾਂ ਦੇ ਘਰਾਣੇ ਵੀ ਸਨ, ਕੋਈ ਚਿਸ਼ਤੀ ਨੇ ਕੋਈ ਕਾਦਰੀ ਨੇ, ਕਿਹੜੇ ਘਰਾਣੇ ਚੋਂ। ਬਾਬਾ ਨਾਨਕ ਸਾਹਿਬ ਤਾਂ ਜੇ ਕੀ ਬੋਲਣਾ ਸੀ, ਬਾਂਗ ਦੇ ਕੇ ਹਟੇ ਨੇ। ਅਤੇ ਮਰਦਾਨਾ ਬੋਲਿਆ, ਨਾਨਕ ਕੱਲ੍ਹ ਵਿੱਚ ਆਇਆ, ਇਹ ਮੇਰਾ ਮੁਰਸ਼ਦ ਗੁਰੂ ਨਾਨਕ ਸਾਹਿਬ ਹੈ, ਨਾਨਕ ਕੱਲ੍ਹ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਇਹ ਤਾਂ ਮੇਰੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਫਕੀਰ ਅਤੇ ਰੱਬ ਨੂੰ ਇੱਕ ਜਾਣਦੇ। ਗੁਰਮੁਖੋ ਆਓ ਕਦੀ ਬਾਣੀ 'ਚੋਂ ਦੇਖੋ, ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਆਪਣੀਆਂ ਆਪਣੀਆਂ ਅੱਖਾਂ ਨੇ, ਕਿਸੇ ਨੇ ਦੇਖ ਕੇ ਕਿਹਾ ਮੈਂ ਰੱਜੀ, ਕਿਸੇ ਨੇ ਸੁਣ ਕੇ ਕਿਹਾ ਨਹੀਂ, ਇੱਕ ਸ਼ਬਦ ਸੁਣਾ ਦੇ ਤਾਂ ਇਸ ਤੋਂ ਬਾਅਦ ਠੱਗੀ ਨਿਕੀ, ਅਤੇ ਕਿਸੇ ਨੂੰ ਕਿਹਾ ਉਹਨਾਂ ਕਿਹਾ ਛੱਡੋ ਭੂਤ ਹੈ। ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕਿਉਂਕਿ ਆਦਮੀਆਂ ਵਾਲੀਆਂ ਗੱਲਾਂ ਕਰਦਾ, ਬਰਾਬਰਤਾ ਦੀ ਗੱਲ ਕਰਦਾ, ਸਾਹਮਣੇ ਜੋਤ ਜੋਤ ਹੈ ਸੋਏ ਆਦਮੀ ਹੈ। ਕਿਸੇ ਕਿਹਾ ਇਹ ਕਹਿੰਦਾ ਸੋ ਕਿਉਂ ਮੰਦਾ, ਆਖੀਐ ਜਿਤ ਜੰਮੈ ਰਾਜਾਨ, ਇਹ ਗੱਲਾਂ ਕਰ ਰਿਹਾ ਨੀਚਾ ਅੰਦਰ ਨੀਚ ਜਾਤ, ਆਦਮੀ ਹੈ। ਕੋਈ ਆਖੇ ਆਦਮੀ ਵਿੱਚ ਨਾਨਕ ਵਿਚਾਰਾ, ਬਾਬਾ ਜੀ ਕਹਿੰਦੇ ਨੇ ਮੈਂ ਕੌਣ ਖਾਂ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਹੁਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਕਿੰਨੇ ਕੁ ਹੋ ਗਏ ਉਹਦੇ ਦੀਵਾਨੇ, ਇੰਨੇ ਦੀਵਾਨੇ ਹੋ ਗਏ। ਮਾਂ ਨੂੰ ਵੀ ਆਵਾਜ਼ ਦੇ ਕੇ ਕਹਿੰਦੇ ਨੇ, ਮਾਂ ਸ਼ਬਦ ਦੀ ਅਰਥ ਕਰ ਰਿਹਾ ਵਾਂ, ਮਾਂ ਨੀਂਦ ਕਿੱਥੇ ਆਵੇ ਅੱਖਾਂ 'ਚ, ਪਪੀਆ ਵੀ ਨਹੀਂ ਸੌਂਦਾ, ਮੈਂ ਵੀ ਨਹੀਂ ਸੌਣਾ, ਇਹ ਤੇ ਚਾਰ ਬੂੰਦਾਂ ਪਈਆਂ ਸ਼ਾਂਤ ਹੋ ਜਾਏਗਾ, ਪਰ ਮੈਨੂੰ ਨੀਂਦ ਨਹੀਂ ਆਉਣੀ ਜਿੰਨੀ ਦੇਰ ਤੱਕ ਪਿਆਰੇ ਦਾ ਵਸਲ ਨਾ ਮਿਲੇ। ਦੀਵਾਨਾਪਨ ਹੈ। ਅਸੀਂ ਪੜ੍ਹਦੇ ਹਾਂ ਹਜ਼ੂਰ ਦੇ ਬਚਨ, ਰੈਨ ਬਬੀਆ ਬੋਲਿਓ ਮੇਰੀ ਮਾਈ, ਭਇਆ ਦੀਵਾਨਾ ਸ਼ਾਹ ਕਾ, ਰਹਿਣ ਬਬੀਆ ਬੋਲਿਓ ਮੇਰੀ ਮਾਈ, ਵਿੱਚੋਂ ਤੁੱਕ ਕੇ ਲੈ ਲਈਏ ਲੋਚਨ ਤਾਰ, ਅੱਖਾਂ 'ਚੋਂ ਪਾਣੀ ਨਹੀਂ ਸੁੱਕਦਾ ਪਿਆ ਪਪੀਏ ਦਾ। ਪਹਿਲੇ ਪ੍ਰਮਾਣਾ ਦਾ ਅਰਥ ਇਹ ਨਹੀਂ ਸੀ ਕਿ ਰੁੱਖਾਪਣ, ਗੁਰੂ ਨਾਨਕ ਸਾਹਿਬ ਦਾ ਅੰਦਰ ਭਿੱਜਾ ਹੈ, ਜੋੜਦੇ ਨੇ। ਲੋਚਨ ਤਾਰ ਲਲਤਾ ਬਿਲ ਲਾਤੀ, ਜ਼ਬੀਨ ਜ਼ਬਾਨ ਵਿਲਕਦੀ ਪਈ ਹੈ, ਦਰਸ਼ਨ ਪਿਆਸ ਰਜਾਈ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਭਇਆ ਦੀਵਾਨਾ ਸ਼ਾਹ ਕਾ, ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਲ ਮਿਲੇ ਨੀਂਦ ਨਾ ਪਾਈ। ਮਾਂ ਆਖਾਂ ਜੀਵਾਂ, ਭਇਆ ਦੀਵਾਨਾ ਸ਼ਾਹ ਕਾ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਭਇਆ ਦੀਵਾਨਾ ਸ਼ਾਹ ਕਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਕਿਉਂਕਿ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਅਰਥ ਤਾਂ ਨਹੀਂ ਕਰ ਰਿਹਾ, ਸਿਰ ਪ੍ਰਮਾਣ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਦੀਵਾਨਾ ਸ਼ਾਹ ਕਾ, ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ, ਹੱਥ 'ਚ ਖੱਪਰ ਪਕੜਿਆ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੂੰ ਸਮਾਏ ਭਇਆ ਦੀਵਾਨਾ, ਤਉ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ, ਮੈਂ ਤਾਂ ਦੀਵਾਨਾ ਹਾਂ ਉਹਦਾ। ਹਜ਼ੂਰ ਕਹਿੰਦੇ ਮੈਂ ਬਨਜਾਰਨ ਰਾਮ ਕੀ, ਭਇਆ ਦੀਵਾਨਾ, ਮੈਂ ਬਨਜਾਰਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀ, ਮਨ ਰੇ ਭਇਆ ਦੀਵਾਨਾ, ਕਿਉਂ ਛੁੱਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੈ ਭਗਤ ਭੰਡਾਰ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਹੁਰਾਨਾ, ਤੋ ਦੀਵਾਨਾ ਜਾਣੀਐ ਜਾਂ ਭੈ ਦੀਵਾਨਾ ਹੋਏ। ਅੱਗੇ ਦੀਵਾਨੇ ਦੀ ਪਰਿਭਾਸ਼ਾ, ਕੌਣ ਹੈ ਦੀਵਾਨਾ? ਵਾਹਿਗੁਰੂ ਕਰੇ ਕਿਸੇ ਨੂੰ ਇਹ ਦਾਤ ਮਿਲ ਜਾਏ, ਅਤੇ ਸੱਚਮੁੱਚ ਜਿਹੜਾ ਪ੍ਰੇਮਾ ਭਗਤੀ ਵਿੱਚੋਂ ਨਿਕਲਦਾ ਹੈ ਨਾ, ਉਹਨੂੰ ਇਸ ਅਵਸਥਾ ਵਿੱਚੋਂ ਨਿਕਲਣਾ ਪੈਂਦਾ, ਉਹਦੇ 'ਤੇ ਦਸ਼ਾ ਆਉਂਦੀ ਹੈ ਦੀਵਾਨੇਪਨ ਦੀ, ਦੀਵਾਨਗੀ ਦੀ। ਕਬੀਰ ਸਾਹਿਬ 'ਤੇ ਆਈ, ਮੇਰੇ ਬਾਬਾ ਮੈਂ ਬਹੁਰਾ, ਸਭ ਖਲਕ ਸਿਆਨੀ ਮੈਂ ਬਹੁਰਾ, ਮੈਂ ਨਾ ਬਹੁਰਾ ਰਾਮ ਕੀ ਉਹ ਬਹੁਰਾ, ਸਤਿਗੁਰੂ ਜਾਰ ਗਏ ਉਹ ਪ੍ਰਮੋਹਰਾ। ਨਾਮਦੇਵ ਜੀ 'ਤੇ ਅਵਸਥਾ ਆਈ, ਮੈਂ ਬਹੁਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ,
ਤਨ ਮਨ ਰਾਮ ਪਿਆਰੇ ਜੋਗ ਦੀਵਾਨਗੀ ਕਹਿਣ। ਬਾਬੇ ਫਰੀਦ ਸਾਹਿਬ ਤੇ ਆਈ ਤਨ, ਉਹਨਾਂ ਨੇ ਕਿਹਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਜਿਵੇਂ। ਸੂਝਵਾਨ ਕਹਿੰਦੇ ਨੇ ਜਿਸ ਮਾਂ ਨੇ ਗੋਦੀ ਚ ਸੰਤਾਨ ਖੜਾਣੀ, ਬੇਟੀ ਬੇਟਾ ਬੱਚੀ ਬੱਚਾ ਸੰਤਾਨ ਖੜਾਣੀ ਏ, ਆਪਣੀ ਸੰਤਾਨ ਨੂੰ ਜਨਮ ਦੇਣ ਤੋਂ ਪਹਿਲਾਂ ਪ੍ਰਸੂਤ ਦੀ ਪੀੜਾ ਚੋਂ ਲੰਘਣਾ ਪੈਂਦਾ। ਜਿਹਨੇ ਬ੍ਰਹਮ ਗਿਆਨ ਅੰਦਰੋਂ ਮੰਨਣਾ ਹੈ ਉਹਨੂੰ ਬਿਰਹਾ ਦੀ ਪੀੜਾ ਵਿੱਚੋਂ ਨਿਕਲਣਾ ਪੈਂਦਾ ਹੈ। ਇਹ ਦੀਵਾਨਗੀ ਨੂੰ ਉਹ ਸਮਝੇਗਾ ਜਿਹੜਾ ਸੱਚਮੁੱਚ ਅੰਦਰ ਦੀ ਚਿਣਕ ਲੱਗੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੋ ਦੀਵਾਨਾ ਜਾਣੀਏ, ਉਸ ਨੂੰ ਦੀਵਾਨਾ ਕੋ ਜੋ ਭੈ ਦੀਵਾਨਾ ਹੋਏ, ਜੋ ਪਰਮਾਤਮਾ ਦੇ ਭੈ ਵਿੱਚ ਚੱਲਦਾ ਹੈ। ਇੱਕ ਹੀ ਸਾਹਿਬ ਬਾਰਾ, ਇੱਕ ਪਰਮਾਤਮਾ ਤੋਂ ਛੁੱਟ, ਸਾਹਿਬ ਦਾ ਅਰਥ ਹੈ ਵਾਹਿਗੁਰੂ, ਇੱਕ ਰੱਬ ਤੋਂ ਬਿਨਾ। ਇੱਕ ਹੀ ਸਾਹਿਬ ਬਾਰਾ ਦੂਜਾ ਅਵਰ ਨਾ ਜਾਣਾ ਕੋਏ, ਦੀਵਾਨਾ ਤਾਂ ਉਹ ਹੈ ਜਿਹੜਾ ਭੈ ਵਿੱਚ ਰਹਿੰਦਾ ਤੇ ਰੱਬ ਤੋਂ ਬਿਨਾ ਕਿਸੇ ਦੂਜੇ ਨੂੰ ਜਾਣਦਾ ਨਹੀਂ। ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਏਕਾਕਾਰ ਇੱਕੋ ਧੁੰਨ ਦਾ ਪੱਕਾ, ਦਿਨ ਰਾਤ ਨਾਮ, ਉੱਠਦਿਆਂ ਬੈਠਦਿਆਂ ਨਾਮ। ਤੋ ਦੀਵਾਨਾ ਜਾਣੀਏ ਜੇ ਏਕਾਕਾਰ ਕਮਾਏ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਆਪਣੀ ਸਿਆਣਪ ਨੀ ਹੁਕਮ ਮੰਨਦਾ। ਅਖੀਰ ਚ ਕਹਿਣ ਲੱਗੇ ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੈ ਪਿਆਰ, ਜਿਹੜਾ ਸਾਈਂ ਦੇ ਪਿਆਰ ਵੀ ਜਿੰਦਾ ਤੇ ਦੀਵਾਨਾ ਬਣ ਕੇ ਲੋਕਾਂ ਨੂੰ ਨਿੰਦਦਾ ਨਹੀਂ। ਸਾਹਿਬ ਧਰੈ ਪਿਆਰ ਮੰਦਾ ਜਾਣੈ ਆਪ ਕੋ ਅਵਰ ਭਲਾ, ਸੰਸਾਰ ਦੀਵਾਨਾ ਉਹ ਹੈ ਜਿਹੜਾ ਆਪਣੇ ਆਪ ਨੂੰ ਮੰਦਾ ਜਾਣਦਾ, ਸਾਰਿਆਂ ਨੂੰ ਸਿਆਣੇ ਜਾਣਦਾ। ਗੁਰਮੁਖੋ, ਭੂਤਨਾ, ਬੇਤਾਲਾ, ਸ਼ੈਤਾਨ, ਸ਼ੈਦਾਈ, ਉਹਨਾਂ ਲੋਕਾਂ ਨੇ ਕਿਹਾ ਜਿਹੜੇ ਖੁਦ ਭੂਤ ਨੇ ਬਣ ਚੁੱਕੇ ਸਨ, ਜਿਹੜੇ ਖੁਦ ਜ਼ਿੰਦਗੀ ਦੀ ਟਰੈਕ ਤੋਂ ਤਾਲ ਤੋਂ ਥਿੜਕ ਚੁੱਕੇ ਨੇ, ਜਿਹੜੇ ਖੁਦ ਸੱਚਮੁੱਚ ਕੋਈ ਸੋਝੀ ਨਹੀਂ ਸਨ ਰੱਖਦੇ। ਮੇਰੇ ਬਾਬਾ ਜੀ ਤਾਂ ਨਾਮ ਵਿੱਚ ਭਿੱਜੇ, ਨਾਮ ਦੇ ਦੀਵਾਨੇ, ਨਾਮ ਦੇ ਪਰਵਾਨੇ, ਨਾਮ ਵਿੱਚ ਮਸਤ। ਉਸ ਧੰਨ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਦਾ ਆਗਮਨ ਪੁਰਬ ਆਪ ਜੀ ਨੇ ਮਨਾਇਆ ਹੈ। ਭਾਵੇਂ ਕੱਲ੍ਹ ਸਮੁੱਚੇ ਸਿੱਖ ਜਗਤ ਨੇ ਦੇਸ਼ ਪਰਦੇਸ਼ ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਇਆ, ਅਤੇ ਇੱਥੇ ਪਿਆਰ ਹੈ। ਭਾਵੇਂ ਜਿਵੇਂ ਵੀਰ ਜੀ ਨੇ ਦੱਸਿਆ ਵਕਤ ਥੋੜ੍ਹਾ ਹੀ ਸੀ ਨਾ, ਪਰ ਮੈਨੂੰ ਖੁਸ਼ੀ ਹੈ ਤੁਸੀਂ ਟੇਕ ਕੇ ਬੈਠੇ, ਸੁਣਿਆ। ਅਖੀਰ ਸਿਰਫ ਇੱਕੋ ਬੇਨਤੀ, ਭਾਵੇਂ ਆਪਨੇ ਸੁਣਿਆ ਹੋਣਾ ਬਹੁਤ ਵਾਰੀ, ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ। ਗੁਰੂ ਸਾਹਿਬ ਨੇ ਨਾਨਕ ਸ਼ਬਦ ਦੀ ਵਰਤੋਂ ਕੀਤੀ, ਪਰ ਨਾਨਕ ਦੇ ਅਰਥ ਕੀ ਨੇ, ਕੀ ਹੈ ਨਾਨਕ ਦਾ ਭਾਵ? ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਦੱਸਿਆ, ਉਹ ਕਹਿੰਦੇ ਨੇ ਨਾਨਕ ਚਾਰ ਹਰੂਫ ਚਾਰ ਅੱਖਰਾਂ ਨਾਲ ਲਿਖੇ। ਜਦੋਂ ਗੁਰਮੁਖੀ 'ਚ ਲਿਖਾਂਗੇ ਤਾਂ ਇੱਕ ਮਾਤਰਾ ਅਤੇ ਤਿੰਨ ਅੱਖਰ ਨੇ। ਉਹ ਲਿਖਦੇ ਨੇ ਖਰ ਦੋ ਨੂਨ ਨਾਮ ਪਾਕਸ਼ ਨ ਈਮੋ ਨਸੀਰ, ਅਲਿਫ ਮੈਨਾ ਅਹੱਦ ਕਾਫ ਆਖਰੀ ਰਾ ਕਬੀਰ। ਨਾਨਕ ਸ਼ਬਦ ਕਹਿਣ ਨਾਲ ਕੀ ਮਿਲਦਾ? ਉਹ ਲਿਖਦੇ ਨੇ ਪਹਿਲੇ ਨੰਨੇ ਦਾ ਅਰਥ ਹੈ ਨਾਈਮ, ਦੋ ਨੰਨੇ ਆਉਂਦੇ ਨੇ ਨਾ, ਜੇ ਹਿੰਦੀ 'ਚ ਵੀ ਲਿਖੋਗੇ ਤਾਂ ਦੋ ਵਾਰੀ ਨਾ ਆਵੇਗਾ। ਪਹਿਲੇ ਨੰਨੇ ਦਾ ਅਰਥ ਹੈ ਨਾਈਮ, ਨਾਈਮ ਦਾ ਅਰਥ ਹੈ ਨਿਆਮਤਾਂ ਵੰਡਣ ਵਾਲੇ। ਪਹਿਲਾ ਨੰਨਾ ਕਹਿ ਰਿਹਾ ਕਿ ਜਿਹੜਾ ਜ਼ਬਾਨ ਤੋਂ ਧੰਨ ਗੁਰੂ ਨਾਨਕ ਸਾਹਿਬ ਕਹੇਗਾ, ਜਿਹਦੀ ਝੋਲੀ ਕਿਤੇ ਨਹੀਂ ਭਰੀ, ਧੰਨ ਗੁਰੂ ਨਾਨਕ ਸਾਹਿਬ ਕਹੋ, ਉਹਨਾਂ ਦੀ ਝੋਲੀ ਬਖਸ਼ਾਂ ਨਾਲ ਭਰੀ ਜਾਏਗੀ, ਨਿਆਮਤਾਂ ਵੰਡਣ ਵਾਲੇ। ਦੂਸਰਾ ਨੰਨਾ ਹੁੰਦਾ ਨੂਨ, ਉਸ ਦਾ ਅਰਥ ਹੈ ਨਸੀਰ। ਨਸੀਰ ਦਾ ਅੱਖਰੀ ਅਰਥ ਹੁੰਦਾ ਮਦਦਗਾਰ, ਜਿਹੜਾ ਨਾਨਕ ਸ਼ਬਦ ਕਹੇਗਾ ਭਾਵਨਾ ਨਾਲ, ਉਹਨਾਂ ਡਿੱਗਿਆਂ ਹੋਇਆਂ ਦੇ ਮਦਦਗਾਰ ਨੇ ਗੁਰੂ ਨਾਨਕ ਸਾਹਿਬ ਜੀ। ਵਿੱਚ ਆਉਂਦਾ ਅਲਿਫ, ਜਿਹਨੂੰ ਆਪਾਂ ਕੰਨਾ ਕਹਿ ਲਈਏ ਜਾਂ ਹਿੰਦੀ 'ਚ ਆ ਕੀ ਮਾਤਰਾ ਕਹਾਂਗੇ ਨਾ, ਕੰਨਾ ਅਤੇ ਆ ਕੀ ਮਾਤਰਾ ਸ਼ਕਲ 'ਤੇ ਇੱਕੋ ਜਿਹੀ ਹੈ। ਕਹਿਣ ਲੱਗੇ ਇਹ ਵਿੱਚ ਵਾਲੀ ਆ ਕੀ ਮਾਤਰਾ ਜਾਂ ਕੰਨਾ ਜਾਂ ਅਲਿਫ, ਇਹਦਾ ਅਰਥ ਹੈ ਉਹ ਇੱਕ ਨੂੰ ਮੰਨਦੇ ਨੇ, ਇੱਕ 'ਤੇ ਭਰੋਸਾ ਕਰਦੇ ਨੇ, ਸਭ ਨੂੰ ਏਕੇ ਦੇ ਸੂਤਰ ਵਿੱਚ ਬੰਨਣ ਆਏ ਨੇ। ਅਤੇ ਅਖੀਰ 'ਤੇ ਹੈ ਕਾਫ ਕੱਕਾ, ਕੱਕੇ ਦਾ ਅਰਥ ਹੈ ਕਬੀਰ, ਕੱਕੇ ਅੱਖਰ ਤੋਂ ਬਣਾਇਆ ਕਬੀਰ, ਅਤੇ ਕਬੀਰ ਦਾ ਅਰਥ ਹੈ ਵੱਡਾ।
ਉਹ ਨਿਆਮਤਾਂ ਦਿੰਦੇ ਨੇ, ਨਾਈਮ ਨੇ, ਉਹ ਮਦਦਗਾਰ ਨਸੀਰ ਨੇ, ਉਹ ਅਲਫ ਇੱਕ ਨਾਲ ਜੋੜਨ ਵਾਲੇ ਨੇ, ਕਬੀਰ ਦਾ ਅਰਥ ਉਹ ਸਭ ਤੋਂ ਵੱਡੇ ਨੇ। ਪੂਰਬ ਤੋਂ ਪੱਛਮ ਤੱਕ ਚਲੇ ਜਾਓ, ਬਾਬੇ ਤੋਂ ਵੱਡਾ ਘਰ ਹੀ ਕੋਈ ਨਹੀਂ ਲੱਭਦਾ ਪਿਆ, ਸਭ ਤੋਂ ਵੱਡੇ ਨੇ। ਪਰ ਜਦੋਂ ਕੋਈ ਭਾਵਨਾ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਦਾ ਹੈ, ਹਜ਼ੂਰ ਉਹਦੇ 'ਤੇ ਆਪਣੀਆਂ ਬਖਸ਼ਾਂ ਵਰਤਾਉਂਦੇ ਨੇ। ਆਪ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ, ਕਿਉਂਕਿ ਤਕਰੀਬਨ ਪੌਣੇ ਕੁ ਦੋ ਘੰਟੇ ਆਪ ਜੀ ਭਾਵਨਾ ਸ਼ਰਧਾ ਨਾਲ ਬੈਠੇ ਹੋ। ਅਰਦਾਸ ਕਰਿਓ ਮਾਲਕ ਜੀ, ਜੋ ਸਟੇਜ 'ਤੇ ਆਪਾਂ ਕਹਿੰਦੇ ਹਾਂ ਨਾ, ਇਹਨੂੰ ਨਿੱਜੀ ਜ਼ਿੰਦਗੀ 'ਚ ਸਤਿਗੁਰੂ ਕਮਾਨ ਦੀ ਭਾਵਨਾ ਬਲ ਦੇ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।